ਪ੍ਰਸਾਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਲ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਹਾਲ ਕਰੂੰ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਨਾਹੀਂ ਉਚਾਰੀ ਦੋਇ ਕਰ ਜੋਰ ਕਰੂੰ ਚਰਣਾ ਪਰ ਜਾਂ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਾ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਰੀ ਦਰਬਾਰੀ ਡੰਡੌਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਹਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਦਾਸ ਉਹ ਪੁਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰੰਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਬੜ ਅਗੀ ਭਾਵ ਹੈ ਗਤ ਵਿਸ਼ਰਾਮ ਸਤਨਾਮ ਸ੍ਰੀ ਵਾਹਿਗੁਰੂ ਜੀਓ ਤਨਾਸਰੀ ਮਹਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨ ਸਕੈ ਵਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨ ਸਕੈ ਵਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨ ਸੁਝੈ ਇਹ ਯਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਹੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਵੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲਾ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲਾ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਚਨ ਕਰਣਾ ਨਿਧਾਨ ਦੀਨਾ ਬੰਧੂ ਪਦਤ ਪਾਵਨ जग गुरु निरंजनी ज्योत धन धन साहिब श्री गुरु नानक देव जी महाराज, धन धन साहिब श्री गुरु गोबिंद सिंह साहिब जी महाराज, धन धन साहिब श्री गुरु ग्रंथ साहिब जी महाराज जी की महान कृपालता बख्शिश का सदका, इथों के प्रबंधक सेवादार समूह साध संगत ग्रंथी सिंह रागी सिंह सारे सेवादार मिलजुल के आपता वारी दीवान सतगुरु जी की ओट लैके सजाए हैं। बड़े प्यार सत्कार के नाल गुरु के कीर्तनियों पासों सतगुरु जी की अमृतमयी पावन गुरबाणी का हरी रस सरवण कर रहे से। समय की सफलता वास्ते आप जी ने उद्यम किया है, सतगुरु जी ने समूह संगत के भले वास्ते सारिया के दुख दिल दिल कटन लई अपने चरणों का प्यार बख्शन वास्ते ये कृपा की है कि अपने चरणों विच बैठन का जो पवित्र सुभाग है ये बख्शिश होया है, क्योंकि जिस दे उते उस परमेश्वर की कृपा हुंदी है वो प्रेमी सतगुरु जी के पावन चरणों विच आउंदे हन। चरण सरन गुरु एक पिंडा जाए चरण कोट पिंडा आगे हुए सतगुर रीत है, सतगुरु जी भी बख्शिश करते हैं। तो सारिया संगतां भाई मन व्यक्ति की एकाग्रता वास्ते और रसना की पवित्रता वास्ते कजवल के बोलो सतनाम श्री वाहिगुरु। तनासरी महला पंजवा, तनासरी राग की बाणी है और पंजवें सतगुरु धन धन साहिब श्री गुरु अर्जन देव जी महाराज उन्हां दी बाणी विचों आप जी ने शब्द दी विचार सरवण करनी है। हजूर पातशाह जो अपनी रसना द्वारा उपदेश बख्शदे हन और इस नूं बड़े प्यार दे नाल सरवण करना है, नेत्रां नाल सतगुरु जी दे पवित्र दर्शन करने हन, कन्नां नाल पवित्र बाणी हरथां दे नाल सरवण करनी है और रसना नाल मुख दे विच हौली हौली सतनाम श्री वाहिगुरु जी का जाप करना है। सारियां इंद्रियां नूं संकोच के ध्यान स्थित होके बैठना है, अपने मन दे सारे संकल्प त्याग के एकाग्रता सहित महाराज जी का उपदेश सुनना है और सुने हुए उपदेश नूं अपनी बुद्धि दिमाग दे अंदर ग्रहण करना है। फिर उन्हां उपदेशां दे मुताबक इस संसार से विचरना है। जो इस ढंग नाल चलांगे फिर साडा लोक भी ते परलोक भी सफला और सहला हो जाएगा। हजूर पातशाह कृपा करदे हन, दीन दर्द निवार ठाकर परमात्म देव दे चरणा विच अरदास करन दी समर्थ दिंदे हन। परमेश्वर कैसा है, दीना गरीबां दीआं जो दर्द पीड़ा हन आयुर्वेद दे मुताबक जिहड़ी शरीरक पीड़ा है ਉਹ 84 ਪ੍ਰਕਾਰ ਦੀ ਹੈ ਤੇ ਬਾਕੀ ਮਾਨਸਿਕ ਪੀੜਾ ਵੀ ਹੈ रसना करके भी कौड़ा शब्द बोल बैठे, बाद विच फिर वो दुख मना के मैं किसी भैड़ा शब्द क्यों बोलना सी। दुश्मना वालों भी पीड़ होंगी है, गरीबी हो गए इस वालों भी, जमा वालों भी अनेक प्रकार के दुख जड़े है पापा करके मिलते हैं। जे सतगुरु जी की ओट लै लीए तो मन करके भी, बाणी करके भी, शरीर करके भी, ये जितनिया भी पीड़ा दर्दा हैं ये सारिया निवृत्त हो जाएं। जे सतगुरु जी के चरणों में दीन बन के आइए, नमाने नताने बन के आइए, फिर बख्शिश मिलती है, क्योंकि अहंकार का सिर हमेशा नीवा हुंदा है। इस वास्ते जदों भी आना होए नमाणी टह पवां पूरा सतगुर पास, सतगुर सेवा लग्या खट रतन देवै परवास, नमाणे होके ताने होके चोली अडनी है, अरदास करनी है। सतगुरु जी अंतर जामी हैं, वो दिलां दीआं जाणदे हैं, जे कोई मन कपट रख के गल करदा उहनूं भी समझदे है। जे स्पष्ट मन की अवस्था बना के आया उसनूं भी जाणदे है। बख्शिश दा पात्र उही बनदा है जो निर्छल भाव विच हिरदे नूं सारे वकारां तों रहित करके गुरु की शरण विच नमाणा नताणा हो के आउंदा है, उहनूं बख्शिश मिलदी है। धन धन बाबा वीर सिंह जी महाराज औरंगाबाद वाले महापुरख, जिन्हां ने सिख राज नूं बचाउण वास्ते 13,000 सेवादारां समेत मोठियां वाले शहीदी प्राप्त कीती। उहनां दे जीवन काल दे वचन बयानते हैं, पाने नाम दा घोड़ा शरीर गल गया सी, ਸੋਰਾਂ ਚੋਰੀਆਂ ਸਨ ਪਾਗ ਰਾਤ ਵਗਦੀ ਸੀ, ਦਿਨ ਰਾਤ ਪੀੜ ਹੁੰਦੀ ਹੈ, ਚੀਸ ਫੁੱਟਦੀ ਹੈ, ਸਾਰੇ ਘੁੰਮਿਆ ਕਿਤੇ ਢੋਰੀ ਨਹੀਂ ਮਿਲੀ। ਅਖੀਰ ਮਹਾਂਪੁਰਖਾਂ ਦੇ ਚਰਣਾਂ ਵਿੱਚ ਆਇਆ ਕਿ ਹੁਣ ਤੇ ਧਰਤੀ ਆਕਾਸ਼ ਵਿੱਚ ਵੀ ਕੋਈ ਜਗ੍ਹਾ ਨਹੀਂ, ਨਾ ਘੋੜੇ ਨੂੰ ਕੋਈ ਆਪਣੇ ਨੇੜੇ ਲੱਗਣ ਦਿੰਦਾ ਹੈ, ਨਾ ਬੈਠਣ ਦਿੰਦਾ ਹੈ, ਸਾਰੇ ਉਸ ਤੋਂ ਘਿਰਣਾ ਨਿਵਰਤ ਕਰਦੇ ਹਨ। ਕਿਸੇ ਜਗ੍ਹਾ ਲੈ ਜਾਏ ਜਿੱਥੇ ਕੋਈ ਪੈਰ ਰੱਖਣਾ ਪਸੰਦ ਨਹੀਂ ਕਰਦਾ, ਇਹ ਛੂਤ ਦੀ ਬਿਮਾਰੀ ਹਰ ਇੱਕ ਬੰਦਾ ਪੈਰ ਪੀਤ ਹੁੰਦਾ ਹੈ। ਇਹ ਐਸਾ ਅਕਾਲ ਹੋ ਗਿਆ, ਮਹਾਂਪੁਰਖਾਂ ਨੂੰ ਬੇਨਤੀ ਕੀਤੀ। ਇਹ ਪਹਿਲਾਂ ਹਲਵਾਈ ਦਾ ਕੰਮ ਕਰਦਾ ਸੀ, ਕਿਹੜਾ ਕੋਈ ਪਾਪ ਕਰਮ ਆਇਆ ਕਿ ਇਹ ਰੋਗ ਇਹਨੂੰ ਲੱਗ ਗਿਆ। ਹੁਣ ਇਹਦੇ ਹੱਥੋਂ ਮਠਿਆਈ ਗਿੰਦ ਖਾਣੀ ਹੈ, ਜਦੋਂ ਉਹਦਾ ਸਰੀਰ ਕੋੜੀ ਹੋ ਚੁੱਕਾ ਹੈ, ਮਹਾਂਪੁਰਖਾਂ ਦੀ ਮਹਿਮਾ ਸੁਣ ਕੇ ਚਰਨਾਂ ਵਿੱਚ ਆਇਆ, ਬੇਨਤੀਆਂ ਕੀਤੀਆਂ, ਬੜਾ ਨਿਮਾਣਾ ਨਿਤਾਣਾ ਬਣ ਕੇ ਅਰਜੋਈ ਕੀਤੀ। ਮਹਾਂਪੁਰਖ ਕਹਿਣ ਲੱਗੇ, ਪਾਨਿਆ ਤੂੰ ਹਲਵਾਈ ਹੈ ਜਾਂ ਦੇਸੀ ਘਿਓ ਦੀ ਮਠਿਆਈ ਜਲੇਬੀਆਂ ਤਿਆਰ ਕਰਕੇ ਲਿਆ। ਕਹਿਣ ਲੱਗੇ, ਮਹਾਰਾਜ ਮੇਰਾ ਕੋਈ ਪਰਛਾਵਾਂ ਲੈਣ ਲਈ ਤਿਆਰ ਨਹੀਂ, ਗੱਲ ਕਰਨ ਵਾਸਤੇ ਤਿਆਰ ਨਹੀਂ, ਤੇ ਮੇਰੇ ਹੱਥ ਦੀਆਂ ਬਣੀਆਂ ਜਲੇਬੀਆਂ ਕੌਣ ਖਾਏਗਾ। ਮਹਾਂਪੁਰਖ ਕਹਿਣ ਲੱਗੇ, ਬਚਨ ਮਨੀਰਾ ਹੈ, ਇਹ ਗੱਲ ਫੇਰ ਕਰਾਂਗੇ। ਪਾਨਾ ਹਲਵਾਈ ਜਲੇਬੀਆਂ ਤਿਆਰ ਕੀਤੀਆਂ ਤੇ ਲਿਆਇਆ, ਮਹਾਂਪੁਰਖਾਂ ਨੇ ਉਹਦੇ ਵਿੱਚੋਂ ਇੱਕ ਜਿਹੜੇ ਵੀ ਚੁੱਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਉਸੇ ਥਾਲ ਵਿੱਚ ਫੇਰ ਆ ਦਿੱਤੇ। ਕਹਿਣ ਲੱਗੇ ਭਾਣਿਆ ਇਹ ਸਾਰੀਆਂ ਜਲੇਬੀਆਂ ਖਾ ਜਾ। ਸੱਤ ਵਜੇ ਨੂੰ ਕਹਿ ਕੇ ਜਲੇਬੀਆਂ ਖਾਧੀਆਂ। ਜਿਉਂ ਜਿਉਂ ਖਾਂਦਾ ਗਿਆ ਤਿਵੇਂ ਤਿਵੇਂ ਸਾਰੇ ਦੁੱਖ ਦੀ ਨਿਵਰਤੀ ਹੋ ਗਈ। ਦੁੱਖ ਵੀ ਦੂਰ ਹੋ ਗਿਆ, ਪੀੜਾ ਵੀ ਦੂਰ ਹੋ ਗਈ। ਕਿਉਂਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸਾ, ਉਹਦੀ ਦ੍ਰਿਸ਼ਟੀ ਅੰਮ੍ਰਿਤ ਹੈ। ਜਿਹੜੀ ਕਮਾਈ ਵਾਲੇ ਲੋਕ ਹੈ ਕਿਹੜੀ ਬਰਕਤ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੌੜੇ ਈਸ਼ਰ ਨੂੰ ਦ੍ਰਿਸ਼ਟੀ ਨਾਲ ਦੇਖਦੇ ਹੈ, ਉਹ ਮਿੱਠਾ ਹੋ ਜਾਂਦਾ। ਅੱਜ ਵੀ ਮਿੱਠਾ, ਇਹ ਨਹੀਂ ਕਹਿੰਦੇ ਮਿੱਠਾ ਹੋਇਆ ਸੀ, ਨਹੀਂ ਕਹਾਂਗੇ ਮਿੱਠਾ ਹੈ ਸੀ। ਪੰਜਾ ਸਹਿ ਵੀ ਨਹੀਂ ਕਹਾਂਗੇ ਕਿ ਪੰਜਾ ਲਾਇਆ ਸੀ ਕਿ ਉਦੋਂ ਲਾਇਆ ਸੀ, ਅੱਜ ਵੀ ਲੱਗਾ ਹੋਇਆ ਹੈ। ਤਿੰਨ ਗੱਲ ਸੱਤ ਹੈ, ਗੁਰੂ ਕੇ ਲਾਹੌਰ ਸਾਰਾ ਪਹਾੜ ਹੈ। ਬੇਨਤੀ ਕੀਤੀ ਮਹਾਰਾਜ ਪਾਣੀ ਦੀ ਬੜੀ ਘਾਟ ਹੈ, ਉਹ ਕਲਪਾ ਵਰਸ਼ਾ ਤੇ ਕੋਈ ਮਾਰਿਆ ਖਿਚਲਿਆ, ਪਾਣੀ ਦਾ ਸੋਮਾ ਫਟਿਆ। ਮਹਾਰਾਜ ਦੇ ਭੂਆ ਦੇ ਪੁੱਤਰ ਸੀ ਸੰਗੋ ਮੱਲ ਜੀਤ ਮੱਲ, ਮਾਰੀ ਚੰਦ ਆਦਿਕ ਗੁਲਾਬ ਰਾਏ ਸ਼ਿਆਮ ਰਾਏ। ਇਹ ਮਹਾਰਾਜ ਸਾਨੂੰ ਹੁਕਮ ਕਰ ਦਿੰਦੇ, ਵਰਖਾ ਫੁੱਟ ਦਿੰਦੇ, ਮਹਾਰਾਜ ਦਾ ਜ਼ੋਰ ਬਹੁਤ ਲੱਗਾ ਹੋਵੇਗਾ। ਮਹਾਰਾਜ ਨੇ ਦੁਆ ਵਰਖਾ ਫੇਰ ਕਰ ਦਿੱਤਾ, ਉਹਨਾਂ ਪੰਜਾਂ ਵੱਲ ਦ੍ਰਿਸ਼ਟੀ ਕੀਤੀ, ਫੋਟੋ ਭਾਈ ਕੱਲਿਆਂ ਅਗਲੇ ਨਾਲ ਬਹੁਤ ਜ਼ੋਰ ਲਾਇਆ, ਉਹ ਨਹੀਂ ਹਿੱਲਿਆ। ਪਾਤਸ਼ਾਹ ਨੇ ਡੇਰੇ ਨੂੰ ਖਿੱਚ ਲਿਆ, ਕਹਿੰਦੇ ਮਹਾਰਾਜ ਹੁਣ ਦੋ ਸੋਮੇ ਦਾ ਹੋ ਗਿਆ, ਧੀਏ ਦੀ ਵੀ ਕਿਰਪਾ ਕਰ ਦਿਓ, ਤਰਵੈਣੀ ਇੱਥੇ ਹੀ ਬਣ ਜਾਏ। ਫਿਰ ਹਜ਼ੂਰ ਨੇ ਧੀਆ ਠੋਕ ਦਿੱਤਾ, ਉਹ ਤਰਵੈਣੀ ਬਣ ਗਏ। ਅੱਜ ਵੀ ਹੈ ਗੁਰੂ ਕੇ ਲਾਹੌਰ ਸਾਹਿਬ, ਉਹ ਬਾਬਰਿਆ ਗੰਗਾ ਨਾਨਕ ਸ਼ੀਰਾ ਸਾਹਿਬ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉੱਥੇ ਯਕੂਬ ਤੇ ਜਲਾਲ ਦੀਨ ਦੋ ਪੀਰ ਹੋਏ ਆ। ਬੜੀ ਕਮਾਈ ਸੀ ਉਹਨਾਂ ਦੀ, ਅੱਜ ਵੀ ਉਹਨਾਂ ਦੇ ਮਕਬਰੇ ਆ। ਉਹ ਮੱਕੇ ਦੇ ਹੱਜ ਵਾਸਤੇ ਸਾਧ ਸੰਗ ਜੀ ਤਿਆਰ ਸਨ, ਕੰਸੋ ਪਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੱਕੇ ਗਏ, ਮਦੀਨੇ ਵੀ ਗਏ, ਸਤਿਗੁਰੂ ਜੀ ਨੂੰ ਪ੍ਰਕਰਮਾ ਕੀਤੀਆਂ। ਜਿੱਥੇ ਮੱਕਾ ਪ੍ਰਕਰਮਾ ਕਰਦਾ ਫਿਰ ਉੱਥੇ ਹੁਣ ਕੀ ਜਾਣਾ, ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਰਮਾ ਕਰੀਏ। ਯਾਦ ਕਰਦੇ ਦਿਆਂ ਰਾਤ ਬਾਹਰ ਜਾਣੀ ਜਾਣ ਅੰਤਰਜਾਮੀ ਹੈ, ਜਿਹੜੇ ਦੇਖਿਆ ਕਿ ਹੁਣ ਇਹ ਪ੍ਰੇਮ ਪਿਆਲਾ ਭਰ ਗਿਆ, ਪੁੱਛਣ ਲੱਗਾ ਹਜ਼ੂਰ ਆ ਗਿਆ। ਮਰਦਾਨੇ ਨੂੰ ਹੁਕਮ ਹੋਇਆ, ਰਵਾਬ ਜਾ ਕੀਰਤਨ ਸ਼ੁਰੂ ਹੋਇਆ। ਜਿਹੜੇ ਉਹ ਕੀਰਤਨ ਜੀ ਸਰੋਤ ਕੰਨਾਂ ਚ ਪਏ, ਪੀਰ ਕਹਿਣ ਲੱਗਾ ਕਿ ਸਰੋਤ ਕੌਣ ਕਰ ਰਿਹਾ, ਮੁਸਲਮਾਨੀ ਮਤ ਸਰੋਤ ਸੁਣਨੀ ਚੰਗਾ ਨਹੀਂ ਸਮਝਦੇ, ਇਹ ਕੌਣ ਹੈ ਭਾਈ। ਬੰਦ ਕਰਨ ਵਾਸਤੇ ਗਿਆ, ਕੀਰਤਨ ਹੋ ਰਿਹਾ, ਬਸ ਐਸੀ ਮਦਰ ਮਦਰ ਧੁਨ ਅਨੰਦ ਗਾਜਿਆ, ਉਸ ਅਨੰਦ ਵਿੱਚ ਮਸਤੀ ਹੋ ਗਈ, ਚਰਨਾਂ ਦੀ ਸਮਾਧੀ ਲੱਗ ਗਈ, ਨਮਸਕਾਰ ਕੀਤੀ। ਦੂਏ ਪੀਰ ਨੇ ਕਿਹਾ ਆਏ ਨੀ, ਉਹ ਗਿਆ, ਉਹਦੀ ਐਸੀ ਹਾਲਤ ਹੋ ਗਈ। ਇਹਨੇ ਬੇਨਤੀ ਕੀਤੀ ਮਹਾਰਾਜ ਮੁਹੰਮਦ ਸਾਹਿਬ ਨੇ ਕਿਹਾ ਕਿ ਸਰੋਤ ਮਾੜੀ ਹੈ। ਮਹਾਰਾਜ ਕਹਿਣ ਲੱਗੇ ਮੁਹੰਮਦ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਤੁਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹਨੇ ਕਿਹਾ ਜਿਹੜਾ ਆਸ਼ਕੀ ਮਸ਼ੂਕੀ ਦੇ ਗੀਤ ਗਾਉਣੇ ਉਹ ਮਾੜੇ ਆ, ਖੁਦਾ ਦੀ ਉਸਤ ਦੀ ਆਲੋਚਨਾ ਮੁਹੰਮਦ ਸਾਹਿਬ ਕਿਵੇਂ ਕਰ ਸਕਦੇ? ਇਹਦੇ ਵਿਚ ਖੁਦਾ ਦੀ ਮਹਿਮਾ ਕੀਤੀ ਹੈ, ਪਰਮੇਸ਼ਰ ਦੀ ਮਹਿਮਾ ਕੀਤੀ ਹੈ, ਮੁਹੰਮਦ ਸਾਹਿਬ ਕਿਵੇਂ ਰੋਕ ਸਕਦੇ? ਤੁਸੀਂ ਸਾਰਾ ਇਹ ਕਬੜਿਓ ਲੈ ਲਿਆ ਤੇ ਪਰਮਾਤਮਾ ਦਾ ਜਸ ਵੀ ਕਰਨਾ ਛੱਡ ਦਿੱਤਾ ਇਸ ਢੰਗ ਨਾਲ, ਫਿਰ ਇੱਥੇ ਦਾ ਪਾਣੀ ਖਾਰਾ ਛੇ ਪੀਰਾਂ ਨੇ ਦਲਸਾ ਭਾਵ ਉਤਾਰਿਆ, ਬੇਨਤੀ ਕੀਤੀ ਗਰੀਬ ਨਵਾਜ ਕਿਰਪਾਲਤਾ ਕਰੋ, ਅੰਮ੍ਰਿਤ ਜਲ ਮਿੱਠਾ ਜਲ ਬਖਸ਼ੋ। ਸੰਗਤ ਨੂੰ ਬੜੀ ਤਕਲੀਫ ਹੈ, ਹਜ਼ੂਰ ਨੇ ਉਹ ਪਹਾੜ ਨੂੰ ਆਪਣਾ ਚਰਨ ਛੁਆਇਆ, ਉਥੋਂ ਮਿੱਠੇ ਜਲ ਦਾ ਚਸ਼ਮਾ ਫੁੱਟ ਗਿਆ, ਉਹਦਾ ਨਾਮ ਹੈ ਨਾਨ ਚੀਰਾ, ਚੀਰਾ ਨਾਮ ਚਰਨ ਹੈ। ਦਿਨ ਰਾਤ ਬਗੈਰ ਉਸ ਜਲ ਵਿਚ ਐਸੀ ਬਰਕਤ ਹੈ, ਬੰਬੇ ਦੇ ਡਾਕਟਰਾਂ ਨੇ ਗੱਲ ਦੱਸੀ ਹੈ ਕਿ ਇਹਦੇ ਪੀਣ ਨਾਲ ਟੀਬੀ ਦਾ ਰੋਗ ਨਹੀਂ ਰਹਿੰਦਾ, ਛਲਦਾ ਨਾ, ਜੇ ਕੋਈ ਛਲਦਾ ਸਾਰੀਆਂ ਬਿਮਾਰੀਆਂ ਨਿਵਰਤ ਹੁੰਦੀਆਂ। ਉਹ ਮਹਾਰਾਜ ਦੇ ਚਰਨ ਛੋ ਚਰਨਾਮਤ ਹੈ। ਸੋ ਇਸ ਵਾਸਤੇ ਸਮਰੱਥ ਬਾਕੀ ਵੀ ਜਿੰਨੇ ਨਦੀਆਂ ਨਾਲੇ ਪਹਾੜ ਦਰਿਆ ਸਮੁੰਦਰ ਜੋ ਕੁਝ ਵੀ ਹੈ ਇਹ ਸਾਰ ਉਸੇ ਦਾ ਪੈਦਾ ਕੀਤਾ ਹੋਇਆ, ਉਹਦੇ ਵਾਸਤੇ ਹੋਰ ਪੈਦਾ ਕਰਤਾ ਤਾਂ ਵੀ ਕਿਹੜੀ ਹੈਗੀ ਹੈ? ਸਮਰੱਥ ਹੈ ਉਹ ਸਰਵਾਗ ਹੈ। ਆ ਬਾਕੀ ਦਰਿਆ ਵੀ ਉਸੇ ਦੇ ਬਗਾਏ ਹੋਏ ਹੈ, ਸਾਰੀ ਜਿਲ੍ਹਾ ਉਸੇ ਦੀ ਹੈ। ਉਹਨਾਂ ਨੂੰ ਬੰਦ ਕਰ ਦੇਵੇ, ਉਹਨਾਂ ਨੂੰ ਫੇਰ ਚਾਲੂ ਕਰ ਦੇਵੇ, ਇਹ ਸਾਰੀ ਖੇਡ ਉਸੇ ਦੀ ਹੈ। ਉਹਦੀ ਸ਼ਰਨ ਵਿਚ ਆ ਕੇ ਜਦੋਂ ਕੋਈ ਅਰਦਾਸ ਕਰਦਾ ਦਰਦ ਪੀੜਾ ਜਿਹੜੀਆਂ ਉਹ ਨਿਵਰਤ ਹੋ ਜਾਂਦੀਆਂ, ਸਾਰੇ ਦੁੱਖਾਂ ਦਾ ਇਲਾਜ ਉਹਦੀ ਬਖਸ਼ਿਸ਼ ਨਾਲ ਹੈ। ਜੜੀਆਂ ਬੂਟੀਆਂ ਚ ਵੀ ਬਰਕਤ ਉਸੇ ਦੀ ਰੱਖੀ ਹੋਈ ਹੈ। ਜਿਹੜੇ ਡਾਕਟਰ ਹਕੀਮ ਆ ਜੇ ਉਹਨਾਂ ਨੂੰ ਬੁੱਧੀ ਦਿੱਤੀ ਹੈ ਇਲਾਜ ਵਾਲੀ, ਬਖਸ਼ਿਸ਼ ਇਹੀ ਉਸੇ ਦੀ ਹੈ। ਚਾਹੇ ਉਹ ਬਹਾਨਾ ਡਾਕਟਰਾਂ ਦੁਆਰਾ ਬਣਾ ਦੇ ਔਸ਼ਧੀਆਂ ਨਾਲ, ਚਾਹੇ ਆਪਣੀ ਦਿਵ ਦ੍ਰਿਸ਼ਟੀ ਗੁਰਬਾਣੀ ਦੁਆਰਾ ਕਿਰਪਾ ਹੋ ਜਾਏ, ਕਿਸੇ ਪਾਸੇ ਵੀ ਚਲੇ ਜਾਓ, ਕੋਟਕ ਕਿਰਪਾ ਪਰਮਾਤਮਾ ਦੀ ਵਰਤਣੀ ਹੈ, ਬਖਸ਼ਿਸ਼ ਤਾਂ ਉਸੇ ਦੀ ਹੋਣੀ ਹੈ। ਜੇ ਦੀਨ ਬਣ ਕੇ ਜਾਵਾਂਗੇ, ਨਮਾਣੇ ਬਣ ਕੇ ਜਾਵਾਂਗੇ, ਤੇ ਜੇ ਕੋਈ ਹੰਕਾਰ ਨਾ ਜਾਂਦਾ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਿੰਘਾਸਨ ਤੇ ਬਿਰਾਜਮਾਨ ਸਨ, ਦਾਤੂ ਜੀ ਆ ਰਹੇ, ਹਜ਼ੂਰ ਦੀ ਬੱਖੀ ਵਿੱਚ ਲੱਤ ਮਾਰੀ, ਜਿੰਨਾ ਚੜਾਵਾ ਚੜਿਆ ਸੀ ਚੁੱਕ ਕੇ ਲੈ ਗਿਆ, ਗੱਦੀ ਦੇ ਲੈ ਗਿਆ, ਹੱਕ ਸਾਡਾ ਸੀ, ਖੱਚਰ ਦੀ ਮਾਰ ਲੱਦ ਕੇ ਲੈ ਗਿਆ। ਉਹ ਚੋਰਾਂ ਨੇ ਖੋਲੀ ਤੇ ਜਿਹੜੀ ਮਹਾਰਾਜ ਦੀ ਬੇਅਦਬੀ ਵਾਸਤੇ ਲੱਤ ਮਾਰੀ ਸੀ ਉਹ ਚ ਦਰਦ ਪੀੜਾ ਹੋਣ ਲੱਗ ਪਈ। ਇਹ ਫਿਰ ਪੰਜਵੇਂ ਪਾਤਸ਼ਾਹ ਤੱਕ ਰਹੀ ਹੈ। ਫਿਰ ਬਾਬਾ ਸ੍ਰੀ ਚੰਦ ਜੀ ਨੂੰ ਨਾਲ ਲੈ ਕੇ ਬੇਨਤੀ ਕੀਤੀ, ਫਿਰ ਖਿਮਾ ਮੰਗੀ ਤੇ ਫਿਰ ਉਹ ਦਰਦ ਜਿਹੜੀ ਸੀ ਦੂਰ ਹੋਈ ਸੀ। ਇਸ ਵਾਸਤੇ ਜਿਹੜਾ ਦੀਨ ਬਣ ਕੇ ਆਉਂਦਾ ਉਹਦੀਆਂ ਦਰਦ ਪੀੜਾ ਦੂਰ ਹੁੰਦੀਆਂ, ਜੇ ਕੋਈ ਹੰਕਾਰ ਨਾ ਆਉਂਦਾ ਇਹ ਦਰਦਾਂ ਵੀ ਉਹਦੀਆਂ ਪੈਦਾ ਕੀਤੀਆਂ, ਦੁੱਖ ਜਿੰਨੇ ਵੀ ਉਹਦੇ ਬਣਾਏ ਆ, ਸੁੱਖ ਵੀ ਉਹਦੇ ਬਣਾਏ ਹੋਏ ਆ। ਜਿਲੇ ਸੁੱਖਾਂ ਦੇ ਵਿੱਚ ਹੰਕਾਰ ਕਰਦਾ ਤੇ ਦੁੱਖ ਭੇਜ ਜਾਂਦਾ ਕੋਈ ਨਾ ਕੋਈ, ਦੁੱਖ ਜਿਹੜਾ ਉਹ ਬੜੇ ਬੜੇ ਹੰਕਾਰੀਆਂ ਦੀ ਧੌਣ ਬਰੋੜ ਲੈਂਦਾ। ਜਿਹੜੇ ਬੜੇ ਬੜੇ ਖੱਬੀ ਖਾਨ ਹੈ, ਆਕੜ ਖਾਨ ਹੈ, ਉਹਨਾਂ ਨੂੰ ਵੀ ਲਫਾ ਦਿੰਦਾ। ਅਸੀਂ ਸੰਤਾਂ ਤੋਂ ਪੜ੍ਹਦੇ ਹੁੰਦੇ ਸੀ, ਉਸ ਨਗਰ ਦੇ ਵਿੱਚ ਇੱਕ ਵਿਅਕਤੀ ਹੁੰਦਾ ਸੀ, ਪਹਿਲੀ ਗੱਲ ਤੋਂ ਗੁਰਦੁਆਰਾ ਸਾਹਿਬ ਜਾਂਦਾ ਨਹੀਂ ਸੀ। ਜੇ ਭਾਈਚਾਰੇ ਚ ਕਿਸੇ ਦਾ ਵਿਆਹ ਸ਼ਾਦੀ ਮਰਨਾ ਧਰਨਾ ਕੋਈ ਸਮਾਗਮ ਹੈ ਭਾਈ ਚਾਰੇ ਤੌਰ ਤੇ ਜਾਣਾ, ਹੁਣ ਮੱਥਾ ਨਹੀਂ ਟੇਕਣਾ, ਮਹਾਰਾਜ ਨੂੰ ਪਿੱਠ ਕਰਕੇ ਬਹਿਣਾ, ਰੋਜ਼ ਛਕਾਲ ਖੇਲਣਾ, ਬਸ ਆਕਾਸ਼ ਨੂੰ ਨਹੀਂ ਦੇਖਣਾ, ਧਰਤੀ ਨੂੰ। ਐਸੀ ਉਹਦੀ ਵਿਅਕਤੀ ਸੀ। ਇੱਕ ਦਿਨ ਮੈਂ ਤੁਰਿਆ ਜਾਵਾਂ ਤੇ ਆਵਾਜ਼ ਮਾਰੀ ਬਾਬਾ ਜੀ, ਮੈਂ ਕਿਹਾ ਦੱਸੋ ਭਾਈ ਕੀ ਗੱਲ ਹੈ? ਕਹਿੰਦੇ ਜੀ ਪਤਾ ਲੱਗਿਆ। ਮੈਂ ਕਿਹਾ ਤੁਸੀਂ ਦੱਸ ਦਿਓ, ਨਹੀਂ ਪਤਾ ਪਤਾ ਲੱਗ ਜਾਏਗਾ, ਕਈ ਗੱਲਾਂ ਦਾ ਨਹੀਂ ਪਤਾ ਲੱਗਦਾ, ਦੱਸਿਆ ਪਤਾ ਲੱਗ ਜਾਂਦਾ। ਕਹਿੰਦੇ ਜੀ ਮੇਰਾ ਨੌਜਵਾਨ ਲੜਕਾ ਮਰ ਗਿਆ। ਮੈਂ ਕਿਹਾ ਪੂਰਨ ਸਿੰਘ ਦੇਖ ਲਾ, ਤੈਨੂੰ ਕਿੰਨਾ ਅਹੰਕਾਰ ਹੁੰਦਾ ਸੀ, ਉਹਨੂੰ ਨੌਜਵਾਨ ਪੁੱਤ ਦੀ ਮੌਤ ਨੇ ਤੈਨੂੰ ਹਲਾ ਦਿੱਤਾ, ਤੂੰ ਆਕਾਸ਼ ਨੂੰ ਸੁੱਕਦਾ ਹੁੰਦਾ ਸੀ। ਇਹ ਸਾਧੂ ਸੰਤ ਨੂੰ ਸਮਝਦਾ ਨਾ ਕੁਛ ਵੀ, ਹੰਕਾਰ ਨਹੀਂ ਕਰਨਾ ਚਾਹੀਦਾ। ਇੱਥੇ ਬੜਬੜੇ ਹੋ ਕੇ ਚੱਲ ਗਿਆ, ਜੋ ਜੋ ਦੀ ਸਹਿ ਵੱਡਾ ਵਡੇਰਾ, ਸੋ ਸੋ ਖਾਕੂ ਰੁੱਲ ਸੀ। ਹਮੇਸ਼ਾ ਇਹ ਸਭ ਜਵਾਬ ਜਿਹੜਾ ਦੇਖ ਰਹੇ ਹਾਂ, ਇਸੇ ਤਰ੍ਹਾਂ ਹੀ ਨਹੀਂ ਮੁਰਝਾ ਵੀ ਜਾਂਦਾ ਆ, ਕਲੀਆਂ ਖਿੜਦੀਆਂ ਵੀ ਆ, ਮੁਰਝਾ ਜਾਂਦੀਆਂ। ਬਾਲਕਪਨ ਚਲੇ ਗਿਆ, ਜਵਾਨੀ ਚਲੇ ਜਾਂਦੀ ਹੈ, ਬੁਢਾਪਾ, ਸਰੀਰ ਵੀ ਚਲੇ ਜਾਣਾ, ਇਹ ਸਾਰਾ ਕੁਛ ਸਦਾ ਰਹਿਣ ਵਾਲਾ ਨਹੀਂ। ਸਦਾ ਰਹਿਣ ਵਾਲਾ ਮਾਲਕ ਆਪ ਹੀ ਹੈ। ਸੋ ਫਿਰ ਉਹ ਬਹੁਤ ਰੋਇਆ ਜੀ, ਕਹਿੰਦਾ ਜੀ ਮੇਰੇ ਹੰਕਾਰ ਨੇ ਮੈਨੂੰ ਮਾਰ ਲਿਆ। ਇਸ ਵਾਸਤੇ ਕਈ ਵਿਅਕਤੀ ਐਸੇ ਹੈ, ਉਹ ਕਹਿੰਦੇ ਲੈ ਇਹਦੇ ਵਿੱਚ ਕੀ ਹੈ, ਸਹੁੰ ਖਾ ਲਈ, ਮੈਂ ਇਹਨੂੰ ਸਿਰ ਤੇ ਚੁੱਕ ਲੈਣਾ। ਸਿਰ ਤੇ ਚੁੱਕਣ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਦਾ ਬਹੁਤਾ ਭਾਰ ਨਹੀਂ ਹੈਗਾ, ਪਰ ਜਿਹੜਾ ਸ਼ਬਦ ਹੈ ਇਹਦਾ ਵਜਨ ਬਹੁਤ ਹੈ। ਗਦੀ ਕੇ ਬੋਲੋ, ਇਹਦੇ ਬਰਾਬਰ ਤਰਲੋਕੀ ਵੀ ਨਹੀਂ ਭੁੱਲ ਸਕਦੀ। ਕਹਿੰਦੇ ਨਾਮਦੇਵ ਰਹਿੰਦੇ ਸੀ ਇੱਕ ਸੇਠ ਬੜਾ ਅਮੀਰ, ਜੁਦੇ ਜੁਦੇ ਦਾਨ ਆ, ਅੰਨ ਦਾ ਦਾਨ ਆ, ਧਨ ਦਾ ਦਾਨ ਹੈ, ਭੂਮੀ ਦਾਨ ਹੈ, ਵਿਦਿਆ ਦਾਨ ਹੈ, ਸੋਨੇ ਦਾ ਦਾਨ ਆ, ਕੰਨਿਆ ਦਾਨ ਆ, ਬਹੁਤ ਤਰ੍ਹਾਂ ਦੇ ਦਾਨ ਆ, ਕੋਈ ਸਰਬੰਸ ਦਾਨ, ਸੀਤ ਦਾ ਦਾਨ ਵੀ ਹੈ, ਉਹਨੂੰ ਸੋਨਾ ਦਾਨ ਕਰਨਾ ਸ਼ੁਰੂ ਕਰਤਾ। ਕਹਿਣ ਲਗਾ ਕੋਈ ਰਹਿਤ ਨਹੀਂ ਗਿਆ। ਕਹਿੰਦੇ ਜੀ ਭਗਤ ਨਾਮਦੇਵ ਜੀ ਨਹੀਂ ਆਏ। ਕਹਿੰਦੇ ਬੁਲਾਓ ਫਿਰ, ਮੇਰਾ ਜਗ ਸੰਪੂਰਨ ਨਹੀਂ ਹੋਣਾ। ਨਗਰ ਦਾ ਇੱਕ ਵਿਅਕਤੀ ਆ ਗਿਆ, ਭਗਤ ਜੀ ਨੂੰ ਬੁਲਾਇਆ ਆਏ ਨੀ, ਤਿੰਨ ਸੁਨੇਹ ਭੇਜੇ ਵੀ ਕਈ ਬੰਦੇ ਥੋੜਾ ਸਤਿਕਾਰ ਪਿਆਰ ਨਹੀਂ ਜਾਂਦੇ ਹੁੰਦੇ। ਫਿਰ ਉਹ ਆਪ ਗਿਆ, ਮਹਾਰਾਜ ਤੁਸੀਂ ਦਾਨ ਨਹੀਂ ਲਿਆ। ਕਹਿੰਦੇ ਬਸ ਠੀਕ ਆ, ਜੋ ਤੁਸੀਂ ਕਰਦੇ ਆ। ਫਿਰ ਉਹ ਹਟਿਆ ਨਾ, ਉਹਨੇ ਕਾਗਜ਼ ਦੇ ਉੱਤੇ ਲਿਖਤਾ ਰਾ। ਕਹਿੰਦੇ ਅੱਜ ਬਰਾਬਰ ਤੋਲ ਕੇ ਸੋਨਾ ਦੇ। ਉਹ ਸਾਰਾ ਸੋਨਾ ਤੁਲੇ ਜਾ। ਅਖੀਰੀ ਪੱਲੜਾ ਹਿਲਿਆ ਨਹੀਂ। ਕਹਿੰਦੇ ਮਹਾਰਾਜ ਕਾਗਜ਼ ਤੇ ਅੱਖਰ ਤੇ ਰਾ ਹੀ ਹੈ। ਕਹਿੰਦੇ ਹਾਲੇ ਤਾਂ ਮਾਂ ਪਾਇਆ ਹੀ ਨਹੀਂ, ਅੱਧਾ ਹੀ ਪਾਇਆ। ਗਦੀ ਕੇ ਬੋਲੋ, ਕਾਂਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਆਮ ਲਿਆ ਹੈ। ਉਹ ਪਰਮੇਸ਼ਰ ਦੇ ਵਿੱਚ ਬਹੁਤ ਬਲ ਹੈ। ਇਸ ਵਾਸਤੇ ਜਿਹੜੇ ਭਗਤ ਆ, ਕਿਸੇ ਵੇਲੇ ਐਸਾ ਕਰਿਸ਼ਮਾ ਦਿਖਾਉਂਦੇ ਮੌਜ ਵਿੱਚ ਆਏ ਹੋਏ, ਤਾਂ ਤੇ ਹਜ਼ੂਰ ਪਾਤਸ਼ਾਹ ਕਹਿੰਦੇ ਹਨ ਕਿ ਗੁਰਮੁਖ ਜਨੋ, ਉਹ ਪਰਮੇਸ਼ਰ ਕੈਸਾ ਹੈ, ਉਹਦੀ ਸ਼ਰਨ ਵਿੱਚ ਜਦੋਂ ਕੋਈ ਦੀਨ ਹੋ ਕੇ ਜਾਂਦਾ ਹੈ, ਉਹਦੀਆਂ ਦਰਦ ਜਿਹੜੀਆਂ ਪੀੜਾ ਉਹ ਸਾਰੀਆਂ ਨਿਵਰਤ ਹੋ ਜਾਂਦੀਆਂ, ਦੂਰ ਹੋ ਜਾਂਦੀਆਂ। ਉਹ ਠਾਕਰ ਹੈ, उत्पत्ति पालना ते संघार करने वाला है। ठाकुर उधर राजस्थान जेडे राजपूत रजवाड़े है वो अपने ठाकुर कहते हैं, ते जेडे सनातनी लोग है वह गंडका नदी का पत्थर है उन्होंने ठाकुर कहते हैं। वो पत्थर देते चिट्टे रंग की काले से धारी होंगी है उन्होंने कहते ठाकुर है पूजा करते हैं। ਇਹਨਾਂ ਦੇ ਇਤਿਹਾਸ ਵਿਚ ਇਹ ਗੱਲ ਦੱਸੀ ਹੈ ਜਲੰਧਰ ਜਿਹੜਾ ਸ਼ਹਿਰ ਹੈ ਜਲੰਧਰੀ ਗ੍ਰੰਥ ਨੇ ਵਸਾਇਆ, ਇਹਦੇ ਨਾਲ ਯੁੱਧ ਚੱਲਦਾ ਸੀ ਵਿਸ਼ਨੂੰ ਦਾ ਜਿੱਤਿਆ ਨਹੀਂ ਸੀ ਜਾਂਦਾ। ਇਹਦੀ ਘਰ ਵਾਲੀ ਜਿਹੜੀ ਵਰਿੰਦਾਵ ਸੀ ਉਹ ਬੜੀ ਪਤੀਵਰਤਾ ਸੀ ਉਹਦੇ ਵੱਲ ਤੇ ਵਿਸ਼ਨੂੰ ਨੇ ਲਾ ਕੇ ਉਹਦਾ ਸਤ ਭੰਗ ਕੀਤਾ ਇਹਨੂੰ ਹਰਾਇਆ। ਉਹਨੂੰ ਪਤਾ ਲੱਗਿਆ ਮੇਰੇ ਨਾਲ ਛਲ ਹੋਇਆ ਉਹਨੂੰ ਸ਼ਰਾਪ ਦਿੱਤਾ ਤੂੰ ਗੰਡਕਾ ਨਦੀ ਦਾ ਪੱਥਰ ਬਣ ਗਿਆ। ਅੱਗੇ ਉਹਨੇ ਕਿਹਾ ਤੂੰ ਤੁਲਸੀ ਬਣ ਜਾ। ਤਾਂ ਇਹਨਾਂ ਲੋਕਾਂ ਦਾ ਖਿਆਲ ਹੈ ਕਿ ਉਹਨੂੰ ਠਾਕਰ ਜਾਣ ਕੇ ਪੂਜਦੇ ਹੈ ਤੂੰ ਤੁਲਸੀ ਦਾ ਪੌਦਾ ਉਹਨਾਂ ਦੇ ਵਿੱਚ ਲਾਉਂਦੇ ਆ, ਇਸ ਤਰ੍ਹਾਂ ਦਾ ਉਹਨਾਂ ਦਾ ਵਿਚਾਰ ਹੈ। ਪਰ ਇੱਥੇ ਠਾਕਰ ਸ਼ਬਦ ਜਿਹੜਾ ਇਹ ਪਰਮੇਸ਼ਰ ਪ੍ਰਤੀ ਵਰਤਿਆ ਗਿਆ ਹੈ। ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮੇ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਤਾਂ ਤੇ ਹਜ਼ੂਰ ਕਹਿੰਦੇ ਹਨ ਦੀਨ ਦਰਦ ਨਿਵਾਰ ਠਾਕਰ, ਹੇ ਠਾਕਰ ਪਰਮੇਸ਼ਰ ਅਸੀਂ ਦੀਨ ਹਾਂ, ਸਾਡੀਆਂ ਜਿੰਨੀਆਂ ਵੀ ਦਰਦ ਪੀੜਾ ਹਨ ਇਹ ਕਿਰਪਾ ਕਰਕੇ ਤੁਸੀਂ ਨਿਵਿਰਤ ਕਰ ਦਿਓ। ਰਾਖੈ ਜਨ ਕੀ ਆਪ, ਜਿਹੜਾ ਤੇਰਾ ਜਨ ਬਣ ਜਾਂਦਾ ਸੇਵਕ ਬਣ ਜਾਂਦਾ ਉਹਦੀ ਤੁਸੀਂ ਆਪ ਹੀ ਲੱਜਾ ਰੱਖਦੇ ਹੋ, ਕਿਰਪਾ ਕਰ ਦਿੰਦੇ ਹੋ ਉਹਦੇ ਤੇ, ਉਹਦੇ ਸਾਰੇ ਦੁੱਖਾਂ ਦੀ ਨਿਵਿਰਤੀ ਕਰ ਦਿੰਦੇ ਹੋ। ਜੰਮੂ ਕਸ਼ਮੀਰ ਦਾ ਰਾਜਾ ਪ੍ਰਤਾਪ ਸਿੰਘ ਉਹਨੂੰ ਭਗੰਦਰ ਦਾ ਰੋਗ ਹੋ ਗਿਆ। ਮੁੰਡੇ ਥੋੜਾ ਐਸਾ ਕਥਾ ਹੁੰਦਾ ਬੈਠਣਾ ਵੀ ਬੜਾ ਕਠਿਨ ਹੈ। ਰਾਜੇ ਲੋਕਾਂ ਕੋਲ ਹਕੀਮਾਂ ਬੈਦਾਂ ਜਾਂ ਹੋਰ ਇਲਾਜਾਂ ਦੀ ਕਮੀ ਨਹੀਂ ਹੁੰਦੀ, ਗਰੀਬ ਤਾਂ ਗਰੀਬੀ ਨਹੀਂ ਕਰਵਾ ਸਕਦਾ, ਵੱਡੇ ਲੋਕਾਂ ਕੋਲ ਸਾਰੇ ਸਾਧਨ ਹੁੰਦੇ। ਪਰ ਜਦੋਂ ਕਿਸਮਤ ਸਾਥ ਨਾ ਦੇਵੇ ਸਾਧਨ ਵੀ ਕੁਛ ਨਹੀਂ ਕਰਦੇ, ਮਾਇਆ ਵੀ ਕੁਛ ਨਹੀਂ ਕਰਦੀ, ਵੈਦ ਹਕੀਮ ਵੀ ਕੁਛ ਨਹੀਂ ਕਰ ਸਕਦੇ, ਉਹ ਵੀ ਸੀਮਾ ਵਿੱਚ ਹੀ ਕਰ ਸਕਦੇ। ਕਈ ਵਾਰੀ ਕਹਿੰਦੇ ਭਾਈ ਹੁਣ ਸਾਤੋਂ ਦਾ ਬਾਹਰ ਹੈ ਸੇਵਾ ਕਰ ਲਓ ਜਾਂ ਮਾਲਕ ਅੱਗੇ ਅਰਦਾਸ ਕਰ ਲਓ, ਉਹ ਵੀ ਜਵਾਬ ਦੇ ਦਿੰਦੇ। ਤੇ ਜਦੋਂ ਇਹ ਚਾਰਿਸ਼ ਫਿਰੋਂ ਜਵਾਬ ਮਿਲ ਜਾਏ ਫਿਰ ਗੁਰੂ ਘਰੇ ਹੁੰਦਾ ਜਾਂ ਮਹਾਂਪੁਰਖਾਂ ਦੇ ਚਰਨਾਂ ਜਾਣਾ ਪੈਂਦਾ। ਉਹ ਫਿਰ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਪੋਥੀ ਮਰਦਾਨ ਵਾਲਿਆਂ ਦੇ ਚਰਨਾਂ ਵਿੱਚ ਆਇਆ, ਬੇਨਤੀ ਭੇਜੀ ਕਿੱਥੇ ਰਾਜਿਆਂ ਦਾ ਹੁਕਮ ਚੱਲਦਾ ਉਹਨਾਂ ਨੂੰ ਬੇਨਤੀ ਕਰਦੇ ਹੈ, ਜਿਲੇ ਦੇ ਦੁੱਖ ਆਉਂਦਾ ਉਹਨਾਂ ਨੂੰ ਵੀ ਬੇਨਤੀ ਕਰਨੀ ਪੈ ਜਾਂਦੀ ਹੈ, ਗੱਦ ਕੇ ਬੋਲੋ ਬੇਨਤੀ ਕਰਨੀ ਪੈ ਜਾਂਦੀ ਹੈ, ਦੁੱਖ ਗੜਬੜਿਆਂ ਨੂੰ ਲਿਫਾ ਦਿੰਦੇ ਆ। ਸੰਤ ਕਹਿਣ ਲੱਗੇ ਅਸੀਂ ਫਕੀਰ ਆਦਮੀ ਹੈ, ਸਾਡਾ ਰਾਜਿਆਂ ਨਾਲ ਭਾਈ ਕੀ ਪ੍ਰਯੋਜਨ ਹੈ। ਕਹਿਣ ਲੱਗੇ ਮਹਾਰਾਜ ਰਾਜ ਮਦ ਵਿੱਚ ਨਹੀਂ ਆਇਆ, ਦਾਸ ਬਣ ਕੇ ਸੇਵਕ ਭਾਵ ਵਿੱਚ ਆਇਆ, ਬਹੁਤ ਦੁਖੀ ਹੈ। ਸੰਤ ਕਹਿਣ ਲੱਗੇ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਚੋ ਦਾਸ ਬਣ ਕੇ ਆਇਆ ਤੇ ਫਿਰ ਠੀਕ ਹੈ, ਇਜਾਜ਼ਤ ਮਿਲ ਗਈ, ਭੇਟਾ ਰੱਖ ਕੇ ਨਮਸਕਾਰ ਕੀਤੀ। ਕਹਿਣ ਲੱਗੇ ਭੇਟਾ ਚੁੱਕ ਲੈ, ਜਿੱਥੇ ਗਰੀਬ ਲੋਕ ਜਿਹੜੇ ਆ ਉਹਨਾਂ ਦੀ ਕਿਰਤ ਦਾ ਧਾਨ ਹੀ ਪ੍ਰਵਾਨ ਹੈ, ਤੁਸੀਂ ਲੋਕ ਜਾਇਜ਼ ਨਜਾਇਜ਼ ਟੈਕਸ ਲਾ ਕੇ ਲਿਆਉਂਦੇ ਹਾਂ, ਅਸੀਂ ਜੇ ਹੀ ਮਾਇਆ ਲੰਗਰ ਵਿੱਚ ਨਹੀਂ ਪਾਉਂਦੇ। ਕਦੇ ਕੇਵਲ तो बड़ा हैरान होया, किथे राजा किथे पब्लिक च खड़ा, बड़ी हद हुंदी है, पर हुण दुख दा लगे मरोड़िया होया, राखां नूं अथरू जल पिया, इधरों भी किधरों भी मेरे ते कृपा करो। अंत महाराज कहण लगे, पोहा महीना सी, इहनूं चौंकी दे बहाल के बाहर पधरे, 101 गागर ठंडे पानी दे नाल शनान कराओ, बाद विच दैनी च मिसरी पा के खड़ाओ, फिर जिहड़ी चंद दी चांदनी च रखी होई मूली आ ओह खड़ाओ। राजा भी कंब गया, लत्तां भार ना चलन, नाल दे भी इहदा नहीं भी मरना तां भी मरेगा, सारे इक पत्त इकट्ठे कर दित्ते, इहदा सारे इक पत्त इकट्ठे करते संत जी ने। जेडे रोज कृष्ण कौतक देखते महापुरखा दे, उन्होंने पता होंदा भी बचन विच की ताकत हुंदी है, जे को बचन कमावे संतन का सुगुर प्रसादी तरी है, बचन दी बहुत वड्डी ताकत है। कहिंदे हुण हुकम मान के बह जा, जिले 21 गागरां पानी दीआं पाईआं, कहिंदा मेरे सिर नूं बहुत गर्मी लगदी है, मैनूं दही खाण दिओ मिसरी वाला। कहिंदे हुण काला ना पै 101 पूरी हो जांदे, गद के बोलो जदों 101 गागर पै गई, टल्ली वर्गा शरीर हो गया। इस वास्ते जिहड़े कमाई आले बंदगी आले लोक आ, उन्हां दी रसना दे विच इड्डी वड्डी ताकत आ जांदी है, असीं सुण के हैरान होंदे कि साडा बोलिया। देखो प्राइम मिनिस्टर आ, उहदा हुक्म सारे देश विच चलदा, एसडीएम दा तहसील च चलदा, डीसी दा जिले चलदा, एमएलए मिनिस्टर आ उहनां दी जिन्नी जिन्नी सीमा उत्थे। एक गरीब आदमी है, उहदा घर दे कहना नहीं मनदे, कईआं दा शरीर ही नहीं कहना मनदा, डुडे पिंगले है, पर कईआं दी रसना ते जां का कहिआ दरगाह चलदा, ਉਹ ਕਮਾਈ ਵਾਲਿਆਂ ਦਾ ਬੋਲਿਆ ਦਰਗਾਹ ਤੱਕ ਪ੍ਰਵਾਨ ਹੁੰਦਾ, ਸੰਤ ਦਾ ਵਜਨ ਦਰਗਾਹ ਤੱਕ ਚੱਲਦਾ, ਇੰਨੀ ਦੂਰ ਤੱਕ ਸਿੱਕਾ ਚੱਲਦਾ ਬੰਦਗੀ ਵਾਲੇ, ਕਿਉਂਕਿ ਇਸ ਰਸਨਾ ਤੇ ਉਹਨਾਂ ਨੇ ਪਰਮੇਸ਼ਰ ਦਾ ਨਾਮ ਲਿਆ। ਜਿੱਥੇ ਨਾਮ ਦੀ ਕਮਾਈ ਉੱਥੇ ਨਾਮੀ ਆ ਗਿਆ, ਪ੍ਰਭ ਜੀ ਵਸਾ ਹੈ ਸਾਧ ਕੀ ਰਸਨਾ, ਸੁਖਮਣੀ ਸਾਹਿਬ ਦੱਸ ਰਹੇ, ਉਹਨਾਂ ਦੀ ਰਸਨਾ ਤੇ ਨਿਵਾਸ ਹੋ ਜਾਂਦਾ। ਇਸ ਵਾਸਤੇ ਹਜ਼ੂਰ ਕਹਿੰਦੇ ਹਨ, ਜੇ ਕੋਈ ਜਨ ਬਣ ਕੇ ਉਹਨਾਂ ਦੇ ਚਰਨਾਂ ਵਿੱਚ ਆਉਂਦਾ ਹਿਦਾਇਤ ਸਾਹਿਬ ਦਾ, ਤੇ ਜੇ ਹੰਕਾਰ ਕਰੇ ਉਹ ਵੀ ਹੈਗਾ, ਸੰਗਤ ਆਇਆ ਕਰੇ ਪਠਾਣਾ ਦਾ ਪਿੰਡ ਜੀ, ਆ ਜਿਹੜਾ ਅਫਗਾਨਿਸਤਾਨ ਜਿੱਥੇ ਹੁਣ ਬੜੀ ਦੁਹਾਈ ਪੈਂਦੀ ਰੋਜ਼, ਪਹਿਲਾਂ ਰੂਸੇ ਲੋ ਕੇ ਗਿਆ, ਹੁਣ ਅਮਰੀਕਾ ਦੀ ਗੋਡਣੀ ਲੱਗੀ ਹੋਈ ਹੈ। ਮਹਾਰਾਜ ਰਣਜੀਤ ਸਿੰਘ ਨੇ ਸਿੱਕਾ ਉੱਥੇ ਚਲਾਇਆ ਸੀ, ਗਦੀ ਕੋਲ ਫਤਿਹ ਕੀਤਾ ਸੀ, ਉੱਥੇ ਉਸਦੇ ਸੰਤ ਰਹਿੰਦੇ ਸੀ, ਉਹ ਮਹਾਂਪੁਰ, ਉਹ ਪਠਾਣਾ ਦਾ ਪਿੰਡ, ਜਦੋਂ ਸੰਗਤ ਨੇ ਜਾਣਾ ਉਹਨੇ ਜੀ ਬਹੁਤ ਸ਼ਰਾਰਤਾਂ ਕਰਨੀਆਂ, ਕਦੀ ਕੁੱਤੇ ਮਗਰ ਲਾ ਦੇਣੀ, ਕਦੀ ਕੁਛ ਕਰਨਾ, ਕਦੀ ਕੁਛ ਕਰਨਾ, ਬਹੁਤ ਪਰੇਸ਼ਾਨ ਕਰਨਾ। ਮਹਾਂਪੁਰਖਾਂ ਨੂੰ ਬੇਨਤੀ ਕਰਨੀ ਕਿ ਮਹਾਰਾਜ ਉਹ ਪਿੰਡ ਦੇ ਬੜੇ ਛੋਕਰੇ ਹੰਕਾਰੇ ਹੋਏ ਆ, ਧੀਆਂ ਭੈਣਾਂ ਵੀ ਹੁੰਦੀਆਂ, ਬਜ਼ੁਰਗ ਵੀ ਬੱਚੇ ਵੀ ਹੁੰਦੇ ਆ, ਸੰਗਤ ਬੜਾ ਦੁਖੀ ਕਰਦੇ ਆ। ਮਹਾਂਪੁਰਖਾਂ ਨੂੰ ਪੋਠਵਾਰੀ ਬੋਲੀ, ਗੁਰੂ ਭਲਾ ਕਰ ਸੀ ਭਲਾ ਹੋ ਜਾ ਸੀ, ਗੁਰੂ ਨਾਨਕ ਭਲਾ ਕਰ ਸੀ, ਉਧਰ ਵੀ ਬੋਲੇ, ਉਹਨੀ ਬੜੀ ਅੱਤ ਚੱਕੀ, ਅੱਤ ਦਾ ਤੇ ਰੱਬ ਦਾ ਲਹਿ ਰਿਹਾ, ਹਰਜੂ ਹੰਕਾਰ ਨਾ ਭਾਵੇ ਬੇਦ ਕੂਕ ਸੁਣਾਵੇ, ਬੇਦ ਵੀ ਆਦੇ ਚਾਤਰ ਲਾਦੇ, ਸੰਤਾਂ ਨੂੰ ਬੇਦ ਬੇਨਤੀ ਕੀਤੀ। ਮਹਾਂਪੁਰਖ ਕਹਿੰਦੇ ਐਵਾਂ ਕਰੋ, ਹਲਵਾਈ ਲਾ ਕੇ ਮਠਿਆਈ ਤਿਆਰ ਕਰੋ, ਦੇਸੀ ਘਿਓ ਦੀ ਮਠਿਆਈ ਤਿਆਰ ਕੀਤੀ ਗਈ। ਕਹਿੰਦੇ ਸਵਾ ਸਵਾ ਕਿਲੋ ਜਲੇਬੀਆਂ, ਇੱਕ ਇੱਕ ਦਿਸ਼ਾਲਾ ਤੇ ਇੱਕ ਇੱਕ ਰੁਪਇਆ, ਕੱਲੇ ਕੱਲੇ ਪਠਾਨ ਦੇ ਘਰ ਦੇ ਹੋ, ਉਹਨਾਂ ਨੂੰ ਇਹ ਕਹਿਣਾ ਕਿ ਤੁਹਾਨੂੰ ਪ੍ਰਸ਼ਾਦ ਸਰੂਪਾ ਆਇਆ, ਹੁਣ ਤੁਸੀਂ ਇਨਸਾਨਾ ਵਾਂਗੂ ਰਹੋ। ਅਗਰ ਜੇ ਹੁਣ ਵੀ ਬਚਨ ਦੀ ਪਰਵਾਹ ਕੀਤੀ ਫਿਰ ਇਹ ਮਠਿਆਈ ਸਰੂਪਾ ਨਾ ਸਮਝੋ, ਇਹ ਤੁਹਾਡੀ ਮੌਤ ਦੇ ਬਰੰਟ ਹੈ। ਬਚਨ ਛੱਡ ਦਿੱਤਾ ਸੀ, ਤੀਰ ਕਮਾਨੋ ਤੇ ਸੁਖ ਨੇ ਜਵਾਨੋ, ਕਮਾਨ ਚੋਂ ਨਿਕਲਿਆ ਤੀਰ ਤੇ ਕਮਾਈ ਵਾਲੀ ਰਸਨਾ ਤੋਂ ਨਿਕਲਿਆ ਬਚਨ ਕਦੇ ਵਿਅਰਥ ਨਹੀਂ ਜਾਂਦਾ। ਭਗਤ ਮੁਖਿਆ ਤੇ ਬੋਲਦੇ ਸੇ ਬਚਨ ਬੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ, ਸੁਖ ਨਾ ਪੰਜ ਮੁਗਧ ਨਾਲ ਸੰਤ ਨਾਲ ਖਾਂਦੇ, ਉਹ ਲੋਚਨ ਉਹਨਾਂ ਗੁਣਾਂ ਨੂੰ ਇਹ ਅਹੰਕਾਰ ਸੜਨਦੇ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਜਦੋਂ ਧੁਰਮ ਭਾਗ ਮੰਦੇ ਲਿਖਾ ਕੇ ਆਉਂਦੇ ਤੇ ਬੁੱਧੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਸਮਝੇ ਨੀ? ਹੰਕਾਰ ਨਾ ਲਓ ਜੀ, ਹੁਣ ਸੰਤ ਡਰਦਾ ਸਾਨੂੰ ਮਠਿਆਈ ਸਰੂਪੇ ਮਾਇਆ ਭੇਜ ਰਿਹਾ। ਬਸ ਫਿਰ ਉਹਨੇ ਉਹ ਵੀ ਕੰਮ ਕੀਤਾ ਸੰਗਤ ਨੂੰ, ਜਿਵੇਂ ਅੱਜ ਸੰਗਤ ਆਉਂਦੀ ਹੈ ਇਸ ਤਰ੍ਹਾਂ ਸ਼ਰਾਰਤ ਕਰਨ। 80 ਮੌਤਾਂ ਇੱਕ ਦਿਨ ਹੋਈਆਂ, ਹੁਣ ਕਬਰ ਪੱਟਣੀ ਕਿੰਨਾ ਔਖਾ ਕੰਮ ਹੈ। ਤੁਸੀਂ ਬਜ਼ੁਰਗਾਂ ਤੋਂ ਦੇਖੇ ਹੋਣੇ ਕਬਰਾਂ ਕਿਵੇਂ ਪੁੱਟਦੇ, ਕਿੰਨੀ ਡੂੰਘੀ ਹੁੰਦੀ, ਫੇਰ ਵਿੱਚ ਝਕੋਰ ਹੁੰਦੀ ਹੈ, ਫੇਰ ਵਿੱਚ ਦੇ ਕੇ ਮੂਹਰੇ ਘੜੇ ਲਾਉਂਦੇ, ਫਿਰ ਉਹਨੂੰ ਪੂਰਦੇ, ਧਰਤੀ ਦੀ ਇਮਾਨਤ ਰੱਖਦੇ। ਤੇ ਹੁਣ 80 ਕਬਰਾਂ ਐਟ ਏ ਟਾਈਮ ਪੁੱਟਣੀਆਂ, ਪਿੰਡ ਨਗਰ ਕੋਈ ਜਾਤੀ ਕੋਈ ਦੇਸ਼ ਮੁਕੰਮਲ ਤੌਰ ਤੇ ਨਿੰਦਿਆ ਨਹੀਂ ਜਾਂਦਾ, ਚੰਗੇ ਵੀ ਹੁੰਦੇ, ਸਿਆਣੇ ਬੰਦੇ ਇਕੱਠੇ ਹੋਏ, ਨਾ ਤਾਂ ਹੈਜਾ, ਨਾ ਡਾਕੀ ਪਈ ਹੈ, ਨਾ ਪਲੇਗ ਪਈ ਹੈ, ਕੋਈ ਮਹਾਂਮਾਰੀ ਨਹੀਂ। ਇਹ ਕੀ ਹੋਇਆ, ਬਿਨਾਂ ਕਾਰਨ ਮੌਤਾਂ ਹੋ ਰਹੀਆਂ ਅਕਾਰਨ। ਗੱਲ ਨਿਕਲੀ ਕਿ ਜਿਹੜੇ ਤੁਹਾਡੇ ਛੋਕਰੇ ਨੇ ਬੜੀ ਅੱਤ ਚੱਕੀ ਹੈ, ਇੱਥੇ ਪੀਰ ਜੀ ਰਹਿੰਦੇ ਆ, ਉਹਨਾਂ ਦੀ ਸੰਗਤ ਜਾਂਦੀ ਹੈ, ਇਸ ਤਰ੍ਹਾਂ ਰੋਜ਼ ਬੜੀ ਵੱਧ ਸਲੂਕੀ ਤੰਗ ਕਰਦੇ ਆ। ਮਹਾਂਪੁਰਖਾਂ ਦੀ ਮਹਿਮਾ ਤੋਂ ਜਾਣੂ ਸੀ ਸੰਸਾਰ, ਉਹ ਸਿਆਣੇ ਇਕੱਠੇ ਹੋਏ, ਉਹ ਕਹਿੰਦੇ ਇਹਨਾਂ ਨੂੰ ਤੁਹਾਨੂੰ ਫੇਰ ਦੱਬਾਂਗੇ, ਆਉਂਦੇ ਮਹੀਨੇ ਫੇਰ ਨਾ ਪਾਏ ਹੋਣ, ਗਲਤੀਆਂ ਇਹਨਾਂ ਛੋਕਰਿਆਂ ਨੇ ਕੀਤੀਆਂ, ਉਹਨੂੰ ਮਾਫੀਆਂ ਮੰਗ ਕੇ ਆਈਏ। ਉਹ ਮੂੰਹ ਵਿੱਚ ਘਾ ਲੈ ਕੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਬਹੁਤੀ ਮਰਦਾਨ ਵਾਲੇ ਦੇ ਚਰਨਾਂ ਚ ਜਾ ਕੇ ਲੰਬੇ ਪੈ ਕੇ ਘਗਿਆ ਕੇ ਨੱਕ ਰਗੜ ਕੇ ਡੰਡੌਤਾਂ ਕਰਦੇ ਆ। ਸੰਤ ਮੱਥਾ ਟਿਕਾਉਂਦਾ ਨਹੀਂ, ਉਹਨਾਂ ਦੀ ਆਕੜ ਟਿਕਾ ਦਿੰਦੀ ਹੈ। ਗੱਲ ਕੇ ਬੋਲੋ, ਆਕੜ ਜਿਹੜੀ ਹੈ ਨਾ ਘਾਉਣ ਚ ਕਿਲਾ ਜਿਹੜਾ ਉਹ ਪੁੱਟ ਦਿੰਦੀ ਹੈ। ਕਈਆਂ ਦੀ ਧੌਣ ਬੜਾ ਕਿਲਾ ਕੱਢਿਆ ਹੁੰਦਾ, ਉਹ ਪੁੱਟਿਆ ਜਾਂਦਾ। ਬੇਨਤੀਆਂ ਕਰਦੇ ਮਹਾਰਾਜ ਬਖਸ਼ੋ, ਕਹਿੰਦੇ ਹੁਣ ਤੁਸੀਂ ਗੁਰੂ ਨਾਨਕ ਘਰ ਸਿੱਧੇ ਹੋ ਕੇ ਆ ਗਏ। ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਹੁਣ ਤਾਂ ਬਖਸ਼ੇ ਜਾਓਗੇ, ਢੋਲਕੀ ਚਿਮਟੇ ਰੱਖ ਲਓ, ਧਰਮਸ਼ਾਲਾ ਬਣਾਓ, ਜਦੋਂ ਸੰਗਤ ਆਵੇ ਪਹਿਲਾ ਪੜਾ ਤੁਹਾਡਾ ਲੰਗਰ ਤੇ ਜਲ ਪਾਣੀ ਛਕਾ ਕਰੋ। ਆ ਸ਼ਬਦ ਜੋਟੀਆਂ ਦੇ ਪੜਿਆ ਕਰੋ ਤੇ ਸੰਗਤ ਨੂੰ ਇੱਥੇ ਛੱਡ ਕੇ ਵੀ ਜਾਇਆ ਕਰੋ, ਜਦੋਂ ਜਾਵੇ ਵਿਦਾਇਗੀ ਵੀ ਕਰਿਆ ਕਰੋ। ਗਲੀ ਕੇ ਬੋਲੋ, ਸੰਤ ਇਹ ਕੰਮ ਕਰਦਾ, ਉਹਦੇ ਲਈ ਬਰਕਤ ਹੁੰਦੀ ਹੈ। ਕਮਾਈ ਵਾਲੇ, ਬੰਦਗੀ ਵਾਲੇ, ਕਈ ਵਾਰੀ ਆਪਣੇ ਪੱਲੇ ਹੁੰਦਾ ਕੁਝ ਨਹੀਂ, ਸਾਡੇ ਕੋਲ ਨਿੰਦਿਆ ਹੁੰਦੀ ਹੈ, ਉਹਨਾਂ ਦੇ ਗੁਣ ਦੇਖ ਕੇ ਸਾਨੂੰ ਬਰਦਾਸ਼ਤ ਨਹੀਂ ਹੁੰਦੇ, ਮਨ ਚ ਈਰਖਾ ਹੁੰਦੀ ਹੈ, ਈਰਖਾ ਹਿਰਦੇ ਨੂੰ ਸਾੜਦੀ ਹੈ, ਉਹ ਸਾੜਾ ਜਿਹੜਾ ਉਹਨੂੰ ਦੂਰ ਕਰਨ ਵਾਸਤੇ ਫਿਰ ਨਿੰਦਿਆ ਕਰਦੇ, ਹੋਰ ਪਾਪਾਂ ਦੀ ਪੰਡ ਚੁੱਕੀ ਜਾਂਦੇ। ਅਣਹੁਣ ਦਾ ਭਾਰ ਨਿੰਦਕ ਸਿਰ ਧਰਿਆ। ਹਜ਼ੂਰ ਪਾਤਸ਼ਾਹ ਕਹਿੰਦੇ ਹਨ, ਦੀਨ ਦਰਦ ਨਿਵਾਰ ਠਾਕਰ ਰਾਖੈ ਜਨ ਕੀ ਆਪ। ਜੇ ਤਾਂ ਜਨ ਬਣ ਕੇ ਆ ਜਾਏ, ਦਰਦ ਪੀੜਾਂ ਵੀ ਨਿਰਤ ਹੋ ਜਾਂਦੀਆਂ ਤੇ ਲੋਕ ਪਰਲੋਕ ਵਿੱਚ ਵੀ ਉਹਨਾਂ ਦੀ ਰੱਖਿਆ ਕਰਦੇ। ਭਾਈ ਪੱਪੂ ਜੀ ਹੁੰਦੇ ਸੀ ਸੇਵਿਆਂ ਪਿੰਡ ਦੇ, ਉਹਨੇ ਸਾਰਾ ਦਿਨ ਮਹਾਂਪੁਰਖਾਂ ਦੇ ਲੰਗਰ ਦੇ ਭਾਂਡੇ ਮਾਂਜਦੇ ਰਹਿਣ। ਧੰਨ ਧੰਨ ਬਾਬਾ ਕਰਮ ਸਿੰਘ ਕਹਿਣ ਲੱਗੇ, ਪੱਪੂ ਤੂੰ ਇਹ ਰਸਨਾ ਨਾ ਸੋਰ ਵੀ ਨੀ ਪੜਦਾ ਰਹਿਣਾ, ਭਾਂਡੇ ਮਾਂਜਦਾ, ਹੁਣ ਰਸਨਾ ਨੂੰ ਸੰਭਾਲ ਕੇ ਵਰਤੀ, ਤੇਰੀ ਰਸਨਾ ਦੁਤਾਰਾ ਖੰਡਾ ਬਣ ਗਈ ਹੈ। ਸ਼ਬਦ ਦੀ ਕਮਾਈ ਇਸ ਤਰ੍ਹਾਂ ਬੜੀ ਉਹਨੀ ਭਾਲ ਕਰ ਲਈ। ਫਿਰ ਬਾਬਾ ਆਇਆ ਸਿੰਘ ਜੀ ਆਏ, ਇੱਕ ਪੰਡਿਤ ਆਇਆ, ਆਖੇ ਮਹਾਰਾਜ ਮੈਂ ਗਰੜ ਪੁਰਾਣ ਦੀ ਕਥਾ ਸੁਣਾਉਣੀ ਕਨ। ਉਹ ਵਿਦਵਾਨ ਜਾਣ ਕੇ ਸੰਤਾਂ ਨੇ ਉਹਦਾ ਮਾਣ ਰੱਖਣ ਵਾਸਤੇ ਸੁਣਾ ਪਾਈ, ਨਾ ਸੁਣਨੇ ਦਾ ਪਤਾ ਲੱਗ ਜਾਂਦਾ ਵੀ ਕੀ ਹੈ। ਦੁੱਧ ਲੈ ਕੇ ਆਇਆ ਭਾਈ ਕੱਕੂ, ਉਹ ਕਥਾ ਕਰ ਰਿਹਾ ਸੀ ਕਿ ਜੇ ਤਾਂ ਸੂਰਜ ਲੋਕ ਸੀ ਜੀਵਾਤਮਾ ਜਾਵੇ, ਛੇਵੇਂ ਨੀ ਪਹੁੰਚਦੀ ਧਰਮਰਾਜ ਕੋਲ, ਚੰਦਰਮਾ ਲੋਕ ਸੀ ਸਾਲ। ਭਾਈ ਪੱਪੂ ਜੀ ਕਹਿਣ ਲੱਗੇ, ਹੁਣ ਮਸਤਾਨੀ ਕਿਰਿਆ, ਜੇ ਹੁਣ ਸੇਵਾ ਕਰਨੀ ਉਹਦੇ ਵਸਤਰ ਵੀ ਹੋ ਜਾਏ ਹੁੰਦੇ, ਹਰ ਵੇਲੇ ਸਵਾਹ ਨਾ ਭਾਂਡੇ ਮਾਂਜਣੇ, ਹੁਣ ਅੱਜ ਵਾਲਾ ਤਾਂ ਹੈ ਨੀ, ਇਹ ਸਰਫ ਨਾਲ ਕਰ ਲਿਆ, ਟੂਟੀ ਛੱਡ ਲਈ, ਆਪਣੇ ਲੰਗਰਾਂ ਚ ਹਾਲੇ ਵੀ ਚੱਲਦਾ ਹੀ ਹੈ ਬਹੁਤ ਜ਼ਿਆਦਾ, ਉੱਥੇ ਦੇਖਦੇ ਹਾਂ ਤੁਸੀਂ ਜਾਣਦੇ ਹੀ ਵੱਡਿਆਂ ਲੰਗਰਾਂ। ਸੋ ਕਹਿਣ ਲੱਗੇ ਪੰਡਤਾਂ ਦਵਾਈ ਖਾਣ ਦੇ ਮਹਾਂਪੁਰਖਾਂ, ਆ ਦੁੱਧ ਠੰਡਾ ਹੋ ਰਿਹਾ। ਉਹ ਦੇਖਣ ਲੱਗਾ ਜੀ ਲਾਲ ਖਾਂ ਕਰਕੇ, ਜਿਵੇਂ ਛੇਵੇਂ ਪਾਤਸ਼ਾਹ ਵੇਲੇ ਭਾਈ ਲਾਲਾ ਜੀ, ਤੇ ਇਸ ਤਰ੍ਹਾਂ ਚਾਰ ਸਿੱਖ ਪੁੰਨਤਾ ਆਨੰਦ ਕਥਾ ਕਰਦਾ ਹੁੰਦਾ ਸੀ। ਇੱਕ ਕਹਿੰਦਾ ਮੈਂ ਚਾਰ ਪੈਰਾਂ ਜਾ ਸਕਦਾ, ਦੂਆ ਕਹਿਣ ਲੱਗਾ ਮੈਂ ਦੋ ਪੈਰਾਂ ਇੱਕ ਕਹਿੰਦਾ ਮੈਂ ਇੱਕ ਛੇਵੇਂ ਵਿੱਚ ਜਾ ਸਕਦਾ। ਫਿਰ ਉਹ ਨਿਤਾਨੰਦ ਨੇ ਛੇਵੇਂ ਪਾਤਸ਼ਾਹ ਨੂੰ ਕਿਹਾ, ਕਹਿੰਦੇ ਗੁਰੂ ਨਾਨਕ ਦੇ ਘਰ ਦੇ ਜਿਹੜੇ ਸਿੱਖ ਹਨ ਕਮਾਈ ਵਾਲੇ, ਜਿਹਨਾਂ ਨੂੰ ਬਹੁਤ ਬਰਕਤ ਦਿੱਤੀ ਹੋਈ ਹੈ ਮਹਾਰਾਜ ਨੇ। ਫਿਰ ਕਿਹਾ ਸੀ ਦਿਖਾਲ ਦਿਓ, ਦਿਖਾਲਿਆ ਸੀ, ਉਹੀ ਗੱਲ ਫੇਰ, ਘਰ ਤਾਂ ਉਹੀ ਆ। ਬਾਬਾ ਆਇਆ ਸਿੰਘ ਕਹਿਣ ਲੱਗੇ, ਪੰਡਿਤ ਜੀ ਲਾਲ ਪੀੜੀਆਂ ਅੱਖਾਂ ਨਾ ਕਰੋ, ਇਹ ਗੁਰੂ ਘਰ ਦੇ ਜਿਹੜੇ ਮਸਤਾਨੇਦਾਰ ਨੇ, ਇਹਨਾਂ ਦੀ ਪਹੁੰਚ ਬਹੁਤ ਹੈ, ਇਹ 24 ਘੰਟੇ ਬਾਣੀ ਸੇਵਾ ਵਿੱਚ ਰੰਗੇ ਹੋਏ, ਮਹਾਰਾਜ ਨੇ ਇਹਨੂੰ ਬੜੀ ਸਮਰੱਥਾ ਦਿੱਤੀ ਹੋਈ ਹੈ। ਕੱਕੂ ਨੂੰ ਕਿਹਾ ਇਹਨੂੰ ਦਿਖਾਲ ਲੈ, ਕਹਿੰਦੇ ਪੰਡਤਾਂ ਮੀਕ ਅੱਖਾਂ, ਉਹਦੀ ਆਤਮਾ ਕੱਢੀ ਸਾਰੇ ਘੁਮਾ ਲਿਆ। ਧਰਮ ਰਾਜਾ ਨੂੰ ਉੱਠ ਕੇ ਸਤਿਕਾਰ ਕੀਤਾ, ਨਮਸਕਾਰ ਕੀਤੇ, ਕੀਤੋ ਭਵਨ ਪਨੀਤ, ਭਾਈ ਕੱਕੂ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿੱਖ ਹੈ, ਤੈਂ ਚਰਨ ਪਾ ਕੇ ਮੇਰਾ ਘਰ ਪਵਿੱਤਰ ਕਰਦਾ, ਸੰਜੀਵਨੀਪੁਰੀ ਕਲੀਚੀ ਮੰਦਰ ਪਵਿੱਤਰ ਕਰ ਦਿੱਤਾ। ਇਸ ਵਾਸਤੇ ਜਿਹੜਾ ਜਨ ਹੈ ਉਸ ਦੇ ਉੱਤੇ ਇੱਡੀ ਵੱਡੀ ਕਿਰਪਾ ਹੋ ਜਾਂਦੀ ਹੈ। ਇਹ ਨਹੀਂ ਕਿ ਨਾਵਲਿਆ ਜਾਂ ਕਹਾਣੀਆਂ ਬਣਾਈਆਂ ਹੋਈਆਂ, ਇਹ ਸਾਧੂ ਜੀ ਦੀਆਂ ਗੱਲਾਂ ਨੀ, ਪ੍ਰੇਤੇ ਦੀਆਂ ਨੀ, ਦੁਆਪਰ ਦੀਆਂ ਨੀ, ਇਸ ਕਲਯੁਗ ਦੇ ਵਿੱਚ ਹੋਈਆਂ ਹੋਈਆਂ ਗੱਲਾਂ, ਅੱਜ ਵੀ ਹੋਣੀਆਂ, ਅੱਜ ਵੀ ਬਰਕਤ ਹੈਗੀ। ਐਸੇ ਮਹਾਂਪੁਰਖ ਅਸੀਂ ਰਹੇ ਹਾਂ, ਉਹਨਾਂ ਨੂੰ ਸੰਗਤ ਕੀਤੀ ਹੈ, ਪੈਰ ਪੈਰ ਦੇ ਉੱਤੇ ਕ੍ਰਿਸ਼ਮੇ ਹੁੰਦੇ ਆ ਜਿਹੜੇ ਬਰਕਤ ਵਾਲੇ ਲੋਕ। ਰਾਖੈ ਜਨ ਕੀ ਆਪ, ਜਨਾਂ ਦੀ ਉਹ ਲਾਜ ਆਪ ਰੱਖਦੇ, ਤਰਨ ਤਾਰਨ ਉਹ ਪਾਪੀਆਂ ਨੂੰ ਤਾਰਨ ਵਾਸਤੇ ਤਰਨ ਜਹਾਜ਼ ਰੂਪਿਆ, ਇੱਕ ਲਾਠੀ ਹੁੰਦੀ ਹੈ ਉਹ ਤਾਂ ਆਪ ਤਰਦੀ ਹੈ, ਦੂਏ ਨੂੰ ਨਹੀਂ ਤਾਰ ਸਕਦੀ। ਕਿਸ਼ਤੀ ਚੰਦ ਬੰਦਿਆਂ ਨੂੰ, ਤੁਸੀਂ ਸਮੁੰਦਰ ਕਿਨਾਰੇ ਰਹਿੰਦੇ ਆ, ਸਮੁੰਦਰੀ ਬੇੜੇ ਦੇ ਰਹੇ ਨੇ, ਟਰਾਲ ਭਰੇ ਦੇ ਭਰੇ ਲੱਦੇ ਲਗਾਏ ਵਿੱਚ ਜਾ ਵੜਦੇ। ਮੈਂ ਵੀ ਇੱਕ ਵਾਰੀ ਗਿਆ ਸੀ ਵਿਕਟੋਰੀਆ ਨੂੰ ਕਨੇਡੇ ਤੋਂ, ਉਦੋਂ ਦੇਖਿਆ ਦੱਸ ਕੇ ਬੋਲੋ ਉਹ ਬੇੜੇ ਕਿੰਨਾ ਕੁਛ ਲੈ ਜਾਂਦੇ। ਇੱਕ ਵਾਰੀ ਨਿਊਯਾਰਕ ਦੇਖਿਆ ਅਮਰੀਕਾ ਦਾ ਬੇੜਾ, ਜੰਗੀ ਬੇੜਾ ਦੇਖਣ ਚਲੇ ਗਿਆ ਮੈਂ, ਗਾਈਡ ਨਾਲ ਨਾ ਹੋਵੇ ਉਹਦੇ ਚੋਂ ਇਕੱਲਾ ਬੰਦਾ ਨਿਕਲ ਹੀ ਨਹੀਂ ਸਕਦਾ, ਏਡਾ ਵੱਡਾ, ਉਹਦੇ ਵਿੱਚ ਫੈਕਟਰੀਆਂ ਲੱਗੀਆਂ, ਬਾਜ਼ਾਰ ਬਣੇ ਹੋਏ, ਖਰੀਦੋ ਫਰੋਖ ਚੱਲਦੀ ਹੈ, ਉਤਲੀ ਜਿਹੜੀ ਛੱਤ ਹੈ ਉੱਤੇ ਜਹਾਜ਼ ਰਨੂ ਕਰਦੇ ਆ, ਉੱਡਦੇ ਆ, ਉਡਾਨ ਭਰ ਕੇ ਦੁਸ਼ਮਣ ਤੇ ਹਮਲਾ ਕਰਦੇ। ਇਤਨਾ ਵੱਡਾ ਗੇੜਾ ਹੋ, ਕਈ ਤਾਂ ਸਮਝਣਗੇ ਗੱਪੇ ਹੀ ਮਾਰਦਾ, ਪਰ ਮੈਂ ਆਪ ਦੇਖ ਰਿਹਾ ਕਦੀ ਕਿ ਬੋਲੋ ਐਡੀ ਮੋਟੀਆਂ ਦੀਆਂ ਤਹਾਂ ਲੋਹੇ ਦੀਆਂ ਬੜ ਬੜੇ ਥੰਮਦੇ ਆ, ਜਿਹਨਾਂ ਨਾਲ ਸੰਗਲਾਂ ਨਾਲ ਬੰਨਿਆ ਹੋਇਆ ਸਮੁੰਦਰ ਦੇ ਖਿਲਾਫ। ਇਹ ਬੇੜਾ ਤਾਂ ਉਦੋਂ ਤੁਰਦਾ ਜਿਹੜੇ ਉੱਥੇ ਅੱਤ ਝੁੱਲ ਜਾਂਦੀ ਆ। ਇੱਕ ਵਾਰੀ ਇੰਡੀਆ ਨੂੰ ਤੋਰਨ ਲੱਗੇ ਸੀ, ਫਿਰ ਰੂਸ ਨੇ ਦਾਬਾ ਮਾਰਿਆ ਸੀ ਤੇ ਮੇਰਾ ਬੇੜਾ ਚੱਲਿਆ, ਫਿਰ ਟਿਕੇ ਸੀ ਗੱਲ ਕੇ ਬੋਲੋ। ਉਦੋਂ ਇੰਡੀਆ ਨਾਲ 25 ਸਾਲ ਦਾ ਸਮਝੌਤਾ ਸੀ, ਇੰਡੀਆ ਰੂਸ ਦਾ 25 ਸਾਲ ਦਾ ਸਮਝੌਤਾ ਹੋਇਆ ਸੀ, ਕਿਉਂਕਿ ਹੁਣ ਸ਼ਕਤੀ ਨੂੰ ਤਾਂ ਸ਼ਕਤੀ ਦਵਾਵੇ ਬਰਾਬਰ ਦੀ ਸ਼ਕਤੀ। ਸੋ ਇਸ ਵਾਸਤੇ ਉਹ ਬੇੜਾ ਜਿਵੇਂ ਹੈ, ਇਸ ਤਰ੍ਹਾਂ ਜਿਹੜਾ ਨਾਮ ਰੂਪੀ ਬੇੜਾ, ਕਈ ਤਾਂ ਲਾਠੀ ਨੂੰ ਇੰਨਾ ਕਿ ਆਪ ਤਰਨ ਜੋਗੀ ਹੈ, ਕਈ ਬੇੜੀ ਚੰਦਕ ਬੰਦਿਆਂ ਨੂੰ ਲੈ ਲਿਆ, ਤੇ ਜਿਹੜਾ ਗੁਰਮੁਖ ਬਣ ਜਾਂਦਾ ਨਾ, ਗੁਰਮੁਖ ਕੋਟ ਆਧਾਰ ਦਾ ਦੇ ਨਾਵ ਹੈ ਇੱਕ ਕਣੀ, ਰਾਮ ਕਥਾ ਯੁਗ ਯੁਗ ਅਟਲ, ਸਭ ਕੋ ਭਾਗਤ ਨੇਤ, ਸਵਰਗਵਾਸ ਰਘਵਰ ਕਰਾ ਸਗਰੀਪੁਰੀ ਸਮੇਤ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਬਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇਹ ਸਮਰੱਥਾ ਹੁੰਦੀ ਹੈ ਉਹਨਾਂ ਲੋਕਾਂ ਚ। ਸੋ ਇਸ ਵਾਸਤੇ ਉਹ ਜਨਾਂ ਦੀ ਆਪ ਰੱਖਦੇ ਇਲਾਜ, ਪਾਪੀਆਂ ਨੂੰ ਤਾਰਨ ਵਾਸਤੇ ਜਹਾਜ਼ ਰੂਪ ਹੈ ਹਰੀ ਨਿਧੀ। ਹਰੀ ਜੋ ਨਿਧੀ ਸਾਰੇ ਖਜ਼ਾਨਿਆਂ ਦਾ ਮਾਲਕ ਹੈ, ਸਮੁੰਦਰ ਨੂੰ ਵੀ ਨਿਧੀ ਕਿਹਾ, ਇਹਦੇ ਵੀ ਤਾਂ 14 ਰਤਨ ਮੰਨੇ ਆ, ਤੇ ਜਿਸ ਪਰਮੇਸ਼ਰ ਨੇ ਸਮੁੰਦਰ ਪੈਦਾ ਕੀਤੇ ਹੈ ਉਹਦੇ ਰਤਨਾਂ ਦੀ ਗਿਣਤੀ ਹੈ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਗੱਜ ਕੇ ਬੋਲੋ ਸਤ। ਜੇ ਤਾਂ ਆਪਾਂ ਇੱਕ ਕਥਾ ਸੁਣਨੀ ਹੈ, ਇਹਦਾ ਬੈਠੋ ਟੇਕੇ, ਐਡੀ ਦੂਰੋਂ ਮੈਨੂੰ ਸੱਦਿਆ ਵੀ ਤੁਸੀਂ, ਇੱਕ ਬਹਿ ਗਿਆ, ਇੱਕ ਉੱਠ ਗਿਆ, ਇਹਦੇ ਵੀ ਕੋਈ ਸਵਾਲ ਨਹੀਂ, ਨਾ ਤੁਹਾਨੂੰ ਸਵਾਲ ਆਉਣਾ ਨਾ ਮੈਨੂੰ ਆਉਣਾ, ਤੁਸੀਂ ਆਪ ਬੁਲਾਇਆ ਮੈਨੂੰ, ਬੜੀ ਮਿਹਨਤ ਨਾਲ ਸੱਦਿਆ, ਪ੍ਰਬੰਧਕਾਂ ਨੇ ਸੰਗਤ ਦਾ ਵੀ ਸਹਿਯੋਗ ਲਿਆ, ਗ੍ਰੰਥੀ ਜੀ ਨੇ ਵੀ ਵਿਚਾਰ ਕੀਤੀ ਹੋਏਗੀ ਕੀ ਘੰਟੇ ਦੀ ਗੱਲ ਹੈ, ਮੈਂ ਚਲੇ ਜਾਣਾ, ਰੋਜ਼ਾਨਾ ਨੀ ਤੁਹਾਨੂੰ ਸੁਣਾਉਣਾ, ਟਾਈਮ ਥੋੜਾ ਹੀ, ਮਾਇਆ ਵੀ ਨੀ ਮੰਗਦਾ ਕਿ ਮਾਇਆ ਦਿਓ, ਮਿਲਦਾ ਆਉਣ ਜਾਣ ਦਾ ਟਿਕਟ ਹੈਗਾ, ਇਹ ਮੰਗਦਾ ਗੁਰੂ ਨਾਨਕ ਦੀ ਸਿੱਖੀ, ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ, ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼, ਉਹਦੀ ਨਗਰੀ ਚ ਰਹਿਣਾ, ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਪਹੁੰਚਾਉਣਾ, ਜਿੰਨਾ ਕੁ ਬਲ ਦਿੱਤਾ ਉਨੀ ਕੁ ਬੇਨਤੀ ਕਰਨੀ। ਸੋ ਇਸ ਵਾਸਤੇ ਜੇ ਤਾਂ ਮੂਡ ਹੈਗਾ ਇਹ ਤਾਂ ਟੇਕ ਕੇ ਬੈਠੋ, ਜੇ ਅੱਕ ਗਏ ਹੈ ਤੇ ਅੱਖਰੀ ਅਰਥ ਕਰਕੇ ਬਾਹਰ ਚੋਂ ਵੀ ਤੁਹਾਡੇ ਵੀ ਛੁੱਟੀ ਲੈ ਦਿੰਦੇ, ਚੌਂਕੜੇ ਲਾਓ, ਜਿਹੜੇ ਬੁੱਢੇ ਹੈ ਗੋਡੇ ਦੇ ਉਹਦੇ ਹੁਣ ਤਾਂ ਮਾਫ਼ੀ ਹੈ, ਜਿਹੜੇ ਨੌਜਵਾਨ ਹਨ ਇਹ ਆਉਣਾ ਬੈਠੋ ਜਿਵੇਂ ਬੀਬੀਆਂ ਬਾਜੀ ਦੀ ਧਾਰ ਸੁਣ ਬੈਠੀਆਂ ਹੁੰਦੀਆਂ, ਚੌਂਕੜੇ ਲਾ ਕੇ ਬੈਠੋ, ਪਤਾ ਬੀਬੀਆਂ ਕਿਵੇਂ ਬੈਠੀਆਂ ਹੁੰਦੀਆਂ, ਜਿਹੜਾ ਦੁੱਧ ਕੱਢਣਾ ਹੁੰਦਾ ਇੱਥੇ ਤਾਂ ਉਹ ਵੀ ਭੁੱਲ ਗਿਆ, ਕਿਉਂਕਿ ਹੁਣ ਤਾਂ ਫੈਕਟਰੀਆਂ ਮਸ਼ੀਨਾਂ ਚ ਆਉਂਦੀਆਂ, ਤੁਹਾਡੇ ਬੋਤਲ ਆ ਜਾਂਦੀ ਹੈ, ਜਾਂ ਦੂਜੀ ਆ ਗਈ ਜਾਂ ਦੁੱਧ ਵਾਲੀ ਆ ਗਈ, ਗੱਜ ਕੇ ਬੋਲੋ, ਬੋਤਲਾਂ ਬਹੁਤ ਖੜਕਦੀਆਂ, ਭੰਨ ਬੋਤਲ ਤੋੜ ਪਿਆਲੇ ਨੂੰ, ਲੱਖ ਲਾਹਨਤ ਪੀਣ ਵਾਲੇ ਨੂੰ, ਡੁੱਬੇ ਹੈ ਗੱਲਾਂ ਸੁਣ ਕੇ ਨਾ ਉਭਰੇ ਜਿੰਦਗਾਨੀ ਮੈਂ, ਸੈਂਕੜੇ ਹੀ ਬਹਿਰ ਬੋਤਲੋਂ ਕੇ ਬੰਦ ਪਾਣੀ ਮੈਂ, ਕਿਸੇ ਨੂੰ ਤਾਂ ਬਹੂਏ ਢਾਇਆ ਹੁੰਦਾ, ਕਿਸੇ ਨੂੰ ਵਧੀਆ ਨੇ, ਜਿਹੜਾ ਵੱਡਾ ਪਹਿਲਵਾਨ ਦਾਰਾ ਉਹਨੂੰ 3 ਪਾ ਦੀ ਬੋਤਲ ਦੇ ਮੂੰਹ ਦਾ ਕੀਤਾ ਹੁੰਦਾ, ਭਾਲ ਦੇ ਖਾਲਿਸਤਾਨ ਹੈ, ਬੋਤਲ ਮਾਰ ਕਾ ਖਾਲਿਸਤਾਨ ਬਣਾਏਗਾ, ਉਹ ਮਹਾਰਾਜ ਰਣਜੀਤ ਸਿੰਘ ਸੀ। ਸਾਧੂ ਹੁਣ ਕਮਰ ਕੱਸੀ ਤੇਰੀ ਦੇਖੀ, ਕਬੂ ਹੁਣ ਸੁਸਤੀ ਮੁੱਖ ਪਰ ਵੇਖੀ। ਉਹਦਾ ਕਮਰ ਕਸਾਰ ਵੇਲੇ ਲਗਾ ਰਹਿੰਦਾ ਸੀ। 11 ਸਾਲ ਦੀ ਉਮਰ ਚ ਸੰਤ ਨੇ ਉਹਨੂੰ ਗੱਦੀ ਦਿੱਤੀ ਹੈ, ਬਾਬਾ ਸਾਹਿਬ ਸਿੰਘ ਬੇਦੀ ਨੇ। ਦੂਏ ਸਰਦਾਰਾਂ ਨੇ ਕਿਹਾ ਇਹਦੇ ਬੇਦੀ ਮਕਾਨੀ ਆ, ਇਹਦੀ ਮਕਾਨ ਦੇ ਚੱਲੀ ਹੈ। ਮਾਤਾ ਨੇ ਕਿਹਾ ਹੁਣ ਤੇਰੀ ਬਾਂਹ ਨੀ ਫਾਣੀ, ਸੰਤ ਹੀ ਫੜੂਗਾ। ਸਮੇਂ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਬਤਾਈ। ਜਿਹੜਾ ਕਸ਼ਟ ਵਿੱਚ ਕਿਸੇ ਦਾ ਦੁੱਖ ਨਿਵਾਰੇ, ਬਾਂਹ ਫੜੀ ਉਹਨੂੰ ਸੰਤ ਕਹਿੰਦੇ ਆ। 10ਵਾਂ ਗ੍ਰੰਥ ਆ ਗਿਆ ਬਾਬਾ ਜੀ ਦੇ ਚਰਨ। 11 ਸਾਲ ਉਮਰ ਸੀ, ਇੱਕ ਅੱਖੋਂ ਕਾਣਾ ਜੀ, ਸੀਤਲਾ ਨੇ ਨੇਤਰ ਚਲ ਗਿਆ ਸੀ। ਕਹਿੰਦੇ ਪੜ੍ਹਨ ਥੱਲੇ ਪੜ ਜਾ, ਦਿਸ਼ਾਲਾ ਪਾਤ। ਬਾਬਾ ਜੀ ਤੇ ਗੋਲੀਆਂ ਚਲਾਈਆਂ, ਸਾਰੇ ਫਾਇਰ ਨਿਸਫਲ ਹੋਏ। ਬਾਬਾ ਜੀ ਵੀਰ ਰਸ ਵਿੱਚ ਆਏ। ਹੁਣ ਤਾਂ ਨੌਜਵਾਨ ਰੁਮਾਲ ਵੀ ਗੁਰਦੁਆਰੇ ਲੱਗਦੇ ਆ ਸਿਰ ਢੱਕਣ ਲਈ। ਜਿਹੜਾ ਮਹਾਰਾਜ ਨੂੰ ਦਿੱਤਾ ਸੀ ਉਹ ਨਾਈ ਨੂੰ ਸੰਭਾਲਿਆ, ਰੁਮਾਲ ਗੁਰਦੁਆਰਿਓ ਗੁੱਸਾ ਨਾ ਕਰਿਓ। ਪੁਰਾਣੇ ਦੁਮਾਲੇ ਕਈ ਕਈ ਸਜਾਉਂਦੇ ਹੁੰਦੇ ਸੀ, ਦਸਤਾਰ ਰਫਤਾਰ ਤੇ ਗੁਫਤਾਰ, ਤਿੰਨ ਚੀਜ਼ਾਂ ਦਿੱਤੀਆਂ ਮਹਾਰਾਜ ਨੇ। ਸਾਬਤ ਸੂਰਤ ਦਸਤਾਰ ਸਿਰਾ, ਦਸਤਾਰ ਵੀ ਚੱਲ ਗਈ, ਗੁਫਤਾਰ ਬੋਲਣਾ ਚੱਲਣਾ ਵੀ ਵਿਗੜ ਗਿਆ ਤੇ ਤੁਰਨਾ ਫਿਰਨਾ ਵੀ ਵਿਗੜ ਗਿਆ। ਅਸੀਂ ਉੱਥੇ ਬਲੈ ਚ ਗਏ, ਇੱਕ ਬੱਚਾ ਕਹਿੰਦਾ ਅਖੇ ਬਾਬਾ ਜੀ ਜਿਹਨੂੰ ਅੰਮ੍ਰਿਤ ਛਕਿਆ ਹੋਵੇ ਗਾਲੀ ਕੱਢਣੀ ਚਾਹੀਦੀ ਹੈ। ਮੈਂ ਕਿਹਾ ਗਾਲ ਤਾਂ ਵੈਸੇ ਕਿਸੇ ਨੂੰ ਵੀ ਨਹੀਂ ਕੱਢਣੀ ਚਾਹੀਦੀ, ਨਾ ਵੀ ਛਕਿਆ ਹੋਵੇ। ਕਹਿੰਦਾ ਮੇਰੀ ਮਾਂ ਤਾਂ ਬਹੁਤ ਗਾਲਾਂ ਕੱਢਦੀ ਮੰਮੀ, ਜਦ ਉਹ ਵੀ ਆ ਗਈ ਉਹ ਕਹਿੰਦੇ ਬਾਬਾ ਜੀ ਇਹ ਕੁੱਤਾ ਝੂਠ ਬੋਲਦਾ। ਮੈਂ ਕਿਹਾ ਹੁਣ ਸਰਟੀਫਿਕੇਟ ਦੀ ਲੋੜ ਹੀ ਨਹੀਂ, ਹੁਣ ਨੀ ਲੋੜ ਸਰਟੀਫਿਕੇਟ ਦੀ, ਹੁਣ ਤਾਂ ਸਿੱਧ ਕਰਤਾ। ਪ੍ਰਤੱਖ ਕਿਮ ਪ੍ਰਮਾਣ, ਪ੍ਰਤੱਖ ਨੂੰ ਇਹ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਹੁਣ ਤਾਂ ਦੇਖ ਲਿਆ। ਇਸ ਵਾਸਤੇ ਨੌਜਵਾਨੋ ਇੱਥੇ ਪੜ੍ਹਨ ਆਏ, ਮੈਂ ਪੁੱਛਣਾ ਚਾਹੁੰਦਾ ਜਿਹੜੀਆਂ ਤੁਹਾਡੀਆਂ ਕਿਤਾਬਾਂ, ਸਾਡੀਆਂ ਕਿਤਾਬਾਂ ਹੀ ਤਾਂ ਹੈ ਨਹੀਂ ਸਾਡੇ ਗ੍ਰੰਥਾਂ ਚ, ਤੁਹਾਡੀਆਂ ਕਿਤਾਬਾਂ ਚ ਕਿਤੇ ਸਿਰ ਮੂੰਹ ਮੰਨਣ ਦਾ ਉਪਦੇਸ਼ ਹੈ ਨਸ਼ੇ ਵਰਤਣ ਦਾ? ਕਿਸੇ ਕਿਤਾਬ ਦੇ ਉਪਦੇਸ਼ ਨੂੰ ਮੈਂ ਵੀ ਥੋੜ੍ਹਾ ਚਿਰ ਘੁੰਮਿਆ ਸਕੂਲਾਂ ਕਾਲਜਾਂ ਚ। ਜਦੋਂ ਮੈਂ ਪੜ੍ਹਦਾ ਸੀ ਇੱਕ ਇਕੱਲਾ ਹੀ ਹੁੰਦਾ ਸੀ ਕਿਰਪਾਨ ਵਾਲਾ, ਬੜਾ ਜ਼ੋਰ ਹੁੰਦਾ ਸੀ ਉਸ ਵੇਲੇ ਨਾਸਤਕਤਾ ਦਾ। ਕਾਲਜ ਤੋਂ ਸੰਤ ਆਲਪੁਰ ਕਹਾਲਪੁਰੀਆਂ ਨੇ ਬਣਾਇਆ ਸੀ, ਬਾਬਾ ਹਰੀ ਸਿੰਘ ਜੀ ਨੇ ਮਾਲਪੁਰ ਮਹਾਂਪੁਰਖਾਂ ਬਣਾਇਆ ਸੀ। ਹਰਭਜਨ ਨੂੰ ਪ੍ਰੋਫੈਸਰ ਹੁੰਦਾ ਪ੍ਰਿੰਸੀਪਲ, ਸਾਰੀ ਜ਼ਮੀਨ ਦੇ ਦਿੱਤੀ ਸੀ ਆਪਣੇ ਬੱਚਿਆਂ ਨੂੰ, ਕਹਿੰਦਾ ਸਾਰੇ ਬੱਚੇ ਮੇਰੇ ਹੀ ਹੈ। ਐਸਾ ਗੁਰਮੁਖ ਸੀ ਉਹ, ਨਾਂ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾਲਜ, ਤੇ ਸੰਤ ਵੀ ਕਹਿੰਦੇ ਹੁੰਦੇ ਸੀ ਤੇ ਪ੍ਰਿੰਸੀਪਲ ਵੀ। ਕਈ ਤਾਂ ਲਾਜ ਤਾਂ ਰੱਖੀ ਹੋਈ, ਇੱਕ ਤਾਂ ਹੈਗਾ ਗੱਜ ਕੇ ਬੋਲੋ ਵਿਦਿਆ ਪੜ੍ਹੋ, ਬਹੁਤ ਚੰਗੀ ਗੱਲ, ਨਿਤਨ ਵੀ ਕਰੋ ਤੇ ਸਿੱਖੀ ਵੀ ਸੰਭਾਲ ਲਓ। ਗੁੱਸਾ ਨਾ ਕਰੋ, ਮੈਂ ਤੁਹਾਡੇ ਵਿਰੋਧ ਨਹੀਂ, ਤੁਹਾਡੇ ਪਕਸ਼ ਵਿੱਚ ਹਾਂ, ਤੁਹਾਡੇ ਹਿੱਤ ਚ ਕਹਿ ਰਿਹਾ। ਤੁਸੀਂ ਸਾਡੀ ਪਨੀਰੀ ਹੈ, ਪੁਰਾਣਾ ਬਾਗ ਪੁਰਾਣਾ ਹੋ ਕੇ ਝੜ ਜਾਣਾ, ਨਵੀਂ ਪਨੀਰੀ ਸਹੀ ਰਹੂਗੀ ਤੇ ਬਾਗ ਕਾਇਮ ਰਹੂਗਾ। ਬਾਗ ਕਾਇਮ ਰੱਖਣਾ ਕਿ ਨਹੀਂ ਰੱਖਣਾ ਸਿੱਖੀ ਦਾ ਚਾਹੁੰਦੇ ਹਾਂ? ਦੇਖ ਲਓ ਸਾਰਿਆਂ ਨੇ ਖੰਡੇ ਵਾਲੇ ਰੁਮਾਲ ਬੰਨੇ ਆ, ਭਾਵੇਂ ਟੋਪੀ ਟੈਪੇ ਹੋਣ, ਗੁਰਦੁਆਰੇ ਦੀ ਮਸੀਤ ਇਕੱਠਾ ਕਰੀ ਫਿਰਦੇ ਆ। ਗੱਜ ਕੇ ਬੋਲੋ ਇਹ ਮੰਨ ਲਓ ਅੰਮ੍ਰਿਤ ਛਕਣ ਲਈ ਮੈਂ ਇੰਨਾ ਗਾਲਾ ਨਹੀਂ ਵੀ ਛਕ ਲਿਓ। ਮੀਟ ਆਂਡਾ ਸ਼ਰਾਬ ਨਸ਼ਾ ਵਿਵਚਾਰ ਤੋਂ ਬਚਿਓ, ਕੇਸ ਦਾੜੀ ਰੱਖੋ, ਵਿਦਿਆ ਪੜ੍ਹੋ, ਸ਼ਨਾਨ ਜਪਜੀਤ ਸਾਹਿਬ ਰਹਿ ਰਹਿ ਕੀਰਤਨ ਸੋਲਾ, ਇੰਨਾ ਕੁ ਕੰਮ ਜ਼ਰੂਰ ਕਰ ਲਿਆ ਕਰੋ, ਕਿਉਂਕਿ ਕਾਲਜਾਂ ਦੀ ਪੜ੍ਹਾਈ ਵੀ ਬੜੀ ਔਖੀ ਹੁੰਦੀ। ਇਹ ਬੇਨਤੀ ਮੰਨ ਲਿਓ, ਕਰਨਾ ਤਾਂ ਹੁਕਮ ਚਾਹੀਦਾ ਪਰ ਬੇਨਤੀ ਕਰ ਲੈਂਦੇ ਤੁਹਾਨੂੰ। ਸੋ ਇਸ ਵਾਸਤੇ ਜੇ ਹੁਣ ਹਰੀ ਸਿੰਘ ਨਲੂਆ ਖੜਾ ਕਰਾਂਗੇ, ਸ਼ਾਮ ਸਿੰਘ ਅਟਾਰੀ ਵਾਲਾ, ਅਕਾਲੀ ਫੂਲਾ ਸਿੰਘ, ਬੰਦਾ ਬਹਾਦਰ, ਤਾਰੂ ਸਿੰਘ, ਬੋਤਾ ਸਿੰਘ, ਗਰਜਾ ਸਿੰਘ, ਆਹ ਮਹਾਰਾਜ ਦੇ ਸਿੰਘ ਆ ਜਿਹੜੇ ਭਗਵਾਨ ਨਾਲ ਖੜੇ ਕੀਤਾ। ਫਿਰ ਸਿੱਖੀ ਦਾ ਕੰਪੈਰੀਜ਼ਨ ਕਿਵੇਂ ਹੋਏਗਾ? ਫਿਰ ਆਪਾਂ ਨੂੰ ਬਹੁਤ ਲੱਜਾ ਆਏਗੀ, ਆਹ ਸਿੱਖ ਕਿਹੋ ਜਿਹਾ ਹੁੰਦੇ ਸੀ, ਅਸੀਂ ਕਿਹੋ ਜਿਹਾ ਬਣ ਗਏ। ਬਾਕੀ ਅੰਮ੍ਰਿਤਧਾਰੀਓ, ਤੁਸੀਂ ਵੀ ਸੁਣ ਲਓ, ਤੁਹਾਨੂੰ ਵੀ ਕਈ ਵਾਰੀ ਪਾਣ ਇੰਨੀ ਚੜ੍ਹ ਜਾਂਦੀ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਦੂਜਿਆਂ ਨਾਲ ਵੀ ਪਿਆਰ ਕਰਿਆ ਕਰੋ ਤਾਂ ਜੋ ਤੁਹਾਡੇ ਨੇੜੇ ਹੋ ਸਕਣ। ਅਸੀਂ ਕਈ ਵਾਰੀ ਇੰਨੇ ਤੇਜ਼ ਹੋ ਜਾਂਦੇ ਹਾਂ, ਉਹ ਸਾਥੋਂ ਪਰੇ ਹੁੰਦੇ ਹੁੰਦੇ ਹੋਰ ਹੋ ਜਾਂਦੇ। ਇਹਨਾਂ ਨੂੰ ਵੀ ਗਾਲ ਲਓ, ਨੇੜੇ ਲਿਓ, ਸੇਵਾ ਵਿੱਚ ਲਾਓ, ਬਾਣੀ ਪੜ੍ਹਨ ਲਾਓ, ਹੌਲੀ ਹੌਲੀ ਸਾਰੇ ਨੇੜੇ ਆ ਜਾਂਦੇ। ਹੁਣ ਆ ਨਿਊਜ਼ੀਲੈਂਡ ਗਿਆ ਸੀ ਇੱਕ ਬੜੀਆਂ ਮਾਰੇ ਕਿਰਪਾ ਹੋਣੀ ਸ਼ੁਰੂ ਹੋ ਗਈ। ਆ ਮੈਲਬੋਰਨ ਚ ਉੱਥੇ ਵੀ ਅੱਜ ਸਵੇਰ ਦਾ ਮੈਨੂੰ ਕੋਈ ਮਿਲਿਆ ਨਾ, ਆ ਸਿੰਘ ਬੈਠਾ, ਇਹ ਪਹਿਲਾਂ ਉੱਥੇ ਲੈ ਗਿਆ। ਮੈਂ ਕਿਹਾ ਸਾਡੀ ਗੋਣੀ ਨਹੀਂ ਅੱਜ ਹੋਈ, ਮੈਂ ਵੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਜਵਾਬ ਦੇਣਾ, ਪਰ ਉਹ ਮੰਨ ਗਿਆ। ਮੰਨ ਤੁਸੀਂ ਵੀ ਲੈਣਾ, ਮੰਨ ਲੈਣਾ ਨਾ, ਬਸ ਠੀਕ ਹੈ। ਗੱਲ ਤਾਂ ਇੰਨੀ ਗਈ ਹੈ, ਇੱਕ ਨੇ ਕਹੀ ਦੂਏ ਨੇ ਮੰਨੇ, ਦੋਨੋਂ ਬ੍ਰਹਮ ਗਿਆਨੀ, ਲੈਣੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਪੜ੍ਹਾਈ ਕੱਕਾ ਜੀ ਹੈਗੀ ਸੱਤ ਵਚਨ, ਸੱਤ ਵਚਨ ਸਾਧੂ ਉਪਦੇਸ਼, ਸੱਤ ਤੇ ਜਨ ਜਾ ਕੇ ਹਿਰਦੈ ਪਰਵੇਸ਼। ਫਿਰ ਤੁਸੀਂ ਜਬ ਚ ਪੈ ਗਏ ਕਿ ਦਾੜੀ ਕੇ ਰਹਿਣਾ ਚਾਹੁੰਦੇ, ਤੁਹਾਡੇ ਨਾਲ ਜੰਮੇ ਤੁਸੀਂ ਰੱਖਦੇ ਨੀ, ਕੱਲ ਨੂੰ ਵਿਆਹ ਹੋਇਆ ਕਿ ਘਰ ਵਾਲੀਆਂ ਕਿਵੇਂ ਸੰਭਾਲੋਗੇ? ਜਿਹੜੇ ਦਾੜੀ ਕੇ ਨਾਲ ਜੰਮੇ ਸੀ ਇਹ ਸੰਭਾਲਣੀ ਹੋਏ, ਫਿਰ ਬੀਬੀ ਲਿਆਉਣੀ ਦਾ ਹੱਥ ਹੀ ਬੰਨਣਾ ਹੁੰਦਾ ਭਾਈ, ਜਿਹੜਾ ਬਹੁਤ ਔਖਾ ਹੋ ਜਾਊ ਤਾਂ ਹੀ ਡਿਵੋਰਸ ਛੇਤੀ ਹੋ ਜਾਂਦੇ। ਪਹਿਲਾਂ ਆਪਣਾ ਆਪ ਸੰਭਾਲਣਾ ਸਿੱਖੋ, ਜਦੋਂ ਤੁਸੀਂ ਆਪਣਾ ਆਪ ਸੰਭਾਲਣਾ ਸਿੱਖ ਲਿਆ, ਤੁਸੀਂ ਮਾਂ ਪਿਓ ਨੂੰ ਵੀ ਸੰਭਾਲ ਲਓਗੇ, ਇਹਨਾਂ ਦੇਵੀਆਂ ਦੀ ਨਿਆਣਿਆਂ ਦੀ ਵੀ ਸੰਭਾਲ ਹੋਜੂ, ਕੌਮ ਦੀ ਸੰਭਾਲ ਵੀ ਹੋਜੂਗੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਵੀ ਸੰਭਾਲ ਹੋਜੂਗੀ, ਇਹਨੂੰ ਕੋਈ ਅਗਨ ਭੇਟ ਨਹੀਂ ਕਰੂਗਾ। ਇਹ ਸਾਰੀ ਆਪਣਾ ਆਪ ਸੰਭਾਲ ਨਹੀਂ ਸਕੇ ਤਾਂ ਅੱਜ ਬੇਅਦਬੀਆਂ ਹੋ ਰਹੀਆਂ, ਨਹੀਂ ਕਿਸੇ ਦੀ ਜੁਰਤ ਕੀ ਹੈ? ਗੁਰੂ ਗ੍ਰੰਥ ਸਾਹਿਬ ਬੁਰਾ ਲੱਗ ਜਾ, ਇਹ ਕਾਰਨ ਹੀ ਬਣੇ ਹੋਏ ਆ। ਤੁਸੀਂ ਪੜ੍ਹਿਓ ਮੇਰੇ ਨਾਲ ਜ਼ਿਆਦਾ, ਪਰ ਮੈਂ ਥੋੜ੍ਹੀ ਜਿਹੀ ਸਾਰਿਆਂ ਤੋਂ ਮਾਰ ਖਾਧੀ ਹੈ, ਇੰਨਾ ਕੁ ਫਰਕ ਆ। ਕਿਉਂਕਿ ਜਿਹੜੇ ਚੌਲ ਆ ਨਾ, ਉਹ ਮੋਲਿਆਂ ਦੀ ਮਾਰ ਖਾ ਕੇ ਚਿੱਟੇ ਹੁੰਦੇ ਆ, ਜਿੰਨਾ ਚਿਰ ਉਸਤਾਦ ਦੀ ਮਾਰ ਨਾ ਖਾਈਏ ਉਨਾ ਚਿਰ ਜੀਵਨ ਨਹੀਂ ਬਣਦਾ ਹੁੰਦਾ। ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਿਜਦੀ ਖੀਰ ਮੀਆਂ। ਇਸ ਵਾਸਤੇ ਉਸਤਾਦ ਤੋਂ ਬਿਨਾਂ ਕਦੀ ਕੋਈ ਰਸਤਾ ਨਹੀਂ ਮਿਲਦਾ ਹੁੰਦਾ। ਹਜ਼ੂਰ ਪਾਤਸ਼ਾਹ ਕਿਰਪਾ ਭਾਈ ਕਰਦੇ ਹਨ, ਤੇ ਫਿਰ ਬਾਬਾ ਜੀ ਨੇ ਇੱਕ ਦਮਾਲਾ ਲਾਇਆ ਉਸ ਯਾਦ ਤੋਂ ਅੱਗੇ। ਪੰਜ ਸ਼ਾਸਤਰ ਬੰਦੇ ਬਹਾਦਰ ਦਾ ਹੁਕਮ ਨਵਾਂ ਪੜਿਆ, ਪੰਜ ਹਥਿਆਰ ਲਾ ਕੇ ਦੀਦਾਰ ਆਵਣ, ਪੰਜ ਸ਼ਾਸਤਰ ਸਜਾ ਕੇ ਫੇਰ ਆਉਣਾ, ਮੈਨੂੰ ਮੂੰਹ ਤਾਂ ਦਿਖਾ ਲਿਓ। ਇੱਕ ਸ੍ਰੀ ਸਾਹਿਬ ਲਾਈ ਹੋਏ ਤਰਨਜੀਤ ਸਿੰਘ ਤਾਣੇ ਦੇ ਗਲ ਚ ਪਾਤੀ, ਕੇਸਰ ਤੇ ਚੰਦਨ ਮਗਾ ਲਿਆ, ਘੋਲ ਕੇ ਫਿਰ ਰੂਹ ਕਿਹੜੇ ਦੇ ਜਲ ਚ ਤੇ ਟਿੱਕਾ ਬਾਬਾ ਸਾਹਿਬ ਬੇਦੀ ਨੇ ਲਾ ਤਾ। ਸੰਤ ਨੇ ਕਹਿੰਦੇ ਲੈ ਬਹੁਤ ਗਹਿਣੇ ਭੰਨ ਕੇ ਖਾਲਸੇ ਨੂੰ ਹੰਸ ਬਣਾ ਤਾ। ਇਹੋ ਜਿਹਾ ਰਾਜ ਕਰਕੇ ਗਿਆ 40 ਸਾਲ, ਕਿਸੇ ਨੂੰ ਹੰਸੀ ਨੀ, ਕਿਸੇ ਨੂੰ ਕੋਠੀ ਨੀ ਲਾਇਆ ਗਿਆ। ਕਦੀ ਪਾਂਡੀ ਬਣ ਕੇ ਦਾਣੇ ਢੋਹ ਰਿਹਾ, ਕਦੀ ਕੁਝ ਕਰ ਰਿਹਾ, ਫਿਰ ਦਰਬਾਰ ਸਾਹਿਬ ਜੇ ਲਿਆ ਉਹ ਦਰਵਾਜੇ ਲਿਆ, ਸੋਮਨਾਥ ਦੇ ਮੰਦਰ ਲੈ ਗਿਆ ਸੀ ਨਾ ਅਬਦਾਲੀ ਗਜਨੀ, ਲਾ ਦਿਓ ਦਰਬਾਰ ਸਾਹਿਬ, ਸੇਰਾ ਬਣਿਆ ਚੜਾ ਦਿਓ ਦਰਬਾਰ ਸਾਹਿਬ, ਚਾਨਣੀ ਭੇਜੀ ਚੜਾ ਦਿਓ ਦਰਬਾਰ ਸਾਹਿਬ, ਸੋਨਾ ਆਇਆ ਲਾ ਦਿਓ ਦਰਬਾਰ ਸਾਹਿਬ, ਜਗੀਰਾਂ ਲਾ ਤੀਆਂ ਗੁਰਦੁਆਰਿਆਂ ਨੂੰ ਕਿ ਲੰਗਰ ਕਦੀ ਬੰਦ ਨਾ ਹੋਣ। ਗੱਜ ਕੇ ਬੋਲੋ, ਆ ਪਿੱਛੇ ਜਿਹਾ ਬੜਾ ਦੁਹਾਈ ਪਾਉਂਦੇ ਰਹੇ, ਆ ਸਰੋਵਰ ਜੀ ਬਣਾਏ ਹੋਏ ਆ, ਕਿ ਪੂਰ ਕੇ ਝੋਨਾ ਲਾਉਣਾ ਚਾਹੀਦਾ, ਇੰਨੀ ਦੁਨੀਆਂ ਭੁੱਖੀ ਮਰਦੀ ਹੈ। ਮੈਂ ਕਿਹਾ ਸਾਡੇ ਸਰੋਵਰ ਅਸੀਂ ਕਰਨ ਵਾਲੇ, ਤੁਸੀਂ ਸਰਸਾਈ ਦਾਨੀ ਦੀ, ਤੁਹਾਨੂੰ ਢਿੱਡ ਪੀੜ ਗਈ ਹੈ। ਸਰੋਵਰ ਬਣਾਉਣ ਵਾਲੇ ਭੁੱਖੇ ਨੇ, ਦੁਨੀਆਂ ਦੇਖ ਕੇ ਸੜੀ ਜਾਂਦੀ ਹੈ। ਇੱਕ ਵਾਰੀ ਇੱਕ ਆਇਆ ਸੀ, ਕਹਿੰਦਾ ਦਰਵਾਜ਼ੇ ਸਾਨੂੰ ਮਿਲਣੇ ਚਾਹੀਦੇ। ਮੈਂ ਕਿਹਾ ਤੂੰ ਕਿੰਨੀਆਂ ਤੂੰ ਗੋਲੀਆਂ ਠੰਡੀਆਂ ਕੀਤੀਆਂ ਸੀ, ਜਿਲੇ ਲਿਆਂਦੇ ਉੱਥੋਂ ਗਜਨੀ ਚੋਂ, ਗਜੇ ਕੇ ਬੋਲੋ ਕਿ ਦਰਵਾਜ਼ੇ ਮੁਫ਼ਤ ਨਹੀਂ ਆਏ, ਇਹਨਾਂ ਦੀ ਬੜੀ ਮਿਹਨਤ ਕਰਨੀ ਪਈ ਹੈ, ਤਾਂ ਲੱਗੇ ਆ ਦਰਸ਼ਨ ਜੜੀਆਂ ਨੂੰ। ਸੋ ਇਸ ਵਾਸਤੇ ਫਿਰ ਲੈ ਲਓ, ਮੁਲਤਾਨ, ਕਸ਼ਮੀਰ, ਪਿਸ਼ਾਵਰ ਤੇ ਪੰਜਾਬ ਇਹ ਰਾਜ ਬਣਾਇਆ, ਪਰ ਸਾਡੇ ਮੂਰਖਾਂ ਤੋਂ ਬਣਿਆ ਨਹੀਂ, ਸਾਂਭ ਹੋਇਆ। ਉਹਨੂੰ ਦਾ ਸਿਰ ਵੱਟ, ਉਹਨੂੰ ਸਿਰ ਵੱਟ, ਆਹ 10 ਸਾਲ ਇਹ ਕੁਛ ਹੋਇਆ, 39 ਜੋ ਗੁਜਰ ਗਿਆ ਤੇ 49 ਚ ਅੰਗਰੇਜ਼ਾਂ ਨੇ ਉਹ ਲਾਹੌਰ ਤੋਂ ਕੇਸਰੀ ਨਿਸ਼ਾਨ ਲਾ ਕੇ ਯੂਨੀਅਨ ਜੈਕ ਚਲਾ ਦਿੱਤਾ। ਇਹ ਸਾਡੀ ਫੁੱਟ ਦਾ ਖਮਿਆਨਾ ਭੁਗਣਾ ਪਿਆ। ਅੱਜ ਵੀ ਚਾਹੇ ਉੱਥੇ ਆ ਚਾਹੇ ਇੱਥੇ ਆ, ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਛੱਡ ਦਿਓ, ਰਲ ਮਿਲ ਕੇ ਚਲੋ, ਜਥੇਬੰਦਕ ਹੋ ਕੇ ਬਾਣੀ ਬਾਣਾ ਮਰਿਆਦਾ ਵਿੱਚ ਆ ਜਾਓ, ਕਰੈਕਟਰ ਉੱਚੇ ਕਰੋ। ਤੁਹਾਡੇ ਜੀਵਨਾਂ ਤੋਂ ਇੱਥੋਂ ਦੇ ਲੋਕਾਂ ਨੇ ਦੇਖਣਾ ਕਿ ਗੁਰੂ ਗੋਬਿੰਦ ਸਿੰਘ ਦਾ ਜੀਵਨ ਕਿੰਨਾ ਉੱਚਾ ਸੀ। ਜਿੱਥੇ ਗਲਤੀਆਂ ਕਰਾਂਗੇ ਇਹ ਉਂਗਲ ਉਧਰ ਨੂੰ ਹੋ ਜਾਣੀ ਆ। ਗੁਰੂ ਵੱਲ ਨੂੰ ਦੇਖ ਲਓ, ਜਿਹਦਾ ਆਹ ਪਾਈ ਉਹ ਬੋਦਲ ਪਿਊ, ਕਹਿਣਾ ਆਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਦੇ ਲਓ, ਟਿਕੜਾ ਦੇ ਲਓ, ਸਿੰਘ ਨਹੀਂ ਕਹਿਣਾ। ਜੇ ਉਵੇਂ ਹੋਊਗਾ ਕਹਿੰਦਾ ਫਲਾਣੇ ਦਾ ਪਿਆ, ਇੰਨਾ ਫਰਕ ਪੈਂਦਾ। ਇਸ ਕਰਕੇ ਨੌਜਵਾਨੋਂ ਇੱਥੇ ਆ ਗਏ, ਇੱਥੇ ਇਹੋ ਜਿਹਾ ਕਰਦਾਰ ਬਣਾ ਕੇ ਨਾ ਲੋਕਾਂ ਨੂੰ ਦਿਖਾ ਦਿਓ। ਤੁਸੀਂ ਕਹਿੰਦੇ ਸਾਨੂੰ ਪੱਕੇ ਨਹੀਂ ਕਰਦੇ, ਇਹ ਤੁਹਾਨੂੰ ਜਾਣ ਨਹੀਂ ਦੇਣਗੇ। ਮੈਂ ਨਿਆਣਾ ਹੁੰਦਾ ਸੰਤਾਂ ਨੂੰ ਚੜਾਇਆ ਸੀ 5 ਸਾਲ ਦਾ, ਮੈਂ ਜਿਹੜੇ ਡੇਰੇ 'ਚ ਗਿਆ ਮੈਨੂੰ ਕੋਈ ਜਾਣ ਨਾ ਦਿੰਦਾ, ਜਿੱਥੇ ਜਾਣਾ ਝਾੜੂ ਜਾਣ ਲੱਗ ਪੈਣਾ, ਜੋੜੇ ਜਾਣ ਲੱਗ ਪੈਣਾ। ਪੜ੍ਹਾਈ ਦੀ ਗੱਲ ਹੀ ਬਾਅਦ 'ਚ ਕੀਤੀ, ਸੇਵਾਦਾਰ ਜਿਹੜਾ ਬਣ ਜਾਂਦਾ ਉਹਨੂੰ ਤਾਂ ਕੋਈ ਛੱਡਦਾ ਹੀ ਨਹੀਂ। ਜੇ ਆਪਣਾ ਕਰਦਾਰ ਕਰੈਕਟਰ ਬਣਾ ਲਉਂਗੇ, ਆਸਟ੍ਰੇਲੀਆ ਦੇ ਲੋਕ ਹੀ ਆਕਾਸ਼ ਦੇ ਫਰਿਸ਼ਤੇ ਤੁਹਾਡੇ ਪੈਰ ਧੋ ਕੇ ਪੀਣਗੇ। ਵਚਨ ਮੰਨ ਕੇ ਦੇਖ ਲਓ, ਇਹ ਵੀ ਹੁਣ ਇਕੱਲੇ ਇਕੱਲੇ ਕਹਿੰਦੇ ਨਾ ਬਾਬਾ ਜੀ ਮੈਂ ਪੱਕਾ ਹੋ ਜਾ, ਮੈਨੂੰ ਪੀਅਰ ਕਾਰਡ ਮਿਲ ਜਾਏ, ਦਰਗਾਹੀ ਪੀਅਰ ਕਾਰਡ ਦੇ ਦਿਆਂਗੇ। ਪਰ ਜੇ ਵਚਨ ਮੰਨੋਗੇ, ਐਸ ਲੋਕ ਦੇ ਪੀਅਰ ਕਾਰਡ ਤਾਂ ਚੀਜ਼ ਹੀ ਕੁਛ ਨਹੀਂ, ਕਿ ਗੁਰੂ ਨਾਨਕ ਪਾਤਸ਼ਾਹ ਦਾ ਘਰ ਐਸਾ। ਜੇ ਇਸ ਘਰ ਦੇ ਯਕੀਨ ਕਰ ਲਓ, ਸੇਵਾ ਵਾਲਾ, ਸਿਮਰਨ ਵਾਲਾ, ਧੀ ਭੈਣ ਦੀ ਇੱਜ਼ਤ ਵਾਲਾ ਜਿਹੜਾ ਮਾਰਗ ਤੇ ਗੁਰਸਿੱਖੀ ਵਾਲਾ, ਇਹ ਬਣਾ ਲਓ ਚਾਹੁੰਦੇ ਕਿ ਨਹੀਂ। ਤੇ ਜਦੋਂ ਤੁਸੀਂ ਕਿਸੇ ਦੇ ਬਣਨਾ ਨਹੀਂ, ਤੁਹਾਡੀ ਬਾਂਹ ਫੜੂਗਾ ਕੌਣ? ਬਾਂਹ ਤਾਂ ਹੀ ਸਾਡੀ ਕੋਈ ਫੜੂਗਾ ਜੇ ਅਸੀਂ ਕਿਸੇ ਦੇ ਬਣ ਜਾਵਾਂਗੇ। ਇੱਕ ਲੋਕੀ ਦ੍ਰਿਸ਼ਟਾਂਤ ਆ, ਕਹਿੰਦੇ ਊਠ ਹੁੰਦਾ ਸੀ, ਚੂਹੇ ਨਾ ਕਹਿਣਾ ਕਿਸੇ ਦਾ ਬਣ ਕੇ ਰਹੀਦਾ, ਉਹ ਕਹਿੰਦਾ ਉਹ ਪੈਰ ਛੱਡ ਦੇ ਕੇ ਮਲ ਦੂੰ। ਇੱਕ ਦਿਨ ਮਾਲਕ ਦਿਓ, ਮੈਂ ਮਾਲ ਵਿੱਚ ਰਿਹਾ ਨਾ, ਉਹਦੇ ਊਠੇ ਆਦੇ ਹੁੰਦੇ ਸੀ, ਰਸਾ ਚੜਾ ਕੇ ਦੌੜ ਗਿਆ, ਰੂਮਲਾ ਲਗਾ ਖਾਣ, ਉਹ ਨਕੇਲ ਵਿੱਚ ਫਸ ਗਈ। ਚੂਹੇ ਨੂੰ ਕਹਿੰਦਾ ਹੁਣ ਕੱਟ ਦੇ ਤੇਰਾ ਬਣ ਕੇ ਤੂੰ, ਕਹਿੰਦਾ ਪਹਿਲੇ ਮਨ ਦਿੰਦਾ। ਛੋਟੇ ਦੀ ਵੀ ਲੋੜ ਪੈ ਜਾਂਦੀ ਹੁੰਦੀ, ਕਈ ਵਾਰੀ ਲੋੜ ਪੈ ਜਾਂਦੀ ਹੁੰਦੀ ਹੈ। ਬਣ ਜਾਓ ਕਿਸੇ, ਸਾਰਿਆਂ ਨੂੰ ਬਣਨਾ ਸੌਖਾ ਗੁਰੂ ਨਾਨਕ ਦਾ। ਮੁਸਲਮਾਨ ਬਣੋਗੇ ਸੁਨਤ ਕਰਾਉਣੀ ਪਊ, ਕਈ ਦਿਨ ਫਿਰ ਮਲਮ ਪੱਟੀ ਵੀ ਚਾਹੀਦੀ ਹੈ, ਪਾਗ ਵੀ ਪੈ ਜਾਂਦੀ ਹੈ, ਜਰਮ ਵੀ ਹੋ ਜਾਂਦਾ। ਤੇ ਦੂਏ ਪਾਸੇ ਬਣੋਗੇ ਗਿੱਠ ਬੋਦੀ ਵੀ ਛੱਡਣੀ ਪੈਣੀ ਹੈ। ਜੇ ਗੁਰੂ ਨਾਨਕ ਦੇ ਬਣ ਜਾਓਗੇ ਜਿਵੇਂ ਜਮੇ ਉਵੇਂ ਰਹਿਣਾ। ਗੱਜ ਕੇ ਬੋਲੋ, ਕਈ ਕਹਿੰਦੇ ਨਾ ਫਲਾਣਿਆਂ ਚੋਂ ਸਿੱਖ ਨਿਕਲੇ ਆ, ਮੈਂ ਕਿਹਾ ਤੁਸੀਂ ਕਿੱਥੋਂ ਨਿਕਲੇ ਆ? ਹਰ ਇੱਕ ਆਪਣੀ ਮਾਤਾ ਤੋਂ ਪੈਦਾ ਹੋਇਆ। ਜੇ ਤੁਸੀਂ ਕੇਸਾਂ ਕਰਕੇ ਸਿੱਖ ਕਹਿੰਦੇ ਆ, ਜੰਮਦਾ ਹਰੇਕ ਸਿੱਖ ਆ, ਬਾਅਦ ਚ ਬਣਾਉਟ ਜਿਹੜੀ ਮਰਜ਼ੀ ਬਣਾ ਲਓ। ਜੰਮਿਆਂ ਦਾ ਸਿੱਖ ਸੀ, ਅਸਲੀਅਤ ਸੀ, ਬਣਾਉਟ ਬਾਅਦ ਚ ਬਣਦੀ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਸਮਝੋ, ਤੁਸੀਂ ਹੈਗੇ ਤੇ ਸ਼ੇਰ ਆ ਪਰ ਗਿੱਦੜਾਂ ਦੀ ਸੰਗ ਗੱਲ ਗਿੱਦੜ ਬਣਦਾ। ਜਿਉਂ ਘੁਮਾਰਾਂ ਦਾ ਬਛੇਰਾ ਸ਼ੇਰ ਦਾ ਬੱਚਾ ਸੀ, ਘੁਮਾਰਾਂ ਦੇ ਡੇ ਆ ਗਿਆ, ਉਹ ਗੂਣਾ ਢੋਣ ਲੱਗ ਪਿਆ। ਇੱਕ ਦਿਨ ਸ਼ੇਰ ਨੇ ਕਿਹਾ ਪੁੱਤ ਮੇਰਾ ਹੋਵੇ ਢੋਵੇ ਗੂਣਾ। ਉਹ ਕਹਿੰਦਾ ਤੂੰ ਸ਼ੇਰ ਆ, ਕਹਿੰਦਾ ਮੈਂ ਸ਼ੇਰ ਕਹਿੰਦਾ ਤਾਂ ਗਧਾ ਅਹਿਸਾਸ ਗਧੇ ਦਾ ਹੋ ਗਿਆ, ਗਧਿਆਂ ਜੀ ਰਹਿੰਦਾ ਸੀ। ਕਹਿੰਦਾ ਆ ਜਾ ਆਪਣੀ ਸ਼ਕਲ ਦਿਖਾ ਲਈਏ। ਲੈ ਗਿਆ ਸਰੋਵਰ ਤੇ ਖੜ ਗਿਆ, ਕਹਿੰਦਾ ਦੇਖ ਤਾਂ ਮੇਰੇ ਨਾਲ ਰਲਦੀ ਹੈ। ਕਹਿੰਦਾ ਬਾਪੂ ਰਲਦੀ ਤਾਂ ਤੇਰੇ ਨਹੀਂ ਹੈ। ਕਹਿੰਦਾ ਬਾਪੂ ਤੇਰਾ ਕੰਮ ਕੀ ਹੈ? ਕਹਿੰਦਾ ਮੇਰਾ ਕੰਮ ਤਾਂ ਬੁੱਬ ਮਾਰਨੀ ਆ ਤੇ ਅਗਲੇ ਤੇ ਆਪਣਾ ਸਾਮਰਾਜ ਕੰਮ ਕਰਨਾ, ਢਿੱਡ ਭਰਨਾ। ਤੁਸੀਂ ਪੁੱਤ ਤਾਂ ਹੈਗੇ ਸ਼ੇਰਾਂ ਦੇ, ਪਰ ਦਬੜੂਆਂ ਘੁਸਣਾਂ ਦੀ ਕਸੰਗਤ ਕਰਕੇ ਇਹੋ ਜਿਹਾ ਬਣੀ ਜਾ ਰਹੇ ਹਾਂ। ਤੇ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ, ਹੁਣ ਸਫਲਾ ਤਬ ਹੀ ਜਗ ਥੈ ਹਾਂ, ਲਗ ਜਾਤਨ ਕੋ ਵੱਡ ਪਨ ਦੈ ਹਾਂ, ਜਿੰਦਗੀ ਜਾਤ ਔਰ ਕੁਲ ਮਾਹੀ, ਨੈ ਸਰਦਾਰੀ ਪਈ ਕਦਾਹੀ, ਤਿੰਨੀ ਕੋ ਸਰਦਾਰ ਬਣੈ ਹਾਂ, ਤਬੈ ਗੋਬਿੰਦ ਸਿੰਘ ਨਾਮ ਕਹੈ ਹਾਂ, ਜਾ ਮੈਂ ਰੰਚ ਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਇਸ ਕਰਕੇ ਗੁਰੂ ਦਾ ਲੜ ਫੜ ਲਈਏ। ਪਾਤਸ਼ਾਹ ਕਹਿੰਦੇ ਹਨ ਕਿ ਜੇ ਉਹਦੇ ਜਨ ਬਣ ਕੇ ਉਹਦੀ ਲਾਜ ਰੱਖਦਾ, ਪਾਪੀਆਂ ਨੂੰ ਤਾਰਨ ਵਾਸਤੇ ਜਹਾਜ਼ ਰੂਪਿਆ, ਖਜ਼ਾਨਾ ਰੂਪਿਆ, ਦੁੱਖ ਨਾ ਸਕੈ ਵਿਆਪ, ਤੇ ਜੇ ਕਾਣੇ ਲੜਕੇ ਨੂੰ ਬਾਦਸ਼ਾਹੀ ਦੇ ਸਕਦੇ, ਦੇ ਸਾਨੂੰ ਵੀ ਸਕਦੇ। ਅੱਜ ਗੁਰੂ ਨਾਨਕ ਦਾ ਘਰ ਖਾਲੀ ਤਾਂ ਨਹੀਂ ਹੋ ਗਿਆ, ਮੁੱਕ ਤਾਂ ਨਹੀਂ ਗਿਆ, ਜ਼ਿਲ੍ਹੇ ਵਿੱਚ ਝੰਡਾ ਝੂਲਿਆ ਨਾ ਉਹਦਾ ਜਮਰੌਦ ਦੇ ਕਿਲੇ ਦੇ। ਫਿਰ ਬਾਬਾ ਸਾਹਿਬ ਬੇਦੀ ਦਾ ਧੰਨਵਾਦ ਕਰਨ ਵਾਸਤੇ ਗੁਰਨਾ ਸਾਹਿਬ ਗਿਆ ਰਣਜੀਤ ਸਿੰਘ, ਬੜੇ ਬੜੇ ਜਰਨੈਲ ਜਿਨ੍ਹਾਂ ਨੇ ਮੁੱਛਾਂ ਤੇ ਨਿੰਬੂ ਟਿਕਦੇ ਆ, ਆਪਣੀ ਤਾਂ ਟੋਟਰ ਤੇ ਨਹੀਂ ਟਿਕਦਾ, ਗੱਜ ਕੇ ਬੋਲੋ ਆਪਣੀ ਹਾਲਤ ਹੀ ਬਣੀ ਹੋਈ, ਗੁੱਸਾ ਨਾ ਕਰਿਓ। ਸੋ ਸਾਧ ਸੰਗਤ ਜੀ, ਜ਼ਿਲ੍ਹੇ ਕਹਿੰਦੇ ਮਹਾਂਪੁਰਖਾਂ ਨੇ ਕੀ ਕੀਤਾ, ਗਾਰੇ ਦੀ ਕਹਾਣੀ ਬਣਾ ਲਈ, ਵਿੱਚ ਪਲੰਘ ਡਾਹ ਲਿਆ। ਐਂ ਹੁੰਦਾ ਹੈਗਾ, ਸੰਤ ਵੀ ਮੌਜ ਦਾ ਮਾਲਕ ਹੁੰਦਾ, ਸੰਤਾਂ ਨਵਰ ਨਾ ਕਾਬੂ ਜਾਨੀ, ਬੇਪਰਵਾਹ ਸਦਾ ਰੰਗ ਅਰਕਾ, ਜਾ ਕੋ ਪਾਕ ਸੁਆਮੀ, ਉਹ ਬੇਪਰਵਾਹ ਨਾ ਬੋਲਣੀ। ਉਹਦਾ ਬੇਪਰਵਾਹ ਲੋਕ ਹੁੰਦੇ ਹੈ, ਰੰਗ ਸਾਰਾ ਰੋਬਿਆ ਚੁੱਪ ਵੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕਰੀ ਬਾਹਰ ਸੱਚੇ ਨਾ ਆਏ। ਉਹ ਫਿਰ ਬਹਿ ਗਿਆ ਜੀ, ਸੰਤ ਜਿਹੜੇ ਬਹਿ ਗਿਆ, ਆਇਆ ਉਹਦੇ ਜੋੜਾ ਜੋੜਾ ਲਾ ਕੇ ਨੰਗੇ ਚੰਨ ਕੱਲ ਕੀ ਲਾਈ ਹੋਈ ਹੈ, ਜਰੀ ਦੇ ਬਾਤਰ ਹੀਰੇ ਪਹਿਨੇ ਹੋਏ, ਨਾਲ ਬੜੇ ਬੜੇ ਜਰਨੈਲ ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਵਰਗੇ ਤਿਆਰ ਪਰ ਤਿਆਰ। ਤੇ ਸੰਤ ਜੀ ਆਉਣ ਬੈਠੇ, ਹੁਣ ਕਿਹਾ ਤਾਂ ਮਹਾਂਪੁਰਖ ਪਰਚਾ ਭਰਤਾ, ਬਹੁਤ ਸਿਆਣਾ ਜੀ, ਮੈਂ ਘੜਾ ਚ ਘੜਾ ਚ ਵੜ ਗਿਆ ਕਹਾਣੀ ਦੇ, ਇਹ ਨਹੀਂ ਕਿ ਮੈਂ ਰਾਜਾ ਹਾਂ, ਪਛਕਾਰੀਆਂ ਪੈ ਪਿਓ ਸਾਰਾ ਜਾਮਾਂ ਚ ਵੜ ਗਿਆ। ਸਰਦਾਰ ਇਹ ਕੀ ਹੋਇਆ, ਖਾਲਸੇ ਦਾ ਰਾਜਾ ਸ਼ੇਰੇ ਪੰਜਾਬ, ਜਿਨ੍ਹਾਂ ਮੂਹਰੇ ਖੜਦਾ ਕੋਈ ਨਹੀਂ, ਅੱਜ ਸੰਤ ਮੂਹਰੇ ਕਿਵੇਂ ਖੜਾ, ਉਹਨੇ 3.5 ਘੰਟੇ ਨੇਤਰ ਨਹੀਂ ਖੋਲੇ, ਐਵੇਂ ਖੜਾ ਰਿਹਾ, ਅੱਖਾਂ ਤੋਂ ਧਰ ਗੁਲ ਪਾਣੀ ਜਾ ਰਿਹਾ 3.5 ਘੰਟੇ, ਕਾਣਿਆਂ ਹੀ ਠੇਕ ਲੈਣਾ। ਕਹਿੰਦੇ ਜਾਵਾਂ ਕਿੱਥੇ, ਇੱਥੋਂ ਮੇਰਾ ਥਾਂ ਹੈ ਹੀ ਕੁਝ ਨਹੀਂ। ਕਹਿੰਦੇ ਲੈ ਸੁਣੀ ਮਰਤਾ ਨੇ ਸਭ ਕੁਝ ਲੈ ਗਿਆ, ਗੱਜ ਕੇ ਬੋਲੋ ਰਾਜ ਪਾ ਕੇ ਵੀ ਰਾਜ ਮਤ ਨਹੀਂ ਹੋਇਆ। ਜੇ ਦਰਬਾਰ ਸਾਹਿਬ ਸੇਵਾ ਕਰਾਈ ਕੀਤੀ ਨੀ, ਦਾਸਾਨ ਦਾਸ ਜਾਣ ਕੇ ਕਰਾਈ, ਇਹ ਨੀ ਕਿਹਾ ਮੈਂ ਕੀਤੀ, ਅੱਜ ਦਾ 1.25 ਰੁਪਈਆ ਦੇ ਦੇਵੇ, ਕਹਿਣਾ ਮੇਰੇ ਨਾਂ ਦਾ ਪੱਥਰ ਲਾ ਲਿਓ, ਗੰਡਾ ਦੇ ਕੇ ਸੰਡਾ ਮੰਗਦੇ ਹਾਂ, ਤੇਲੀ ਦੇ ਕੇ ਹਵੇਲੀ ਮੰਗਦੇ ਹਾਂ, ਇਹ ਸਾਡੀ ਹਾਲਤ ਬਣੀ ਹੋਈ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਨਿਧੀ ਖਜ਼ਾਨਾ ਰੂਪਿਆ, ਜੇ ਉਹਦੀ ਸ਼ਰਨ ਗ੍ਰਹਿਣ ਕਰ ਲਈਏ, ਦੁੱਖ ਨਾ ਸਕੈ ਵਿਆਪ, ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪੇਗਾ, ਸਰੀਰ ਕਰਕੇ, ਮਨ ਕਰਕੇ, ਬਾਣੀ ਕਰਕੇ, ਜਮਦੂਤਾਂ ਵੱਲੋਂ ਜਿਹੜਾ ਹੈਗਾ ਉਹ ਵੀ। ਸਾਧੂ ਸੰਗ ਭਜੋ ਗੋਪਾਲ, ਸਾਧੂਆਂ ਮਹਾਤਮਾ ਦੀ ਸੰਗਤ ਕਰਕੇ ਸਿੱਖਿਆ ਲਓ, ਨਾਮ ਜਪਣ ਦੀ ਵਿਚਾਰ ਪੁੱਛੋ, ਅਤੇ ਗੋ ਜੋ ਪ੍ਰਿਥਵੀ ਦਾ ਪਾਲ ਪਾਲਕ ਰੱਖ ਕੇ ਉਹਦੇ ਨਾਮ ਦਾ ਭਜਨ ਕਰੋ, ਉਹਦਾ ਭਜਨ ਕਰੋ ਤੇ ਪਰਮੇਸ਼ਰ ਤੁਹਾਡੀ ਬਾਂਹ ਫੜ ਲਏਗਾ। ਆਨ ਸੰਜਮ ਕਿਛ ਨਾ ਸੂਝੈ, ਇੱਥੇ ਪਾਠੀ ਨੋਟ ਕਰਿਓ, ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਇਹ ਪਾਠ ਆਏਗਾ ਜਾਂ ਤਾਂ ਕੱਕੇ ਨਾਲ ਸਿਹਾਰੀ ਨਾ ਆਏਗਾ ਕਿਛ, ਜਾਂ ਉਹਦਾ ਕੱਛ, ਕੱਕੇ ਨੂੰ ਔਂਕੜ ਪਾ ਕੇ ਕੁਛ ਨੀ ਕਿਤੇ ਵੀ ਹੋਵੇ, ਇਹ ਨੋਟ ਕਰ ਲਓ। ਜਾਂ ਕੱਕੇ ਨੂੰ ਸਿਹਾਰੀ ਸ਼ੀਸ਼ੇ ਨੂੰ ਔਂਕੜ ਹੋਊਗਾ, ਜਾਂ ਕੱਕਾ ਸ਼ੀਸ਼ੇ ਦੇ ਔਂਕੜ ਹੋਏਗਾ, ਕੁਛ ਨੀ ਹੋਊਗਾ, ਇਹ ਕੁਛ ਆਪਾਂ ਬਣਾਇਆ ਹੋਇਆ। ਇਸ ਵਾਸਤੇ ਕਹਿੰਦੇ ਆਨ, ਹੋਰ ਜਿਹੜੇ ਸੰਜਮ ਹੈ ਉਹ ਸਾਨੂੰ ਕੁਝ ਵੀ ਸੂਝਾ ਨਜ਼ਰ ਨਹੀਂ ਆਉਂਦੇ, ਕਿਉਂਕਿ ਸੋਧ ਸੋਧ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛਿੜਕਾ। ਆਹ ਸ਼ਬਦ ਬਾਚ ਲਿਓ, ਪਾਠ ਪੜਿਓ, ਆ ਵੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ, ਪੰਜ ਜਣਾਂ ਤੋਂ ਸੰਗ ਨਾ ਛੁਟਕਿਓ, ਅਦ ਅੰਗਦ ਵਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ ਮੈਂ, ਕੀਏ ਕਰਮਾਂ ਨੇਕਾ, ਹਾਰ ਭਰਿਓ ਸਵਾਮੀ ਕਾ ਦੁਆਰਾ, ਦੀਜੈ ਬੁੱਧ ਵਿਵੇਕਾ। ਬਹੁਤ ਕੁਝ ਗਿਣਿਆ, ਇਹਦਾ ਰਿਜ਼ਲਟ ਕਿੱਥੇ ਕੱਢਿਆ ਜਾ ਕੇ, ਹਰ ਕੀਰਤ ਸਾਧ ਸੰਗਤ ਹੈ, ਹਰੀ ਦੀ ਕੀਰਤੀ ਕਰਨੀ, ਗੁਰਮੁਖ ਜਨਾਂ ਦੀ ਸੰਗਤ ਕਰਨੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲੇਖੇਗਾ ਲੈਣਾ, ਜਿਹਦੇ ਮੱਥੇ ਦਾ ਪੂਰਬ ਦਾ ਲੇਖ, ਪੂਰੀਆਂ ਚੀਜ਼ਾਂ ਪ੍ਰਾਪਤ ਹੋਣੀਆਂ। ਕਿਉਂਕਿ ਸੰਤ ਸਮਾਗਮ ਹਰ ਕਥਾ, ਤੁਲਸੀ ਦੁਰਲੱਭ ਦੋਏ, ਸੁੱਧ ਦਾਰਾ ਤੇ ਲਛਮੀ ਪਾਪੀ ਕਹਿ ਪੀ ਹੋਏ। ਸੰਤਾਂ ਦਾ ਸਮਾਗਮ, ਨਿਰੰਕਾਰ ਦੀ ਕਥਾ, ਇਹ ਦੋ ਚੀਜ਼ਾਂ ਭਾਗਾਂ ਨਾਲ ਮਿਲਦੀਆਂ, ਸੁੱਤ ਪੁੱਤਰ ਔਰ ਇਸ ਤਰ੍ਹਾਂ ਇਸਤਰੀ ਤੇ ਲਛਮੀ ਮਾਇਆ, ਇਹ ਤਿੰਨ ਤਾਂ ਪਾਪੀਆਂ ਦੇ ਵੀ ਬਹੁਤ ਭੜੋਲੇ ਭਰੇ ਪਏ ਆ। ਗੱਜ ਕੇ ਬੋਲੋ, ਇਹ ਦੋ ਚੀਜ਼ਾਂ ਭਾਗਾਂ ਨਾਲ ਮਿਲਦੀਆਂ। ਇੱਕ ਵਾਰੀ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਇਹ ਕਿਰਪਾ ਕਰਕੇ ਦੱਸੋ ਕਿ ਸਭ ਨੂੰ ਵਧੀਆ ਸਮਾਜ ਕਿਹੜਾ। ਮਹਾਂਪੁਰ ਕਹਿਣ ਲੱਗੇ, ਮੈਂ ਕਿਹਾ ਆਪ ਜੀ ਨੂੰ ਪਤਾ ਹੀ ਹੈ, ਹੱਸ ਪੈ। ਕਹਿੰਦੇ ਇਹਦਾ ਠੀਕ ਹੈ, ਕਹਿੰਦੇ ਆਹ ਜਿਹੜੇ ਬੈਠੇ ਇਹਨਾਂ ਨੂੰ ਨੀ ਦੱਸਣਾ, ਆਹ ਵੀ ਬੈਠੇ ਨੇ, ਆਹ ਜਿਹੜੇ ਬੈਠੇ ਇਹਨਾਂ ਨੂੰ ਪਤਾ ਹੋਣਾ ਜਿਹਦਾ ਕਿਹੜਾ ਸਮਾਜ ਉੱਤਮ ਹੈ। ਮੈਂ ਕਿਹਾ ਤੁਲਸੀਦਾਸ ਜੀ ਨੇ ਤੇ ਕਿਹਾ, ਮੁੱਦ ਮੰਗਲ ਮੈਂ ਸੰਤ ਸਮਾਜੂ, ਜੋ ਜਗ ਜੰਗਮ ਤੀਰਥ ਰਾਜੂ। ਦੁਨੀਆਂ ਨੂੰ ਪ੍ਰਸੰਨਤਾ ਦੇਣ ਵਾਲਾ ਸੰਤਾਂ ਦਾ ਸਮਾਜ ਹੈ। ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਕਰਦੇ ਨਾ, ਇਹ ਸੰਤ ਸਮਾਜ ਦੀ ਦੇਣ ਆ, ਇਸ ਢੰਗ ਵਿੱਚ ਤੁਸੀਂ ਇਹਦੇ ਦਰਸ਼ਨ ਕਰ ਰਹੇ ਹੋ, ਨਹੀਂ ਤੇ ਮੰਗਲ ਬਦਲ ਦਿੱਤੇ ਗਏ ਸੀ। ਤੇਜਾ ਸੁੰਤ ਸੌੜੀਏ ਨੇ ਤੇ ਬੀਬੀ ਨਿਰੰਜਣ ਕੋਲ ਸਾਰੀਆਂ ਬਾਣੀਆਂ ਮਨ ਮਰਜ਼ੀ ਨਾਲ ਕੱਢ ਕੇ ਕੋਰਸਨਾ ਦੀਆਂ ਪੋਥੀਆਂ ਬਣਾਤੀਆਂ ਸੀ। ਫਿਰ ਸ੍ਰੀ ਅਕਾਲ ਤਖ਼ਤ ਉਹਨਾਂ ਦੇ ਵਿਰੁੱਧ ਹੁਕਮਨਾਮਾ ਉਹਨਾਂ ਦਾ ਭਾਂਡਾ ਛੇਕਿਆ ਸੀ। ਇਹ ਸੰਤ ਸਮਾਜ ਦੀ ਦੇਣ ਆ ਕਿ ਇਸ ਸਰੂਪ ਦਾ ਤੁਸੀਂ ਇਸ ਸਰੂਪ ਚ ਦਰਸ਼ਨ ਕਰ ਰਹੇ ਹੋ। ਪਿੱਛੇ ਆ ਪੰਜ ਪਿਆਰਿਆਂ ਦੀ ਵੀ ਤਬਦੀਲੀ ਕਰਨ ਲੱਗੇ ਸੀ, ਜੇ ਸੰਤ ਸਮਾਜ ਨਾ ਹੁੰਦਾ ਫਿਰ ਇਹਨੀ ਵੀ ਤਾਣਾ ਬੇਟਾ ਬਗੜੇ ਜਾਣਾ ਸੀ। ਗੱਜ ਕੇ ਬੋਲੋ, ਕਿਉਂਕਿ ਪੇ ਦੇ ਨਾਲ ਪੁੱਤੇ ਖੜਦਾ ਹੁੰਦਾ, ਬਾਕੀ ਦਾ ਤਮਾਸ਼ਾ ਦੇਖਣ ਵਾਲੇ ਹੁੰਦੇ ਆ। ਸੱਠ ਸੁਧਰੈ ਸਤ ਸੰਗਤ ਪਾਈ, ਪਰਸ ਪਰਸ ਕੁਤਾਤ ਸੁਹਾਈ। ਸੱਠ ਜਿਹੜਾ ਮੂਰਖ ਹੈ ਉਹ ਵੀ ਮਹਾਤਮਾ ਦੀ ਸੰਗਤ ਕਰਕੇ ਉਹਦਾ ਸੁਧਾਰ ਹੋ ਜਾਂਦਾ, ਜਿਵੇਂ ਪਾਰਸ ਨਾਲ ਮਿਲ ਕੇ ਜਿਹੜੀਆਂ ਕੁਤਾਤਾਂ ਪਿੱਤਲ ਤਾਂਬਾ ਲੋਹਾ ਇਹ ਸੋਨਾ ਬਣ ਜਾਂਦੇ। ਪਰ ਸੰਤ ਤਾਂ ਹੋਰ ਅੱਗੇ ਵੀ ਕਦਮ ਰਾਹ ਦਾ, ਇਹਦਾ ਸੋਨੇ ਬਣਾਉਂਦੇ ਆ, ਪਾਰਸ ਨਹੀਂ ਬਣਾਉਂਦੇ, ਉਤੋਂ ਗਾਹਾਂ ਸੋਨਾ ਸੋਨਾ ਨਹੀਂ ਬਣਦਾ। ਸੰਤ ਜੀ ਤੇ ਕਿਰਪਾ ਕਰਦੇ ਉਤੋਂ ਬਣਿਆ ਸੰਤ, ਗਾਂ ਵੀ ਸੰਤ ਬਣਾ ਸਕਦਾ। ਇੱਕ ਦੀਵਾ ਜਲਦਾ ਹੋਵੇ ਜਿੰਨੇ ਮਰਜ਼ੀ ਜਗਾ ਲਾ, ਉਹਦੀ ਰੋਸ਼ਨੀ ਨੂੰ ਕੀ ਫਰਕ ਪਿਆ, ਪਿਆ ਫਰਕ? ਪਰ ਇਹ ਆ ਦੀਵੇ ਵਿੱਚ ਤੇਲ ਬੱਤੀ ਜ਼ਰੂਰ ਹੋਵੇ। ਸੰਤ ਹਰ ਫਿਲਮ ਕਹਿੰਦੇ, ਮਹਾਰਾਜ ਤੁਹਾਡੇ ਦੀਵਾ ਜਗਦਾ ਸਾਡੇ ਜਗਾ ਦਿਓ, ਕਹਿੰਦੇ ਹਾਲੇ ਤਾਂ ਦੀਵਾ ਹੀ ਨਹੀਂ ਬਣਿਆ, ਜਗਾ ਕਿੱਥੋਂ ਦੇਈਏ? ਪਹਿਲਾਂ ਦੀਵਾ ਤਾਂ ਬਣਾ ਲਓ। ਨਾ ਦੀਵਾ ਬਣਾਇਆ, ਨਾ ਤੇਲ ਪਾਇਆ, ਨਾ ਬੱਤੀ ਪਾਈ, ਤੇ ਕਿੱਥੇ ਤੀਰ ਘਸਾਈ ਚਲੀਏ? ਦੀਵਾ ਕੀ? ਆਪਣੇ ਆਪ ਨੂੰ ਅਧਿਕਾਰੀ ਬਣਾਉਣਾ। ਅਧਿਕਾਰੀ ਬਣਨ ਵਾਸਤੇ ਸਰਵਣ, ਮੰਨਣ, ਤਿੰਨ ਅਧਿਆਸਨ ਤੇ ਤਤ ਅੰਗ ਦਾ ਸੋਧਨ, ਜੀਵ ਬ੍ਰਹਮ ਦੀ ਏਕਤਾ ਦਾ ਵਿਚਾਰ। ਸਮਝ ਲੱਗੀ? ਅਧਿਆਸਨ ਦਾ ਮਤਲਬ, ਤੁਸੀਂ ਸਾਰੇ ਕਾਲਜੇਟ ਹੈ, ਪਰ ਸਾਡੀ ਪੜ੍ਹਾਈ ਦਾ ਚੈਪਟਰ ਇੱਕ ਵੱਖਰਾ ਵੀ ਹੈ। ਜਿੱਥੇ ਦੁਨੀਆ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ, ਉੱਥੇ ਸੰਤ ਦੀ ਪੜ੍ਹਾਈ ਦਾ ਪਹਿਲਾ ਕਦਮ ਹੈ। ਗਜੇ ਕੇ ਬੋਲੋ, ਉਹ ਪੜ੍ਹਾਈ ਉੱਥੋਂ ਸ਼ੁਰੂ ਹੁੰਦੀ ਹੈ, ਦੁਨੀਆ ਪੜ੍ਹਾਈਆਂ ਉੱਥੇ ਮੁੱਕ ਜਾਂਦੀਆਂ। ਸ਼ਰਵਣ, ਹੁਣ ਤੁਸੀਂ ਇਹ ਵਿਚਾਰ ਕਰਿਓ ਕਿ ਸਾਡੀ ਸਰੋਤ ਦਿਨ ਰਾਤ ਸ਼ੁੱਧ ਹੈ ਕਿ ਗਲਤ ਵੀ ਸੁਣਦੇ ਹਾਂ? ਗਲਤ ਤਾਂ ਬਹੁਤ ਜ਼ਿਆਦਾ ਸੁਣਦੇ ਹਾਂ। ਦਸਮ ਪਾਤਸ਼ਾਹ ਸੌ ਸਾਖੀ ਜੇ ਲਿਆ ਗਿਆ ਨਾ, ਘਰ ਘਰ ਬੇਸਿਆ ਹੋਏਗੀ, ਘਰ ਘਰ ਹੋਏ ਬਹਿਗੀ ਰਾਂਡ, ਘਰ ਘਰ ਬੇਸਵਾ ਹੋਏਗੀ, ਘਰ ਘਰ ਰੰਡੀ ਦਾ ਨਾਚ ਹੋਊਗਾ। ਆ ਟੈਲੀਵਿਜ਼ਨ ਚ ਕੀ ਹੋ ਰਿਹਾ? ਇਹ ਕੋਈ ਚੱਲਦਾ ਰੰਗੀਨ ਟੈਲੀਵਿਜ਼ਨ ਹੈ? ਉੱਥੇ ਬਾਬਾ ਦੀਪ ਸਿੰਘ ਬਾਲ ਬ੍ਰਹਮਚਾਰੀ ਦੀ ਫੋਟੋ ਰੱਖੀ ਹੈ, ਇਹ ਸਾਡਾ ਨੀ ਚਿੱਤ ਲੱਗਦਾ? ਬਾਬਾ ਤੂੰ ਵੀ ਚਿੱਤ ਲਾ ਲਾ, ਗੱਜ ਕੇ ਬੋਲੋ। ਇੱਧਰ ਗੁਰੂ ਨਾਨਕ ਦੀ ਫੋਟੋ, ਦੁਆਲੇ ਐਕਟਰ ਤੇ ਐਕਟਰੈਸ ਦੀ ਫੋਟੋ। ਉਹ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਆ ਗਈ, ਬਾਬਾ ਦੀਪ ਸਿੰਘ ਦੀ ਫੋਟੋ ਆ ਗਈ, ਬਾਬਾ ਬੰਦਾ ਬਹਾਦਰ ਦੀ, ਉੱਥੇ ਕੰਜਰ ਕੰਜਰੀਆਂ ਦੀਆਂ ਫੋਟੋਆਂ ਦਾ ਕੀ ਮਤਲਬ ਰਹਿ ਗਿਆ? ਉੱਥੇ ਡਾਂਸ ਤੇ ਭੰਗੜਿਆਂ ਦਾ ਕੀ ਕੰਮ ਰਹਿ ਗਿਆ? ਉੱਥੇ ਸ਼ਰਾਬਾਂ, ਆਂਡੇ ਤੇ ਮੀਟ ਦਾ ਮਤਲਬ ਕੀ ਰਹਿ ਗਿਆ? ਉੱਥੇ ਸੇਫਟੀਆਂ ਦਾ ਕੀ ਮਤਲਬ ਰਹਿ ਗਿਆ? ਇਹ ਸਾਰਾ ਕੁਝ ਭੁੱਲਿਆ ਹੋਇਆ। ਦਿਨ ਤਾਂ ਇੱਕੋ ਹੀ ਮਿਲਿਆ ਤੁਹਾਨੂੰ, ਦਸ ਬਹੁਤ ਕੁਝ ਜਾਣਾ ਅੱਜ, ਪਰ ਸੰਭਾਲ ਲਿਓ। ਇਹ ਤਾਂ ਇੱਕ ਦਿਨ ਦੀ ਕਥਾ, ਸਾਰੀ ਉਮਰ ਦਾ ਹੀ ਕੰਮ ਕਰ ਜਾਊਗੀ, ਅਗਲੇ ਲੋਕ ਦੇ ਵੀ ਕਰ ਜਾਊਗੀ। ਇਹ ਗੁਰੂ ਨਾਨਕ ਪਾਤਸ਼ਾਹ ਸਿਧਾਂਤ ਹੈ, ਕੋਈ ਆਪਣੀ ਮਾਂ ਪੇ ਦੀਆਂ ਗੱਲਾਂ ਤੇ ਬਾਤਾਂ ਨਹੀਂ ਹੈਗੀਆਂ ਭੂਤਾਂ ਜਿੰਨਾਂ ਦੀਆਂ। ਇਹ ਸੱਚੇ ਪਾਤਸ਼ਾਹ ਦੇ ਸਿਧਾਂਤਕ ਵਚਨ ਹੈ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਆਨ ਸੰਜਮ, ਜਿਹੜੇ ਹੋਰ ਸੰਜਮ ਹੈ, ਬੜੇ ਬਣਾਏ ਹੋਏ ਲੋਕਾਂ ਨੇ, ਕਈ ਤਰ੍ਹਾਂ ਦੇ ਬਣਾਏ ਹੋਏ ਹੈ। ਹਰਦੁਆਰ ਚਲ ਗਏ, ਮੈਂ ਮਸਰਿਆਂ ਦੀ ਜਾਲ ਖਾਣੀ ਛੱਡੀ, ਮੈਂ ਗੰਢਾ ਖਾਣਾ ਛੱਡਿਆ, ਛੱਡਣ ਵਾਲਾ ਛੱਡਿਆ ਨਹੀਂ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ, ਜਾਗਣਾ ਜਾਗਣ ਨੀਕਾ ਹਰ ਕੀਰਤਨ ਵਿੱਚ। ਸੰਗਤ ਚ ਜਾਗਣਾ ਤਾਂ ਸਿੱਖਿਆ ਨਹੀਂ, ਆ ਟੈਲੀਵਿਜ਼ਨ ਮੋਹਰੇ ਸਾਰੀ ਸਾਰੀ ਰਾਤ ਜਾਗਦੇ ਜਾਗਦੇ ਨੇ, ਤਾਂ ਗ੍ਰੰਥੀ ਪਾਠ ਤਿੰਨ ਦਿਨ ਕਰਨਗੇ, ਤੁਹਾਡੇ ਲਈ ਸਾਰੀ ਤਰ੍ਹਾਂ ਦੀਆਂ ਚੰਗੀਆਂ ਅਰਦਾਸਾਂ ਕਰਨਗੇ। ਇਹਨਾਂ ਵਿਚਾਰਾਂ ਨੂੰ ਤੀਏ ਦਿਨ 50 ਰੁਪਏ ਦੇ ਕੇ ਨਾ ਭਾਈ ਲਾਲਚੀ ਬੜੇ ਜਿਲੇ ਵਿਆਹ ਐਕਟਰ ਤੇ ਐਕਟਰੈਸ ਸੱਜਣਾ, 4.5 ਲੱਖ ਤਾਂ ਉਹਨਾਂ ਦੀ ਭਾਈ ਪਹਿਲੀ ਪੇਸ਼ਗੀ ਦੀ ਫੀਸ ਹੁੰਦੀ ਹੈ। ਗੱਜ ਕੇ ਬੋਲੋ, ਸਾਡੀ ਹਾਲਤ ਇਹ ਹਾਲਤ ਹੈ ਨੀ? ਪਹਿਲਾਂ ਲੜਕੀ ਨੂੰ ਪੜ੍ਹਾਇਆ, ਅਪ ਟੂ ਡੇਟ ਬਣਾਇਆ, ਡਿਗਰੀ ਡਿਪਲੋਮਾ ਕਰਾਇਆ, ਫਿਰ ਉਹ ਜਿਹਾ ਨਜ਼ਰ ਬਟੂਲਾ ਚ ਲਿਆ, ਫਿਰ ਬਿਸਕੀ ਦੀਆਂ ਪੇਟੀਆਂ ਆ ਗਈਆਂ, ਕੁੱਕੜ ਮੁਰਗੇ ਕਿੰਨਿਆਂ ਦੀ ਬੜੀ ਚੜੀ, ਫਿਰ ਤੇਵਰ ਜੇਵਰ, ਭਾਂਡਾ ਟਿੰਡਾ, ਫਰਿੱਜਾਂ, ਪੱਖੇ, ਫਿਰ ਸਾਧ ਸੰਗਤ ਜੀ ਆਪਣੇ ਕੂਲਰ, ਭਾਂਡੇ ਧੋਣ ਵਾਲੀਆਂ ਮਸ਼ੀਨਾਂ, ਗਹਿਣਾ ਗੱਟਾ, ਕਿੰਨੇ ਸਾਲਾਂ ਦੀ ਕਮਾਈ ਫਿਰ ਤਿਆਰ ਕਰਦੇ ਹੈ, ਫਿਰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਾਰਾ ਕੁਝ ਦਿੱਤਾ, ਹੱਥ ਜੋੜੇ ਮਾਰਾ ਇਹ ਦੇਣ ਜੋਗੇ ਕੁਝ ਨਹੀਂ। ਤੇ ਜੇ ਭਜਨ ਕਰਨ ਵਾਲੇ ਸੰਤ ਨੂੰ ਮੂੰਗੀ ਦੇ ਦਾਲ ਨਾਲ ਰੋਟੀ ਖਿਲਾਉਣੀ ਪਏ, ਇਹ ਸਾਧ ਵਿਹਲੇ ਫਿਰਦੇ ਹੈ, ਇਹ ਤੇਰਾ ਹਾਲ ਕਿੱਥੇ ਪਾਉਂਦਾ ਰਿਹਾ? ਅੱਜ ਇਹਨੂੰ ਇੰਨਾ ਕੁਝ ਦੇਣ ਡਿਆ, ਸਾਰਾ ਘਰ ਮੁੰਝ ਕੇ ਲੈ ਚੱਲਿਆ, ਪਤਾ ਨੀ ਫੇਰ ਵੀ ਕੁੜੀ ਬਸਣੀ ਹੈ ਕਿ ਨਹੀਂ ਬਸਣੀ। ਉਹ ਬਾਬਾ ਦੀਪ ਸਿੰਘ ਸੀ, ਨਾ ਪਿਓ ਕੁੜੀਆਂ ਵਸਾ ਸਕੇ, न पति दसा सके, न भरा दसा सके, न देह दे रजवाड़े दसा सके। वो बाल ब्रह्मचारी अबदाली 60,000 ले जाता, संत दे डौले फर के 85 साल दे बुढ़े दे ब्रह्मचारी दे जदों होया 60,000 छड़ाई बचाई भी ते बसाई भी। बसाई कि अज हम कुड़िया ग्रेस्ती पैदा करते मारते कौन है, कोई संत नहीं मारता, कहते संत पखंडी संत पखंडी। संत साडा कोई शराब नहीं पीता, अंडे नहीं खाता, मीट नहीं खाता, होर क कर्म करता दसो। कुड़िया मारने, शराबा पीने, अंडे लीट खाने, भंगड़े नाच मुजरे डांस, ओह जहा असभ काम करते। जबान जड़ी लजायमान होंगी है, असि इन्ने पखंडी हो गए, सानू सारे दीदे पखंडी है। अपना पुत सारे क कर्म करता, जेलां दिखाता, फिर भी परौठे जाते हैं। इधर एजेंटा 35-35 लाख दे के भेजते हैं, एजेंट मासी के पोते हैं। संत पखंडी है क्योंकि बगानी मां का पोते है। जड़ा अपना पोते है वह सारे कर्म करता भी बहुत भला मानस जो देख रहा है, बगानी मां का पुत सुधरिया भी सानू बिगड़िया नजर आता। यह कलयुग के लक्षण है। खोटे को खरा कह, खरा खार न जाने, अंधे का नाम पार तू कली काल बढ़ाने। खोटे नू खरा कह रहा है, खरे नू खोटा कह रहा है, अन्ने नू पार तू कह रहा है। कहंदे कली काल दा बढ़ान बड़ा आश्चर्य फेल है। जो जो सत करे तो चीजा तप कर तप न होई, जे को नाव लै बदनामी कल के लखन एई। इलत का नाम चौधरी कली काल बढ़ाने। गज के बोलो ये हाल साड़ी क्यों बनी है, क्योंकि संगत करनी छड़ दी। संगत करिए साधगी बंदियों करे खदा, लोहा कंचन होत है पारस संग मलाए। कीदी संगत करनी, साध की संगत सदा सुहेली, महापुरखां दी संगत सुख देने वाली है। आ संतां दी कृपा आ मारे दे चरणां च बहालिया, नहीं अभी पता नहीं तुहाडे नूं कित्थे घूमना जी, असीं भी पता नहीं कित्थे लटकना जी। यह महापुरखां दी देण है, यह उन्हां दी कृपा है, संतां दी संगत दी। इस करके हजूर पातशाह कह रहे साधु संग भजवा गोपाल। महापुरखां दी संगत करके शिक्षा लो, जीवन दी जांच सिखो। 4 साल तय हो गए, 4 हो रहा। तू भाई कड़ा दे जाना, फिर छुट्टी ले जाते हैं, जिन्हों प्रसाद मिल गया तो फिर टिकट मिल गया। तू भी थोड़ा जो सबर कर ला, ये बैठे जाएंगे भाने ना। सो इस वास्ते हुण चारे है साम। साम का मतलब होंदा मन का बुराई वालों रोकना। दूसरा हैगा दम। मेरी कथा सुनी तो दम रख के बैठो थोड़ा जो, वैसे तो नहीं 2 घंटे गया। फिर कहते ओपनिंग काम है, मैं ऐसा ही ना हो गया, मैं तो गुरु ग्रंथ साहब रह जाए या ग्रंथी जी रह जाए, मैं कला भी रह जाऊं। जिन्ना चिर गुरु नानक ने मेरी आत्मा फड़िया मैं उन्ना चिर फेरी लगा रहना। जिन्ना चिर गुरु नानक पाशाह पकड़ होनी है ना, उन्ना चिर तो मैं बोलना ही बोलना। क्योंकि एक सिख दो साध संग तो पंजी परमेश्वर भाई गला कहते, जो एक है वो सिख है, जे दो हो फिर संगत बन जाती है। जे पांच भी बह गए ना सही ढंग से, तो उसे गुरु नानक पातशाह गुरु ग्रंथ साहब क्यों प्रगट होकर सामने खड़े हो जाएंगे। इधर बेच बैठे है गुरु ग्रंथ साहब बाबा आनंद सिंह ते जबंद सिंह ने इसे कलयुग प्रगट किया। भोग भी लवाया, वरदान भी लाए, गए नहीं कितने भी हाजिर है। सोए सुभाष से सम हुंदा मन दा रोकना, दम हुंदा इंद्रियां दा बकारां वलों रोकना, दमन करना। अखां नूं पराए रूप नहीं देखने, कन्नां नूं निंदिया नहीं सुननी, जवान नाल झूठ नहीं बोलना, अखां नाल चोरी, पैरां नाल कुमारग नहीं जाना, शरीर नाल जारी नहीं करनी, मन करके इहदा बुरा नहीं सोचना, बुद्धि करके गलत गल ग्रहण नहीं करनी, समझ गए? ये दम हो गया श्रद्धा, परमेश्वर ते गुरु ते, गुरु की बाणी ते और गुरु की बाणी का उपदेश देने वाले महात्मा ते, इन्हों ते विश्वास रखने का नाम श्रद्धा। अगे गुरु के निशान और धाम से भी श्रद्धा होनी चाहिए है, यह गुरु का निशान है, और गुरु के बाणी बाणी से भी श्रद्धा होनी चाहिए। जे श्रद्धा हो तो संभालेंगे नहीं, जे श्रद्धा ही नहीं जड़ी गल, जे केस दाड़ी तो साड़ी श्रद्धा बज जाए कि दसम पातशाह की मोहर है, मेरी सिर पर मोहर रखी जाए, फिर मोहर गवा सकते हैं, इतों साड़ी श्रद्धा मुक गई है, मुक नहीं गई सुक भी गई है। पर सुकी खेती पानी देने वास्ते कई बार गुरु नानक पातशाह फिर अपने किसी सेवादार की ड्यूटी ला दे, और लग जाए तो बदल आ जाता, जिहड़ा संत का जीवन बदल वर्गा, नलके से भी तुहाडा कब्जा हो, तुहाडे घर लगा ड्यूटी दे भी हो, दरियावां दे भी सरकारां दे कब्जे, समुद्रां दे भी कब्जे है, बदल ते किसी सरकार का कब्जा नहीं, जिथे परमेश्वर का हुक्म उथे वरदे। इस तरह संत का जीवन भी बदल वर्गा, सरबर तरबर संत जन चौथा बादल में पर उपकार करने चौहान धारी दे, अपने वास्ते नहीं संसार वास्ते है, क्यों करतार का हुक्म है। इस वास्ते साध संगत जी श्रद्धा हो गया समाधान, अकागर चित हो के बचन सुनना ते समझना, फिर तो पल्ले कुछ पैजू। और सम दम श्रद्धा की समान उपरां संसार विच जड़ा है उपरां व्यक्ति ना रहना कि यह चलनी सराए थे असि सदा नहीं रहना, जे जफा पा के बैठो कि घड़ीस के अगले ने लै जाना पर मोह विच पै के जीवन बर्बाद हो जाऊगा, जिन्हें चलन जाने से क्यों करे विथार। फिर भुख प्यास गर्मी सर्दी मान अपमान इनू जर जाना, यह छियां का एक साधन बनता। फिर है मुमुक्षता मुक्ति की इच्छा कि बंधन तो रहत किवें होना, निर्वाण किवें प्राप्त करना, निर्वाण किवें प्राप्त करना, मुक्ति किवें प्राप्त करनी, ये अठ साधन है, चार अतरंगिया ते चार बहरंगिया। अठां साधना वाले व्यक्ति का नाम जिज्ञासू है। नौजवानों गुस्से नहीं होगा, बह जाओ थोड़े टाइम में बह जाओ, मान लो बेनती बैठ जाओ, ना तुम मैं रोज मिलना ना मैं तुम मिलना, मर्जी थोड़ी है, हम देख लो मैं भी रोज नहीं आना, बेल मैनू भी है नहीं, वेला मैं भी है नहीं कि मैं तुरै करना, बह जाओ ना तुम रोज मिलना ना मैं मिलना। आप प्रधान जी ने एक सामने बैठा साढ़े योगा ये बैठे है, हूं अमृतधारी सिंह है, इन गले जे कई बंदा जवाब नहीं दे सकता, सो इस वास्ते हम तुम भी बेनती मान लो थोड़े टाइम है, मैं भी बहुत काला मैं जहाज भी फड़ना तो मैनु भी टाइम से जाना पड़ना, सो इस वास्ते हम देखो मैं वचन करदा जल्द तुम उठ पैने तो फिर कांटा थोड़ा जो पास बदल जाता, तुहाडा भी रास खराब होंदा मेरा भी। अठ साधन है जिदे विच अठ साधन उहदा नाम है जिज्ञासु। जिज्ञासु का मीन की है, रब दे मिलाप की इच्छा वाला पुरश। तुहानू अमृत छकाई जांदे जिज्ञासा पैदा ही नहीं करदे, पर असी अमृत्यो नहीं छकाते, पहला जिज्ञासा छकाने, प्यास पैदा करो, जल्द प्यास पैदा तुम कहने अमृत छको वह पानी सानू छकाओ, उन्होंने अंदर इच्छा पैदा कर दो, प्यास पैदा कर दो, भुख पैदा कर दो सिखी की, यह अभी करते हैं। इसे वास्ते थोड़े दिन बाद हरिहर हो जाती है, फिर जाके सूत्र है ब्रह्म सूत्र का, अर्थात तो ब्रह्म जिज्ञासा, अब हमको रब दे मिलने का उपदेश देना करो, फिर जाके सिखी तुरदी है। इस करके गुरमुख प्यारे हुण देखो तुहाडी जिज्ञासा होती गल सुनोगे, जे जिज्ञासा नहीं पहले तुहानू अधिकारी बनाउणा पैणा, अधिकारी बनोगे फिर तुसीं वस्तु दे लायक हो जाओगे। ते जे कहूं भी असि भाई सारे है ही ब्रह्मे दे अवतार, फिर मेरा उपदेश देना निष्फल है ते तुहाडा सदना भी फजूल है। ते जे कुछ ग्रहण करना फिर ऐन इज्जत हो के बह जाओ, जिवें लकड़ च मेख जड़ी जाती है उहदे विच इह थां बना लैंदी है, होर जगह भी नहीं चाहिए मेख। संगत विच ऐं अपना गुरु नानक दे चरणां दी थां बनाओ। महाराज सच्चे पातशाह कृपा कर रहे हैं, साधु संग भजो गोपाल, साधुआं दी संगत करके की रहना, चोरां दी संगत करोगे की मिलूगा भाई, रब दा नाम मिलूगा चोरी मिलूगी, ते व्यभिचारी दी संगत करके ब्रह्मचारी कित्थों मिल जाऊगा, दुष्ट दी संगत करके निम्रता कित्थों आजूगी, अमली दी संगत करके तुसी सोफी कित्थों बन जाओगे। जड़ा नास्तक रब तों बेमुख अकिरतकां गुरु घर दा दोखी गुरु घर दा निंदक उहदी संगत करके सिखी कित्थों मिल जाऊगी, नाम बन कित्थों मिलेगा, ये संतां दे घरों मिलेगा। जिस बखर को लैन तू आया राम नाम संतन घर पाया, संत नाम जपदे आ नाम दा उपदेश दिंदे आ, साधु संग भजो गोपाल, आन संजम किश ना सूझै, आन होर तरह दे संजम जड़े आ उह किसे तरह सूझदे ने। कई इत्थे इहो जिहे प्रचारक आउंदे ने, इक पिछे जिहे इत्थे आया नहीं तुहाडे, कहिंदा मैं पंजाब च साधन का भोग पाया इत्थे भी पा चलिया, मैं कहा रावण भी साधन का भोग पाउंदा जोर ला के चल गया, हरनाक्ष ने भी बहुत जोर लाया, दुर्योधन ने भी बहुत जोर लाया, औरंगजेब ने भी बहुत जोर लाया, साधां दा भोग पाउण वाले दा अपना पै गया, साध फिर भी मौजूद है। नाम रहो साधु रहो रहो गुर गोबिंद, कहो नानके जगत मैं किन जप्यो गुरमंथ। संत जड़ा सत तो पैदा होया, जड़ी जी सत तो पैदा हुई उहदा नाश किवें हो जाएगा, उस पुरखा नाहे कदे विनाश, जाके मन प्रगटे गुण ताज, बंधन तोर पै निर्वैर, अंधन पूजा गुर के पैर, ये लोग सुखी परलोक सहेले, नानक हर प्रभापे मिले। एक संत तुहाडा भी बहुत हरमन प्यारा, उत्थे भी सारियां गड्डियां दे फोटोआं लगियां, ऐसे तुसी बनैणा दे छाती दे वालिया होया गज के बोलो, ये प्रचार करने वाले नूं सोच लेना चाहिए, तुसी भोग पुआने हो सारियां दियां हिरदियां ते बैठा होया, बैठा कि नहीं, कहिंदे फोटोआं छुपा के बंटदा कौन है, ओह नहीं लाईदा कौन बंटदा, पर फोटोआं उहदियां लगी जांदियां, फोटोआं लगी जांदियां कि नहीं, ऐसे भी बनैणा दी प्रिंट होई फिरदियां। इस करके जिहड़ा बंदगी वाला पुरश है उह सब दा जो हर का प्यारा तो सभना का प्यारा, जो परमेश्वर दा प्यारा उह सारिआं दे दिल दी धड़कण बन जांदा है। इस वास्ते हजूर पातशाह कहिंदे हन आन संजम किश ना सूझ है, यह जतन काट कल काल, कलयुग दे काल समें दी, कली ना कलयुग दा, काल ना समें दा, कलयुग दी जिहड़ी कालख है पापां दी हिरदिआं नूं लगी होई कट्टण वास्ते परमेश्वर दा नाम है। हनेरा हुण जिहड़ा उहनूं किवें दूर कीता जा सकदा, क्यों भी नवजोक हो हनेरा किवें दूर हो दस सकदे, प्रकाश ना हो, अमलियां वाली गल ना, जे फीम ज्यादा खा ले कहिंदे हनेरा बड़ा तंग करदा, आपां कढ के मकान तों बाहर सुट्टे, उहने की कीता कहिंदे मैं कही ना ही पाई जाने कुछ टोकरियां च तुसीं बाहर सुट्टी जाओ, उह सारी रात लगे रहे। हुण सवेरे तां सूर्य देवते नहाउणा सी, उह पट्टां ते जी थापियां मार कहिंदे अमलियां दा वलिया हनेरा भजाता, अमली हिंदा हनेरा ऐं भजाउंदे आ, सियाणा इक तील ला दिंदा दीवा बले हनेरा जाए, वेद पाठ मत पापा खाए, दीवा बलना हनेरा दौड़ जांदा, जिहड़ा धर्म शास्त्रां दा पाठ नितनेम उह बुद्धि विचों अग्ञानता दा हनेरा दूर कर दिंदा। आज सैंसदाना ने बाहर का हनेरा तो बहुत दूर किया,
ਅੰਦਰ ਹਾਲੇ ਵੀ ਹਨੇਰਾ ਹੈਗਾ। ਇਹ ਗੁਣਕਨ ਕਰਨਾ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਇਹ ਗੁਰਬਾਣੀ ਰੂਪੀ ਦੀਵਾ ਹੈ ਜਿਹੜਾ ਹਿਰਦੇ ਦਾ ਅਗਿਆਨ ਰੂਪੀ ਹਨੇਰਾ ਦੂਰ ਕਰਦਾ ਹੈ। ਇਸ ਵਾਸਤੇ ਪਾਤਸ਼ਾਹ ਕਹਿੰਦੇ ਹਨ ਰਹਾਓ ਆਦ ਅੰਤ ਦਇਆਲ ਪੂਰਨ। ਉਹ ਯੁਗਾਂ ਦੇ ਆਦ ਮੁੰਡ ਵਿੱਚ ਵੀ, ਮੱਧ ਕਾਲ ਵਿੱਚ ਵੀ, ਅੰਤ ਵਿੱਚ ਵੀ, ਜਦੋਂ ਕਿ ਜਨਮਿਆ ਸੀ, ਬਾਲ ਅਵਸਥਾ ਸੀ, ਜਵਾਨੀ ਸੀ, ਬੁਢਾਪਾ, ਜੇ ਉਹਦੀ ਓਟ ਲਾਵਾਂਗੇ ਉਹ ਤਿੰਨਾਂ ਕਾਲਾਂ ਵਿੱਚ ਇਹਦੇ ਤੇ ਦਿਆਲੂ ਸਹਾਇਤਾ ਕਰਨ ਵਾਲਾ ਪੂਰਨ ਹੈ, ਲਵਾ ਲਵ ਭਰਿਆ ਹੋਇਆ, ਇੱਕ ਰਸ ਜਿਹਦੇ ਚ ਅਧੂਰਾਪਨ ਨੇ, ਤਿਸ ਬਿਨਾ ਨਹੀਂ ਕੋਏ। ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਸਾਡਾ ਕੋਈ ਵੀ ਸਹਾਇਕ ਨਹੀਂ। ਜਦੋਂ ਔਰੰਗਜ਼ੇਬ ਦੀ ਖੂਨੀ ਤਲਵਾਰ ਸਾਬਾਮਨ ਜੰਗੂ ਲਾ ਕੇ ਹੀਰੋ ਪਾਣੀ ਪੀਂਦਾ ਹੁੰਦਾ ਸੀ, ਮੁਸਲਮਾਨ ਬਣਾ ਕਿੰਨੀ ਕਤਲੋਗਾਤ ਹੋਈ। ਫਿਰ ਸ਼ਿਵ ਜੀ ਕੋ ਗਏ, ਉਹ ਕਹਿੰਦਾ ਭਾਈ ਮਾਖੋਵਾਲ ਦੀ ਧਰਤੀ ਅਨੰਦਪੁਰ ਜਾਓ। ਫਿਰ ਕਿਰਪਾਚਾਰ ਤੇ ਸੁਪੂਰਨ ਦਾਸ ਡੈਪੂਟੇਸ਼ਨ ਲੈ ਕੇ ਆ ਗਿਆ ਨੌਵੇਂ ਪਾਤਸ਼ਾਹ ਕੋ, ਦਸਵਾਂ ਪਾਤਸ਼ਾਹ ਆ ਗਿਆ 9 ਸਾਲ ਦੀ ਉਮਰ। ਪਿਤਾ ਜੀ ਕੀ ਗੱਲ, ਬੜੇ ਸੋਚ ਵਿੱਚ, ਕਹਿੰਦੇ ਇਹਨਾਂ ਦੇ ਧਰਮ ਨੂੰ ਖਤਰਾ, ਫਿਰ ਕਿਵੇਂ ਟਲੋ। ਕਹਿੰਦੇ ਮਹਾਂਪੁਰਸ਼ ਦੇ ਬਲੀਦਾਨ ਦੀ ਲੋੜ ਹੈ। ਕਹਿੰਦੇ ਤੁਹਾਡੇ ਨੂੰ ਵੀ ਕੋਈ ਵੱਡਾ ਹੈਗਾ, ਆਏ ਤੁਸੀਂ ਕੱਢ ਲਈ ਆ। ਕਹਿੰਦੇ ਇਹੀ ਸੁਣਨਾ ਚਾਹੁੰਦਾ ਸੀ। ਫਿਰ ਤੁਰ ਪਏ। ਫਿਰ ਤਿਲਕ ਜੰਜੂ ਰਾਖਾ ਪਰਵਤਾਂ ਕਾ ਕਿੰਨਾ ਵੱਡੋ ਕਲੂ ਨੇ ਸਾਕਾ, ਸਾਧਨ ਹੇ ਤੀਤੀ ਜਿਨ ਕਰੀ, ਸੀਸ ਦੀਆ ਪਰ ਸੀਨਾ ਉਚਰੀ, ਧਰਮ ਹਿਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਡ ਨਾ ਦੀਆ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਾ ਆਵਤ ਲਾਜਾ। ਫਿਰ ਦਸਵੇਂ ਨੇ ਇਹ ਕਿਰਪਾ ਕਰਕੇ ਤੁਹਾਨੂੰ ਬਚਾਇਆ, ਪਿਤਾ ਮਾਤਾ ਪੁੱਤਰ ਪ੍ਰਾਣਾਂ ਨੂੰ ਪਿਆਰੇ, ਸਿੰਘ ਸਿੰਘਣੀਆਂ ਪਚੰਗੀ, ਭਾਈ ਮਨੀ ਸਿੰਘ ਦੇ ਪਰਿਵਾਰ ਦੇ 58 ਸ਼ਹੀਦ ਹੋਏ ਖੂਨੀ ਨਾਤੇ, ਤੁਹਾਨੂੰ ਬਚਾਉਣ ਲਈ ਨਾ ਕੁਛ ਕੀਤਾ ਤੇ ਆਪਣਾ ਆਪ ਨਸ਼ਟ ਕਰਨ ਵਾਸਤੇ ਅਸੀਂ ਬੋਤਲਾਂ ਦਾ ਸਹਾਰਾ ਲੈ ਲਿਆ। ਹੁਣ ਤਾਂ ਆਪਣਾ ਆਪ ਕੁਰਬਾਨ ਕੀਤਾ ਨਾ ਸਾਨੂੰ ਬਚਾਉਣ ਲਈ, ਅਸੀਂ ਆਪਣਾ ਆਪ ਤਬਾਹ ਕਰਨ ਲਈ ਜ਼ੋਰ ਲਾਈ ਜਾਂਦੇ ਦਿਨ ਰਾਤ, ਤੇ ਹੁਣ ਤਬਾਹ ਹੋਣਾ ਕਿਵੇਂ ਆ। ਕਹਿੰਦੇ ਨਿਊ ਲਾਈਟ ਦਾ ਯੁੱਗ ਆ ਇਹ, ਸਾਇੰਸ ਦਾ ਯੁੱਗ, ਪਿਛਲੇ ਯੁੱਗ ਨੂੰ ਪੱਥਰ ਯੁੱਗ, ਧਾਤੂ ਜਗ ਜੋ ਕਹਿੰਦੇ ਆ, ਉਹ ਬੁੱਢੇ ਭਾਮਿਆਂ ਨੂੰ ਪੜ੍ਹ ਸੀ, ਹੁਣ ਤੱਕ ਸਿੱਖੀ ਸੰਭਾਲ ਕੇ ਰੱਖੀ, ਪਰ ਅੱਜ ਦੇ ਬੁੱਧੀ ਜੀਵੀਆਂ ਨੇ ਸਿੱਖੀ ਨੂੰ ਛੱਜ ਚ ਪਾ ਕੇ ਛੱਡ ਦਿੱਤਾ। ਛੱਡ ਦਿੱਤਾ ਕਿ ਨਹੀਂ, ਆਹ ਦੇਖ ਲਓ ਸਿੱਖੀ ਦੀਆਂ ਕਿਵੇਂ ਧੱਜੀਆਂ ਉਡਾ ਰਹੇ। ਕਹਿੰਦੇ ਜੀ ਉੱਥੇ ਸੈਂਟਰ ਸਰਕਾਰ ਜਿਹੜੀ ਉਹ ਕਰ ਰਹੀ ਹੈ, ਸੈਂਟਰ ਚੋਂ ਕੋਈ ਨਾਈ ਆਏ ਪੰਜਾਬ ਚ ਭੇਜਿਆ, ਤੇ ਜਾ ਇਹਨਾਂ ਦਾ ਮੂੰਹ ਸਿਰ ਮੁੰਨਿਓ, ਜਾਂ ਇੱਥੇ ਭੇਜੇ ਹੁਣ ਇੰਡੀਆ ਦੀ ਸਰਕਾਰ ਨੇ, ਇਹਦਾ ਮਨ ਹਰਾਮੀ ਹੋਈ ਤਾਂ ਢੇਰ ਅਸੀਂ ਆਪੇ ਹੀ ਕਰ ਰਹੇ ਹਾਂ। ਅਦਰੇਤ ਆਤਮਾ ਆਤਮਨ ਆਤਮਨ ਅਵਸਾਦੇ ਆਤਮਈ ਬੰਧੂਰ ਆਤਮਨਾ ਆਤਮਈ ਪਰਾਤਮਨਾ। ਤੂੰ ਆਪਣੀ ਆਤਮਾ ਦੁਆਰਾ ਆਪਣੀ ਕਲਿਆਣ ਕਰ, ਨਾ ਕੋਈ ਤੇਰਾ ਮਿੱਤਰ ਆ, ਨਾ ਕੋਈ ਸ਼ਤਰੂ ਆ, ਤੇਰੇ ਆਪਣੇ ਮਾੜੇ ਕਰਮ ਹੀ ਤੇਰੇ ਸ਼ਤਰੂ ਆ, ਔਰ ਤੇਰੇ ਪੁੰਨ ਕਰਮ ਹੀ ਤੇਰੇ ਮਿੱਤਰ ਆ। ਦੋਸ਼ ਅਸੀਂ ਦੂਜਿਆਂ ਨੂੰ ਦਿੰਦੇ ਤੇ ਪਾਤਸ਼ਾਹ ਵੀ ਕਹਿ ਰਿਹਾ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਹ ਤੁਹਾਡੀ ਰਸਨਾ ਤੋਂ ਵੀ ਥੋੜਾ ਜਿਹਾ ਕਹਾ ਦਿਆਂ, ਤੁਹਾਡਾ ਵੀ ਥੋੜਾ ਜਿਹਾ ਜ਼ੋਰ ਲਵਾ ਦੀਜੇ, ਗੱਜ ਵੱਜ ਕੇ ਬੋਲਿਓ। ਦੱਦਾ ਦੋਸ ਨਾ ਦਿਓ ਕਿਸੈ, 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 ਦੋਸ ਕਰਮਾ ਆਪਣਿਆ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ, ਦੋਸ ਨਾ ਦੀਜੈ ਅਵਰ ਜਨਾ, ਇਸ ਕਰਕੇ ਇਸ ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਡੇ ਆਪਣੇ ਮਨ ਦੀ ਕਮਜ਼ੋਰੀ ਹੈ, ਹੁੰਦੀ ਅੰਦਰ ਆ, ਉਹ ਫੁੱਟ ਕੇ ਬਾਹਰ ਆ ਜਾਂਦੀ ਹੈ। ਕਮਜ਼ੋਰੀ ਤਾਂ ਅੰਦਰ ਹੁੰਦੀ ਹੈ। ਕਈ ਕਹਿੰਦੇ ਸਾਡੇ ਅੰਦਰ ਸਿੱਖੀ ਹੈ। ਮੈਂ ਕਿਹਾ ਫਿਰ ਲੁਕੋਈ ਕਿਉਂ ਫਿਰਦਾ? ਗੱਜ ਕੇ ਬੋਲੋ। ਜੇ ਬਾਹਰ ਆ ਜੂਗੀ ਫੇਰ ਆਕਾਸ਼ ਤੋਂ ਕਿਹੜੀ ਬਿਜਲੀ ਪੈ ਜਾਏਗੀ ਤੇਰੇ ਤੇ? ਇਹ ਝੇਡਾਂ ਕਰਨੀਆਂ ਸਿੱਖ ਲਈਆਂ, ਆਹ ਕੁਝ ਰਹਿ ਗਿਆ। ਪਾਤਸ਼ਾਹ ਕਹਿੰਦੇ ਹਨ ਕਿ ਉਹ ਪਰਮੇਸ਼ਰ ਕੈਸਾ ਹੈ ਭਾਈ, ਆਦ ਅੰਤ ਦਇਆਲ ਪੂਰਨ, ਸਦਾ ਦਿਆਲੂ ਆ, ਪੂਰਨ ਹੈ, ਤਿਸ ਬਿਨਾ ਨਹੀਂ ਕੋਈ, ਉਸ ਵਾਹਿਗੁਰੂ ਪਰਮੇਸ਼ਰ ਤੋਂ ਕੋਈ ਨਹੀਂ ਹੈ। ਇੱਕ ਦਿਨ ਇੱਕ ਵਕੀਲ ਆ ਗਿਆ ਜੀ ਨਾਲ ਉਹਦਾ ਪਿਓ, ਕਹਿੰਦਾ ਬਾਬਾ ਜੀ ਮੇਰਾ ਮੁੰਡਾ ਵਕੀਲ ਹੈ। ਮੈਂ ਕਿਹਾ ਮੇਰਾ ਤਾਂ ਕੋਈ ਮੁਕੱਦਮਾ ਨਹੀਂ ਜਿਹੜਾ ਲੜਨਾ। ਅਖੇ ਨਹੀਂ ਜੀ, ਦੁਖੀ ਹੋ ਕੇ ਆਏ। ਮੈਂ ਕਿਹਾ ਡਾਕਟਰ ਬਹੁਤ ਹੈ ਸ਼ਹਿਰ, ਕਹਿੰਦੇ ਡਾਕਟਰਾਂ ਦੇ ਦੁੱਖ ਦੂਰ ਕਰਨ ਵਾਲਾ ਨੇ। ਮੈਂ ਕਿਹਾ ਫਿਰ ਉਹ ਕਿਹੋ ਜਿਹਾ? ਕਹਿੰਦੇ ਜੀ ਸਾਡੇ ਪੀਰ ਦੀ ਜਗ੍ਹਾ ਉਹ ਸਾਨੂੰ ਸੌਣ ਨਹੀਂ ਦਿੰਦਾ। ਮੈਂ ਕਿਹਾ ਵਕੀਲ ਆ, ਉਹਨਾਂ ਕਾਨੂੰਨੀ ਲੜਾਈ ਲੜ ਲੈਣੀ ਸੀ ਪੀਰ ਨਾਲ। ਅਖੇ ਪੀਰ ਨਾਲ ਕਾਨੂੰਨ ਨਹੀਂ ਚੱਲਦਾ। ਮੈਂ ਕਿਹਾ ਫਿਰ ਪੀਰ ਚੰਗਾ ਹੈ ਰਿਹਾ, ਸਾਧਾਂ ਕੋਲ ਘੇਰ ਕੇ ਲਿਆ, ਪੀਰ ਪੀਰਾਂ ਕੋਲ ਲਿਆ, ਇਹਦਾ ਪੀਰ ਬਹੁਤ ਚੰਗਾ, ਪੀਰ ਨੂੰ ਥਾਪੜਾ ਦੇਣਾ ਚਾਹੀਦਾ। ਪੀਰ ਪੀਰਾਂ ਕੋਲ ਘੇਰ ਕੇ ਲਿਆ, ਪੀਰ ਨੂੰ ਕਹਿ ਦੇਣੀ ਨੂੰ ਤੰਗ ਨਾ ਕਰੇ, ਪੀੜ ਨਾ ਦੇਵੇ। ਮੁੰਡੇ ਨੂੰ ਕਹਿ ਅੰਮ੍ਰਿਤ ਛਕ ਲੈ, ਤੂੰ ਵੀ ਛਕ ਲੈ, ਪਰਿਵਾਰ ਵੀ ਛਕ ਲੈ। ਕਹਿੰਦਾ ਮੁੰਡਾ ਵਕੀਲ ਹੈ। ਮੈਂ ਕਿਹਾ ਫਿਰ ਪੀਰ ਨੂੰ ਪੀਰੀ ਕਰ ਲੈਂਦੇ ਚਾਰ ਦਿਨ, ਤੇ ਹੁਣ ਛਕਣਾ ਪਿਆ ਉਹਨੂੰ। ਇੱਕ ਦਿਨ ਇੱਕ ਡਾਕਟਰ ਆਇਆ, ਉਹ ਕੁੜੀ ਦਿਨ ਰਾਤ ਅੜਾਟ ਪਵੇ, ਨਾ ਦਿਨ ਚੈਨ ਨਾ ਰਾਤ, ਉਹ ਕਹਿੰਦੇ ਮੇਰੇ ਜ਼ਹਿਰ ਦਾ ਟੀਕਾ ਲਾ ਦਿਓ। ਪਿਓ ਡਾਕਟਰ ਫਿਰ ਆ ਗਿਆ ਉੱਥੇ, ਬਾਬਾ ਜੀ ਨਾ ਦਿਨ ਨਾ ਰਾਤ, ਪਾਣੀ ਵੀ ਨਹੀਂ ਅੰਦਰ ਰਹਿੰਦਾ, ਠਹਿਰਦਾ ਹੀ ਨਹੀਂ ਪਾਣੀ। ਮੈਂ ਕਿਹਾ ਅੰਮ੍ਰਿਤ ਛਕੋ ਸਾਰੇ, ਝਾੜੂ ਦਿਓ 40 ਦਿਨ ਗੁਰੂ ਗ੍ਰੰਥ ਸਾਹਿਬ ਚਰਨਾਂ, ਤੇ ਸਾਰਿਆਂ ਨੂੰ ਅੰਮ੍ਰਿਤ ਛਕਣਾ ਪਿਓ। ਮੰਤਰੀ ਕਿਉਂ ਗਿਆ? ਕਹਿੰਦਾ 12,000 ਪਹਿਲਾਂ ਫੀਸ, ਦੂਈ ਵਾਰੀ ਫੇਰ 12,000, 30 ਵਾਰੀ 3 ਕੇਸਾਂ 36,000, ਤੇ ਇੰਨੀ ਕੁ ਸਰੋਂ ਦੇ ਦੇਣੀ ਘਰ ਖਿਲਾਰ ਦਿਓ। ਗੱਜ ਕੇ ਬੋਲੋ। ਪਰ ਜੇ ਗੁਰੂ ਨਾਨਕ ਪਾਤਸ਼ਾਹ ਦਾ ਲੜ ਫੜ ਲਈਏ, ਤੰਤ ਮੰਤ ਨੇ ਜੋ ਹੀ ਤੇ ਚਾਖ ਨਾ ਲੱਗੇ, ਜੇ ਗੁਰੂ ਘਰ ਦੇ ਯਕੀਨ ਕਰ ਲਈਏ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹਨ ਭਾਈ, ਜਨਮ ਮਰਨ ਨਿਵਾਰ ਹਰ ਜਪ, ਇਹ ਜੰਮਣ ਮਰਨ ਹਰੀ ਦਾ ਜਾਪ ਕਰਕੇ ਨਿਵਿਰਤ ਕਰ ਲੈ। ਸਿਮਰ ਸਵਾਮੀ ਸੋਏ, ਉਹ ਸਵਾਮੀ ਜਿਹੜਾ ਸਾਰਿਆਂ ਦਾ ਨਾਥ ਮਾਲਕ ਹੈ, ਉਹਦਾ ਸਿਮਰਨ ਕਰ। ਸਵਾਮੀ ਵਿਵੇਕਾਨੰਦ ਗਿਆ ਅਮੈਰੀਕਾ ਚ ਸੰਨਿਆਸੀ ਸਾਧੂ ਸੀ, ਉੱਥੇ ਅਮੈਰੀਕਨਾਂ ਨੇ ਪ੍ਰਸ਼ਨ ਕੀਤਾ ਕਿ ਸੁਣਿਓ ਧਿਆਨ ਨਾਲ, ਉਹ ਕਹਿੰਦੇ ਸਵਾਮੀ ਜੀ ਅਸੀਂ ਸੁਣਿਆ ਕਿ ਦਸਮ ਪਾਤਸ਼ਾਹ ਦਾ ਜਿਹੜਾ ਸਿੰਘ ਆ ਅੰਮ੍ਰਿਤਧਾਰੀ, ਉਹ 1,25,000 ਨਾਲ ਲੜ ਸਕਦਾ, ਇਹ ਗੱਪ ਨੀ, ਇਹ ਲੂਣ ਬਣਿਆ, ਇਹ ਗੱਲ ਮੰਨਣ ਵਾਲੀ ਹੈ, ਹੱਦ ਕਰਨੀ ਹੈ, ਵੀ ਇੱਕ ਬੰਦਾ 1,25,000 ਨਾਲ ਕਿਵੇਂ ਲੜ ਸਕਦਾ? ਸਵਾਮੀ ਵਿਵੇਕਾਨੰਦ ਜੀ ਕਹਿੰਦੇ ਤੁਹਾਨੂੰ ਅਮਰੀਕਨਾਂ ਨੂੰ ਯਕੀਨ ਹੋਵੇ ਪਿਆ ਨਾ ਹੋਵੇ, ਪਰ ਮੇਰਾ ਯਕੀਨ ਹੈ ਜਿਹੜਾ ਸਹੀ ਮਹਿਨਿਆਂ ਚ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, 1,25,000 ਕੀ 14 ਤਬਕਾਂ ਦੀਆਂ ਫੌਜਾਂ ਉਹਦੇ ਮੁਕਾਬਲੇ ਤੇ ਆ ਜਾਣ, ਉਹ ਫਿਰ ਵੀ ਜੇਤੂਗਾ। ਅਮੈਰੀਕਾ ਕੇ ਫਾਰਵਰਡ ਦੇਸ਼ ਵਿੱਚ ਜੇ ਸੱਚ ਬੋਲਣ ਵਾਲਾ ਸਵਾਮੀ ਆਇਆ ਤਾਂ ਵਿਵੇਕਾਨੰਦ ਆ, ਨਹੀਂ ਤਾਂ ਸਵਾਮੀਆਂ ਦੀ ਹਿੰਦੁਸਤਾਨ ਚ ਕੋਈ ਕਮੀ ਨਹੀਂ। ਜਿਹੜੇ ਦਰਬਾਰ ਤੇ ਤੋਪਾਂ ਡਾਹੀਆਂ, ਕਿਸੇ ਸਵਾਮੀ ਨੇ ਆਹ ਦਾ ਨਾਰਾ ਨਹੀਂ ਮਾਰਿਆ। ਇਹ ਸਵਾਮੀ ਸੀ ਜਿਹੜਾ ਅਮੈਰੀਕਾ ਆ ਕੇ ਵੀ ਸੱਚ ਬੋਲ ਗਿਆ। ਇਹੋ ਜਿਹਾ ਸਵਾਮੀ ਬਿਰਲੇ ਹੈ, ਬਹੁਤ ਬਿਰਲੇ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਵਾਮੀ ਕਿਹਨੂੰ ਕਹਿ ਰਹੇ ਹੈ? ਸੋ ਵਿਸ਼ੇਸ਼ ਕਰਕੇ ਆਮ, ਸੰਸਕ੍ਰਿਤ ਦਾ ਅੱਖਰ ਆਉਂਦਾ ਰੋਗ, ਜਿਹਦੇ ਚ ਕੋਈ ਬਿਮਾਰੀ ਨਾ ਹੋਵੇ ਉਹਦਾ ਨਾਮ ਸਵਾਮੀ ਹੈ। ਇਹਨਾਂ ਸਵਾਮੀਆਂ ਨੂੰ ਪੁੱਛ ਲਓ ਵੀ ਬਲੱਡ ਪ੍ਰੈਸ਼ਰ ਤਾਂ ਨਹੀਂ, ਬਵਾਸੀਰ ਤਾਂ ਨਹੀਂ, ਸ਼ੂਗਰ ਤਾਂ ਨਹੀਂ ਪੈਂਦੀ, ਕੋਈ ਹੋਰ ਬਿਮਾਰੀ ਤਾਂ ਨਹੀਂ, ਤੇ ਸਵਾਮੀ ਕਿਵੇਂ ਹੋ ਗਿਆ? ਸਵਾਮੀ ਤਾਂ ਵਾ ਜੀ, ਰੋਗ ਹੈ ਹੀ ਕੋਈ ਨਹੀਂ, ਸਭ ਦਾ ਮਾਲਕ ਹੈ। ਜੋ ਜੋ ਦੀਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਧੰਨ ਗੁਰੂ ਨਾਨਕ ਪਾਏ, ਸੁਣਿਆ ਵੀ ਗੁਰੂ ਨਾਨਕ ਵੀ ਕੋਈ ਬਿਮਾਰੀ ਸੀ? ਹਜੇ ਤੇ ਦਿਵ ਦ੍ਰਿਸ਼ਟੀ ਕਰ ਦਿੰਦੇ, ਬਿਮਾਰੀਆਂ ਦੂਰ ਹੋ ਜਾਂਦੀਆਂ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਤਰਨ ਤਰਨ ਆਉਂਦੇ ਸੀ ਨਾ, ਦਰਸ਼ਨ ਦੁਆਰੇ ਨੂੰ ਕੋੜੇ ਬੈਠੇ ਹੁੰਦੇ ਸੀ, ਐਵੇਂ ਦ੍ਰਿਸ਼ਟੀ ਪਾਉਂਦੇ ਜਾਣਾ, ਨਾਲੇ ਨਾਲ ਕਲੀਅਰੈਂਸ ਸਰਟੀਫਿਕੇਟ ਮਿਲਦਾ ਜਾਣਾ, ਤੰਦਰੁਸਤੀ ਮਿਲਦੀ ਜਾਣੀ, ਐਸੇ ਸਤਿਗੁਰੂ ਆ। ਵੇਦ ਸਿਮਰਤ ਕਥ ਹੈ ਸਾਸਤ, ਚਾਰੇ ਵੇਦ ਵੀ ਕਹਿੰਦੇ ਆ, 27 ਸਿਮਰਤੀਆਂ ਵੀ, 6 ਸ਼ਾਸਤਰ ਵੀ ਕਥਾ ਕਥਨ ਕਰਦੇ ਹਨ, ਭਗਤ ਕਰੈ ਵਿਚਾਰ, ਭਗਤ ਵੀ ਇਹ ਵਿਚਾਰ ਦੀ ਗੱਲ ਦੱਸਦੇ ਹਨ ਕਿ ਮੁਕਤ ਪਾਈ ਹੈ ਸਾਧ ਸੰਗਤ, ਮਹਾਤਮਾ ਜਨਾਂ ਦੀ ਸੰਗਤ ਕਰਕੇ ਮੁਕਤੀ ਪ੍ਰਾਪਤ ਹੁੰਦੀ ਹੈ, ਬੰਧਨ ਤੋਂ ਰਹਿਤ ਜਿਹੜੀ ਅਵਸਥਾ ਨਿਰਬੰਧ ਅਵਸਥਾ ਮਿਲਦੀ ਹੈ। ਪਰ ਵਜਨ ਬਣਾ ਵੀ ਬਹੁਤ ਔਖਾ। ਦੁਆਬੇ ਜੈਲੇ ਦਾ ਨਾਮ ਸੁਣਿਆ ਤੁਸੀਂ? ਦੁਆਬੇ ਸੰਗ ਬੈਠੀ ਹੋਣੀ, ਕਾਂਤਾਰ ਵਾਲੀਆਂ ਨੇ ਉਹਦਾ ਜੀਵਨ ਪੜ ਲਿਆ ਸੀ। ਕਹਿੰਦਾ ਜੀ ਮੇਰੀ ਦੁਸ਼ਮਣੀ ਬਾਬਾ ਸੰਤ, ਕਹਿੰਦੇ ਕਿਸੇ ਦੀ ਚੜਾਈ ਕਰਕੇ ਨਹੀਂ ਆਉਣਾ। ਉਹਦੀ ਡਿਊਟੀ ਲਾਤੀ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ, ਗੋਕੇ ਘੇਰੀ ਜੋਤ ਸਮੱਗਰੀ ਦਾ ਧੂਫ, 5 ਸਾਲ ਲਗਾਤਾਰ ਮੂਲ ਮੰਤਰ ਦਾ ਜਾਪ ਚਲਾਇਆ 24 ਘੰਟੇ। ਇਹਨੂੰ ਕਿਹਾ ਹਰ 8ਵੇਂ ਦਿਨ ਐਤਵਾਰ ਘਰ ਦੀਆਂ ਜਿਹੜੀਆਂ ਤੇਰੀਆਂ ਗਾਈਆਂ ਉਹਨਾਂ ਦਾ ਘਿਓ ਲੈ ਕੇ ਆਉਣਾ। ਸੰਤਾਂ ਨੇ ਬੱਟੀ ਆਪ ਬੱਟੀ, ਜੋਤ ਜਗਾਈ, ਡੀਡੀ ਲਾਤੀ। ਉਹ ਸੇਵਾ ਨੂੰ ਕਿਹਾ ਬੱਤੀ ਘਿਓ ਬਹੁਤ ਪੀਂਦੀ ਹੈ, ਉਹਨੂੰ ਕੱਢ ਕੇ ਆਪ ਵੱਟ ਕੇ ਬਰੀਕ ਜਿਹੀ ਪਾਤੀ। ਘਿਓ ਕੱਢ ਕੇ ਘਿਓ ਵਜਣ ਲੱਗ ਗਿਆ। ਕਹਿੰਦੇ ਭਾਈ ਘਿਓ ਤਾਂ ਬਚ ਗਿਆ, ਹੁਣ ਨਾ ਆਇਆ ਕਰ। ਕਹਿੰਦਾ ਸੰਤਾਂ ਦਾ ਮੈਨੂੰ ਹੁਕਮ ਹੈ ਵੀ ਹਰ ਐਤਵਾਰ ਆਉਣਾ। ਕਹਿੰਦੇ ਸੰਤਾਂ ਨੇ ਘਿਓ ਕਰਕੇ ਗਿਆ ਸੀ, ਘਿਓ ਵਾਧੂ ਉਹ ਹਟ ਗਿਆ ਜੀ, ਬਸ ਐਤਵਾਰ ਆ ਗਿਆ ਜਿਵੇਂ ਆ ਗਿਆ। ਉਹਦੇ ਮਿੱਤਰਾਂ ਦੇ ਨਾਲ ਕੋਈ ਝਗੜਾ ਹੋ ਗਿਆ ਜਿਵੇਂ ਹੁੰਦਾ ਜੀ ਇਹਨਾਂ ਲੋਕਾਂ ਦਾ, ਇਹਦੇ ਕੋਲ ਆ ਗਿਆ ਜਾਵੇ ਨਾ ਫਿਰ ਸੰਤਾਂ ਦਾ ਹੁਕਮ ਆ। ਉਹਨੇ ਪਿਓ ਨੂੰ ਗਿਆ, ਉਹ ਗੱਲ ਇਹੋ ਜਿਹੀ ਕਿ ਜਾਣਾ ਪਿਆ, ਉਹ ਬੰਬ ਸਿੱਟਿਆ ਫਟ ਗਿਆ ਤੇ ਲੱਤ ਉੱਡ ਗਈ ਕੱਟੀ ਗਈ। ਸੰਤ ਆਏ ਕਹਿੰਦਾ ਜੀ ਲੱਤ ਤੁਹਾਤੋਂ ਲੈਣੀ ਹੈ। ਕਹਿੰਦੇ 13 ਦਿਨ ਅਸੀਂ ਇਹ ਆਨੰਦਪੁਰ ਰੱਖਿਆ ਹੋਇਆ ਸੀ। ਗੱਜ ਕੇ ਬੋਲੋ, 13 ਇਹ ਦਿਨ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਸੀ, ਅਸੀਂ ਆਪ ਬੱਟੀ ਵੱਟ ਕੇ ਗਏ, ਤੇਰੀ ਘਿਓ ਦੀ ਡਿਊਟੀ ਲਾਈ ਸੀ, ਤੂੰ ਉੱਥੇ ਗਿਆ ਨੀ, ਅੱਜ ਹੁੰਦਾ ਤੇ ਵੱਜ ਜਾਣਾ ਸੀ। ਫਿਰ ਹੁਣ ਮੱਥੇ ਦਾ ਹੱਥ ਮਾਰਦਾ ਕਿਸਮਤ, ਪੂਰਬ ਲੋਕ ਕਿਰਤ ਕਰਮ ਨਾ ਮਿਟਾਰੀ, ਦੁਖਰਤ ਸੁਖਰਤ ਥਾਰੋ ਕਰਮਰੀ। ਪਰ ਫਿਰ ਵੀ ਮਹਾਂਪੁਰਖਾਂ ਦੀ ਕਿਰਪਾ, ਕਿੰਨੇ ਸਾਲ ਜਿੰਦਾ ਹੀ ਰਹੇ, ਇੱਕ ਲੱਤ ਉੱਤੇ ਭਾਵੀ ਟਲ ਗਈ। ਸੋ ਇਸ ਕਰਕੇ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੈ, ਜੇ ਇਹਦੀ ਓਟ ਲਵਾਂਗੇ ਆਉਣ ਵਾਲੇ ਜਿਹੜੇ ਵਿਘਨ ਹਨ ਟਲ ਜਾਂਦੇ ਆ, ਨਹੀਂ ਤਾਂ ਕੋਟ ਵਿਘਨ ਤੇ ਸਲਾਗਤੇ, ਜਿਸ ਨੂੰ ਬਿਸਰੈ ਨਾਉ, ਜਿਹਨੂੰ ਨਾਮ ਭੁੱਲ ਜਾਂਦਾ ਕਈ ਵਿਘਨ ਵਿਆਪਦੇ ਆ। ਤੇ ਜੇ ਪਰਮੇਸ਼ਰ ਦੀ ਓਟ ਲੈ ਲਈਏ ਤੇ ਵਿਘਨ ਟਲ ਜਾਂਦੇ ਆ। ਆਖਰੀ ਬੇਨਤੀਆਂ ਹਨ ਭਾਈ, ਮੁਕਤ ਪਾਈ ਹੈ ਸਾਧ ਸੰਗਤ। ਹੁਣ ਜੇ ਸਾਧ ਅੱਖਰ ਹਟਾ ਦਈਏ, ਕੱਲੀ ਸੰਗਤ ਰਹਿ ਜਾਓ, ਸੰਗਤ ਸ਼ਰਾਬੀਆਂ ਦੀ ਵੀ ਹੋ ਸਕਦੀ ਹੈ, ਫਿਮੀਆਂ ਦੀ ਵੀ ਹੋ ਸਕਦੀ, ਡਡਈਆਂ ਦੀ ਵੀ ਹੋ ਸਕਦੀ ਹੈ, ਭੰਗੜੇ ਵਾਲਿਆਂ ਦੀ ਵੀ ਹੋ ਸਕਦੀ ਹੈ। ਪਰ ਜਿਹੜੇ ਸਾਧ ਅੱਖਰ ਲੱਗਦਾ ਨਾ, ਫੇਰ ਪਤਾ ਲੱਗਦਾ ਕਿ ਸਾਧੇ ਮਨ ਵਾਲੀ ਸੰਗਤ, ਸ੍ਰੇਸ਼ਟ ਸੰਗਤ, ਜਾਂ ਸਤ ਸੰਗਤ, ਸਤ ਨਾਲ ਜੁੜੀ ਹੋਈ। ਇੱਕ ਵਾਰੀ ਸੰਤ ਹਰਪਲੀ ਹੈਗਾ, ਉਹ ਬੀਬੀ ਇਹ ਮੇਰੀ ਵੀ ਭੈਣ ਸਤ ਸੰਗਣ ਹੈ, ਉਹ ਬਿਆਸ ਵਾਲਿਆਂ ਦੀ ਚੱਲੀ ਸੀ। ਸੰਤ ਕਹਿਣ ਲੱਗੇ ਬੀਬੀ ਜੀ ਤੁਹਾਡਾ ਸਤ ਨਾਲ ਸੰਗ ਹੋ ਗਿਆ। ਅਸੀਂ ਜੀ ਸਤ ਨਾਲ ਤਾਂ ਸੰਗ ਨਹੀਂ ਹੋਇਆ, ਤੇ ਜਿੰਨਾ ਚਿਰ ਸਤ ਨਾਲ ਸੰਗ ਨਹੀਂ ਹੋਇਆ ਤੇ ਫਿਰ ਸਤ ਸੰਗੀ ਕਿਵੇਂ ਬਣਿਆ। ਸੰਗ ਝੂਠਦਾ ਕਰਦੇ ਆ ਕੌਣ ਹੈ ਸਤੰਗ, ਸਤ ਨਾਲ ਸੱਚ ਨਾਲ ਸੰਗ ਹੋ ਗਿਆ ਸੱਚ ਨਾਲ, ਸੰਤ ਕਹਿਣ ਲੱਗੇ। ਕਹਿੰਦੇ ਇਹ ਤਾਂ ਹੋਇਆ ਨੀ, ਕਹਿੰਦੇ ਫਿਰ ਸੱਚ ਨਾਲ ਸੰਗਤ ਕਰੋ ਪਹਿਲਾਂ, ਫਿਰ ਸਤਸੰਗੀ ਬਣੋਗੇ। ਹਜ਼ੂਰ ਪਾਤਸ਼ਾਹ ਕਹਿੰਦੇ ਮੁਕਤ ਪਾਈ ਹੈ ਸਾਧ ਸੰਗਤ, ਮਹਾਂਪੁਰਖਾਂ ਦੀ ਸੰਗਤ ਕਰਕੇ ਮੁਕਤੀ ਪਦਾਰਥ ਹੁੰਦੀ ਹੈ। ਬਿਨ ਸਜਾ ਅੰਧਾਰ, ਜਿਹੜਾ ਅਗਿਆਨਤਾ ਰੂਪੀ ਹਨੇਰਾ ਹੈ ਉਹ ਨਾਸ ਹੋ ਜਾਂਦਾ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ, ਜਿਹੜੇ ਉਹਦੇ ਜਨ ਸੇਵਕ ਹੈ ਉਹਨਾਂ ਨੂੰ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਦਾ ਆਧਾਰ ਭਾਈ ਆਸਰਾ, ਜਿਹੜੇ ਵਿਧੀ ਚੰਦ ਬਲ ਦੀ ਭੱਠੀ ਚ ਬੜੇ ਹੈ, ਕਿਹਦੇ ਆਸਰੇ ਬੜੇ ਸੀ ਦੱਸੋ, ਕਿਹਦੇ ਆਸਰੇ ਬੜੇ ਸੀ ਬਲ ਦੀ ਭੱਠੀ? 6ਵੇਂ ਪਾਤਸ਼ਾਹ ਆਸਰਾ ਲਿਆ, ਉਹ ਬਹਿ ਗਿਆ ਅਕਾਲ ਤਖ਼ਤ ਜੀ ਦੇ ਸਾਹਮਣੇ, ਸਰੋਜੋਂ ਗਾਗਰਾਂ ਪੈ ਰਹੀਆਂ, ਅੱਜ ਚੋਜ ਕੀ ਹੋ ਰਿਹਾ ਜਦ ਨੂੰ ਆ ਗਿਆ ਵਿਧੀ ਚੰਦ। ਸੁਣਾ ਬਈ ਅੱਗ ਨੇ ਸਾੜਿਆ ਤੇ ਨਹੀਂ, ਕਹਿੰਦੇ ਸਰੀਰ ਮੇਰਾ ਸੀ ਸਾਡਾ, ਮੈਂ ਤਾਂ ਹੈ ਹੀ ਨਹੀਂ, ਇਹ ਤਾਂ ਸਾਰਾ ਕੁਛ ਹੈ ਤੁਹਾਡਾ, ਕਿਉਂਕਿ ਆਪੇ ਪਾਵਕ ਆਪੇ ਪਵਨਾ ਜਾ ਰਹੇ ਖਸਨਾ ਰੱਖੇ ਕਰੋਨਾ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਲ। ਇਹੋ ਜਿਹਾ ਵਿਸ਼ਵਾਸ ਵਾਲੇ ਸਿੱਖ ਸਨ। ਅੱਜ ਸਾਡਾ ਭਰੋਸਾ ਨਾ ਮਾਂ ਪੇ ਤੇ ਹੈ, ਨਾ ਗੁਰੂ ਤੇ ਹੈ, ਨਾ ਗੁਰਬਾਣੀ ਤੇ ਹੈ, ਨਾ ਨਿਸ਼ਾਨ ਧਾਮ ਤੇ ਹੈ, ਨਾ ਸੰਤ ਮਹੰਤ ਤੇ ਹੈ, ਭਰੋਸਾ ਆਪਣੇ ਆਪ ਤੇ ਵੀ ਹੈ ਨੀ। ਗੱਜ ਕੇ ਬੋਲੋ। ਪਰ ਸਿੱਖ ਦਾ ਕੀ ਹੈ? ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ, ਭੂਲੈ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ। ਸਿੱਖ ਦਾ ਭਰੋਸਾ, ਕਹਿੰਦੇ ਲਾਹੌਰ ਦੀ ਗੱਲ ਹੈ, ਮੀਰ ਮੈਨੂੰ ਕਹਿੰਦਾ ਵੀ ਸਿੱਖਾਂ ਦਾ ਬੀਜ ਨਾਸ਼ ਕਰਤਾ, ਕੋਈ ਸਿੱਖ ਤੇ ਨੀ ਹੈਗਾ। ਉਹ CID ਦੇ ਰਿਪੋਰਟਰ ਕਹਿੰਦੇ ਤੇਰੇ ਲਾਹੌਰ ਚ ਸਿੱਖ ਹੈਗੇ ਸਾਡੇ ਤੋਂ, ਕਹਿੰਦਾ ਲਾਹੌਰ ਚ, ਮੈਂ ਤਾਂ ਪੰਜਾਬ ਚ ਨਹੀਂ ਛੱਡਿਆ। ਕਹਿੰਦੇ ਜਿਹਦੇ ਘਰ 1 ਵਜੇ ਢੋਲ ਖੜ ਕੇ ਨਾ, ਉਹ ਸਮਝ ਲਓ ਸਿੱਖ ਦਾ ਘਰ ਹੋਊਗਾ, ਸਿੰਘ ਦਾ। ਡੋਲ ਕੱਢ ਕੇ ਅੱਗੇ ਖੂਹ ਹੁੰਦੇ ਜੀ, ਪੁਲਿਸ ਆ ਗਈ, ਫੌਜ ਆ ਗਈ, ਸ਼ਸਤਰਧਾਰੀ ਦਰਵਾਜ਼ਾ ਖੜਾਇਆ, ਦੇਵੀ ਨੇ ਦਰਵਾਜ਼ਾ ਖੋਲਿਆ, ਸਿੰਘ ਨਹੀਂ ਸੀ। ਕਹਿੰਦੇ ਕਿਹਦਾ ਘਰ ਹੈ? ਹੁਣ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਇਹ ਸਿੰਘ ਸਾਹਿਬ ਜੀ ਦਾ ਘਰ ਹੈ, ਸਿੰਘ ਸਾਹਿਬ ਜੀ ਦਾ। ਕਹਿੰਦੇ ਉਹ ਕਿੱਥੇ ਹੈ? ਕਹਿੰਦੇ ਮੀਰ ਮਨੂ ਦੀਆਂ ਰਗਾਂ ਵਿੱਚ ਹੈ। ਇਹ ਬੱਚਾ ਕਿਹਦਾ? ਸਿੰਘ ਦਾ। ਉਹ CID ਵਾਲੇ ਕਹਿੰਦੇ ਬੀਬੀ ਇਹ ਨਾ ਕਹਿ, ਤੇਰਾ ਸਿੰਘ ਸ਼ਹੀਦ ਕਰਤਾ, ਇਹ ਬੱਚਾ ਮਾਪਿਆਂ ਦਾ ਆਸਰਾ ਹੁੰਦਾ, ਪਤੀ ਚੱਲ ਜਾਏ। ਕਹਿੰਦੇ ਮੈਂ ਇਹ ਨਹੀਂ ਕਹਿਣਾ, ਮੈਂ ਬੱਚਾ ਨਾ ਬੱਚਾ, ਬੱਚਾ ਬਚੇ ਨਾ ਬਚੇ, ਇਹ ਨਹੀਂ ਮੈਂ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਦਾ ਸਿੰਘ ਨਹੀਂ। ਇਹ ਹੈ ਸਿੱਖੀ। ਅੱਜ ਹੁਣ ਆਪਾਂ ਆਪਣੇ ਆਪ ਨੂੰ ਸੋਚ ਲਓ ਕਿੱਧਰ ਤੁਰੇ ਆਏ ਹਾਂ। ਮੈਂ ਤਾਂ ਨੈਗੇਟਿਵ ਪੋਜੀਟਿਵ ਦੋਨੋਂ ਦੱਸ ਕੇ ਸ਼ੀਸ਼ਾ ਤੁਹਾਡੇ ਸਾਹਮਣੇ ਕਰਤਾ, ਚਿਹਰਾ ਦੇਖ ਲਓ ਕਿੱਥੇ ਕਾਲਕ ਲੱਗੀ ਹੈ, ਉਹ ਧੋ ਲਓ, ਅੱਗੇ ਤੁਹਾਡੀ ਮਰਜ਼ੀ ਹੈ। ਕਿਉਂਕਿ ਹਰ ਬੰਦਾ ਸੁਤੰਤਰ ਹੈ, ਕੋਈ ਬੈਨ ਤੇ ਹੈ ਨਹੀਂ, ਕੋਈ ਡਾਂਗ ਨਹੀਂ ਫੜੀ, ਇੱਕ ਵਿਚਾਰਧਾਰਾ ਹੈ। ਜੇ ਤਾਂ ਖੋਪਰੀ ਕੰਮ ਕਰਦੀ ਹੈ, ਫਿਰ ਤਾਂ ਇਹਨਾਂ ਵਿਚਨਾਂ ਨੂੰ ਗ੍ਰਹਿਣ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੀ ਸਿੱਖੀ ਧਾਰ ਲਓ, ਅੰਮ੍ਰਿਤ ਛਕ ਕੇ ਸਿੰਘ ਸਿੰਘਣੀਆਂ ਬਣ ਜਾਓ, ਨਹੀਂ ਫਿਰ ਤੁਹਾਡੇ ਕਰਮ ਤੁਹਾਡੇ ਨਾਲ। ਅਸੀਂ ਫਿਰ ਵੀ ਬੁਰਾ ਨਹੀਂ ਸੋਚਣਾ, ਕਿਉਂਕਿ ਸਾਡੀ ਪੜ੍ਹਾਈ ਤਾਂ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ। ਹਜ਼ੂਰ ਪਾਤਸ਼ਾਹ ਕਹਿ ਰਹੇ ਹੈ, ਤਾਣ ਮਾਣ ਦੀਵਾਨ ਸਾਚਾ, ਜੇ ਸਰੀਰ ਕਰਕੇ ਬਾਲਿਆ ਉਹ ਕਹਿੰਦੇ ਵੀ ਤੇਰਾ, ਮਾਣ ਜੇ ਇੱਜ਼ਤ ਮਿਲਦੀ ਹੈ ਉਹ ਕਹਿੰਦੇ ਮੇਰੇ ਗੁਣਾ ਦੀ ਨਹੀਂ, ਇਹ ਤੇਰੀ ਬਖਸ਼ਿਸ਼ ਹੈ। ਮਾਣ ਕਰਕੇ ਮਾਨੀ ਨਹੀਂ ਹੁੰਦੇ, ਹੰਕਾਰੀ ਨਹੀਂ ਹੁੰਦੇ। ਦੀਵਾਨ ਜੇ ਕੋਈ ਆਸਰਾ ਹੈ ਜਥੇਬੰਦੀ ਦਾ, ਇਹ ਵੀ ਤੇਰੀ ਬਰਕਤ ਹੈ। ਰਾਸ ਜੇ ਕੋਈ ਮਾਇਆ ਹੈ, ਧਨ ਦੌਲਤ ਰਾਸ ਪੂੰਜੀ ਹੈ, ਕਹਿੰਦੇ ਇੱਕ ਪਰਮੇਸ਼ਰ ਦਾ ਨਾਮ ਹੀ ਹੈ, ਇਹ ਸਾਰੀ ਬਰਕਤ ਹੁੰਦੀ ਹੈ। ਜੋ ਕੁਝ ਹੈ ਮੇਰਾ ਤਾਂ ਹੈ ਕੁਝ ਨਹੀਂ, ਮੇਰਾ ਮੁਜੋ ਹੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਤੇ ਆਪਾਂ ਕੀ ਕਰਦੇ ਹਾਂ? ਗੁਰਦੁਆਰੇ ਪੱਖਾ ਚੜਾਇਆ ਨਾ, ਸਾਰੇ ਟੱਬਰ ਦੇ ਨਾਮ ਫੰਗਾਂ ਦੇ ਲਿਆ ਜਾਣ, ਫੰਗਾਂ ਦੇ, ਤੇ ਪਹਿਲਾਂ ਹਵਾ ਸਾਰਾ ਪਰਿਵਾਰ ਫਕੂਗਾ, ਤੁਸੀਂ ਤਾਂ ਥੱਲੇ ਫਕਿਓਗੇ ਉੱਤੇ ਫਕਣਗੇ। ਜੇ ਕਿਤੇ ਪੱਖਾ ਹੋ ਗਿਆ ਖਰਾਬ ਤੇ ਮਾਈ ਨੇ ਆ ਜਾਣਾ,